ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰ ਸ਼ਬਦ ਕਮਾਏ ਜੈਨ ਜਿਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸੁਣ ਸਰੋਨਨ ਮੈਂ ਸਮਝਿਆ ਹਿਰਦੈ ਅਸ ਬਿਦਰਾਏ ਰਹਿ ਨ ਕੈਸੀ ਸਦਨ ਮੈਂ ਕਰੇ ਜਿਆਨ ਉਪਾਏ ਦੋਹਰਾ ਸੁਣ ਸਰੋਨਨ ਮੈਂ ਸਮਝਿਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਦੀਨ ਦੁਨੀਆਂ ਦੇ ਵਾਲੀ ਜਬਰ ਛਤਰ ਤੱਕ ਦੇ ਮਾਲਕ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਹੈ ਰਹਿ ਰਹਿ ਸਾਹਿਬ ਜੀ ਦੇ ਪਾਠ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤੇ ਹਨ ਉਪਰੰਤ ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਆਪ ਜੀ ਸਰਵਣ ਕਰਦੇ ਹੋ ਤਿਸ ਦਾ ਹੁਣ ਸਮਾਂ ਹੈ ਜੋ ਪ੍ਰਸੰਗ ਆਪਾਂ ਕੱਲ ਵਿਚਾਰਿਆ ਸੀ ਤਿਸ ਵਿਚ ਰਾਏ ਬਲਾਰ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਜੇ ਕੁਝ ਬੋਲਣ ਦੀ ਆਗਿਆ ਹੋਵੇ ਤੇ ਮੈਂ ਬੇਨਤੀ ਕਰਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਤੁਸੀਂ ਜੋ ਮਰਜ਼ੀ ਆਖਣਾ ਹੈ ਨਿਸੰਗ ਹੋ ਕੇ ਆਖੋ ਜਿਸ ਵੇਲੇ ਉਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਨਗਰ ਵਿਚ ਹੀ ਰਹੋ ਇੰਨੀ ਕੁ ਜ਼ਮੀਨ ਤੁਸੀਂ ਮੇਰੇ ਕੋਲੋਂ ਲੈ ਲਓ ਤਿੰਨ ਖੂਹਾਂ ਦੀ ਖੇਤੀ ਜੋਗੀ ਬੇਸ਼ੱਕ ਉਹਦਾ ਅਨਾਜ ਉਹਦਾ ਜੋ ਦਾਣਾ ਅਨਾਜ ਅੰਨ ਆਦਿਕ ਹੋਵੇਗਾ ਘਰ ਨਾ ਲੈ ਕੇ ਜਾਣਾ ਲੰਗਰ ਹੀ ਲਾ ਦੇਣਾ ਤੁਸੀਂ ਲੋੜਵੰਦਾਂ ਗਰੀਬਾਂ ਵਾਸਤੇ ਪਰ ਰਹੋ ਨਗਰ ਵਿਚ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਕਿ ਲੰਗਰ ਉਹਦਾ ਚੱਲਦਾ ਪਿਆ ਅਕਾਲ ਪੁਰਖ ਵਾਹਿਗੁਰੂ ਦਾ ਉਹ ਹੀ ਅਟੁੱਟ ਲੰਗਰ ਹੈ ਸਦਾ ਵਾਸਤੇ ਇਥੋਂ ਤੱਕ ਪ੍ਰਸੰਗ ਸਾਹਿਬ ਸੰਗਤ ਜੀ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਹੋਇਆ ਹੈ ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਹਨ ਸਰਦਾ ਭਾਵਨਾ ਨਾਲ ਆਪਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਸਰਵਣ ਕਰਨਾ ਹੈ ਕੱਲ ਨੂੰ ਸਾਧ ਸੰਗਤ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵਿਆਹ ਪੁਰਬ ਇੱਥੇ ਜੋ ਬਿਲਗਾ ਨਗਰ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਪਿਛਲੇ ਕੁਝ ਸਾਲਾਂ ਤੋਂ ਮਨਾਇਆ ਜਾਂਦਾ ਹੈ ਇਸੇ ਗੁਰੂ ਘਰ ਵਿਚ ਉਹ ਪੁਰਬ ਵੀ ਹੈ ਇਨ੍ਹਾਂ ਦਿਨਾਂ ਵਿਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਤੋਂ ਚੱਲ ਕੇ ਸਾਧ ਸੰਗਤ ਜੀ ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਵਿਆਹਣ ਵਾਸਤੇ ਮਾਉਸਾ ਪਿੰਡ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਟੁਕਾ ਕੀਤਾ ਸੀ ਬਿਲਕੁਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਰਾਤ ਸਾਧ ਸੰਗਤ ਜੀ ਰੁਕੀ ਸੀ ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਬਖਸ਼ਾਂ ਭਰਪੂਰ ਬਚਨ ਕੀਤੇ ਸਨ ਨਗਰ ਦੀਆਂ ਸੰਗਤਾਂ ਵਾਸਤੇ ਕਿਉਂਕਿ ਸੇਵਾ ਕੀਤੀ ਸੀ ਉਹਨਾਂ ਨੇ ਉਥੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਸੀ ਅਗਲੇ ਦਿਨ ਚੱਲਣ ਤੋਂ ਪਹਿਲਾਂ ਉਥੇ ਮਹਾਰਾਜ ਸਾਹਿਬ ਜੀ ਨੇ ਆਪਣੇ ਜਿਹੜੇ ਗਲ ਵਾਲੇ ਬਸਤਰ ਸਨ ਉਹ ਉਤਾਰ ਕੇ ਜਦੋਂ ਨਵੇਂ ਬਸਤਰ ਪਹਿਨੇ ਉਹ ਬਸਤਰ ਤੇ ਕੁਝ ਹੋਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਸਾਧ ਸੰਗਤ ਜੀ ਪਾਵਨ ਪਵਿੱਤਰ ਵਸਤੂਆਂ ਮਹਾਰਾਜ ਸਾਹਿਬ ਜੀ ਨੇ ਨਗਰ ਨਿਵਾਸੀਆਂ ਨੂੰ ਦਿੱਤੀਆਂ ਸਨ ਜਿਨ੍ਹਾਂ ਦੇ ਦਰਸ਼ਨ ਉਥੇ ਜਾ ਕੇ ਗੁਰਮੁਖ ਪਿਆਰੇ ਕਰ ਸਕਦੇ ਆ ਉਹ ਮਹਾਨ ਨਗਰ ਸਾਧ ਸੰਗਤ ਜੀ ਜਿੱਥੇ ਮਾਤਾ ਗੰਗਾ ਜੀ ਦਾ ਜਨਮ ਹੋਇਆ ਕ੍ਰਿਸ਼ਨ ਚੰਦ ਜੀ ਦੇ ਘਰੇ ਮਾਤਾ ਧਨਵੰਤੀ ਜੀ ਤੋਂ ਉਹ ਮਾਤਾ ਗੰਗਾ ਜੀ ਜਿਨ੍ਹਾਂ ਨੇ ਅੱਗੇ ਚੱਲ ਕੇ ਮੀਰੀ ਪੀਰੀ ਦੇ ਮਾਲਕ ਮਹਾਂਯੋਧੇ ਮਹਾਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਧ ਸੰਗਤ ਜੀ ਗੁਰਸਥਾਨ ਤੇ ਬਿਰਾਜਮਾਨ ਕਰਕੇ ਜਿਨ੍ਹਾਂ ਦੇ ਉਧਰ ਤੋਂ ਛੇਵੇਂ ਪਾਤਸ਼ਾਹ ਜੀ ਨੇ ਅਵਤਾਰ ਲੈ ਕੇ ਸਾਧ ਸੰਗਤ ਜੀ ਸੂਰਬੀਰਤਾ ਆਪਣੇ ਸਿੱਖਾਂ ਵਿਚ ਭਰੀ ਐਸੇ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਜੋ ਹੈ ਉਹ ਉਥੇ ਵੀ ਬਿਲਕੇ ਪਿੰਡ ਮਾਊ ਸਾਹਿਬ ਤੇ ਇਸੇ ਤਰ੍ਹਾਂ ਉਥੋਂ ਦੀਆਂ ਸੰਗਤਾਂ ਸਾਧ ਸੰਗਤ ਜੀ ਇੱਥੇ ਵੀ ਸਰਦਾ ਭਾਵਨਾ ਨਾਲ ਮਨਾ ਰਹੀਆਂ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਗੁਰੂ ਸਾਹਿਬ ਨਾਲ ਸੰਬੰਧਿਤ ਕੋਈ ਵੀ ਦਿਹਾੜਾ ਹੋਵੇ ਸਾਧ ਸੰਗਤ ਜੀ ਉਹ ਪੁਰਬ ਹੁੰਦਾ ਹੈ ਪੁਰਬ ਦਾ ਅਰਥ ਹੁੰਦਾ ਹੈ ਬਹੁਤ ਪਵਿੱਤਰ ਦਿਨ ਜਿਸ ਨੂੰ ਪਵਿੱਤਰ ਕਰਕੇ ਸੰਗਤਾਂ ਮਨਾਉਂਦੀਆਂ ਹਨ ਕਿਉਂਕਿ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਹੁੰਦਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਖੁਸ਼ੀ ਤੇ ਪ੍ਰਸੰਨਤਾ ਲੈਣ ਵਾਸਤੇ ਸੰਗਤਾਂ ਨੇ ਉੱਦਮ ਕੀਤਾ ਵਿਸ਼ੇਸ਼ ਕਰਕੇ ਬਿਲਗੇ ਦੀਆਂ ਸੰਗਤਾਂ ਨੇ ਬਿਲਗਾ ਸਾਹਿਬ ਸੰਗਤ ਜੀ ਹੁਣ ਜਲੰਧਰ ਜ਼ਿਲ੍ਹੇ ਦਾ ਵੱਡਾ ਮਸ਼ਹੂਰ ਨਗਰ ਹੀ ਹੈ, ਇੱਕ ਕਿਸਮ ਦਾ ਤੁਸੀਂ ਕਹਿ ਲਓ ਟਾਊਨ ਹੈ ਤਾਂ ਪਿੰਡ, ਪਰ ਬਹੁਤ ਸਾਧ ਸੰਗਤ ਜੀ ਤਰੱਕੀ ਕਰ ਗਿਆ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀਆਂ ਸਾਜੀਆਂ ਨਵਾਜੀਆਂ ਸੰਗਤਾਂ ਤੋਂ ਆਪ ਹੀ ਸੇਵਾ ਲੈਂਦੇ ਰਹਿੰਦੇ ਹਨ। ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਆਪਾਂ ਫਿਰ ਬਾਕੀ ਦੀਆਂ ਵਿਚਾਰਾਂ ਸਾਧ ਸੰਗਤ ਜੀ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ। ਆਓ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਧ ਸੰਗਤ ਜੀ ਰਾਏ ਬੁਲਾਰ ਜੀ ਨੇ ਬੇਨਤੀ ਰਹਿਣ ਵਾਸਤੇ ਕੀਤੀ। ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗਿਓ ਕੀ ਜਵਾਬ ਦਿੰਦੇ ਹਨ? ਸ਼ਰਧਾ ਭਾਵ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸੁਣ ਸਰੋਨ ਮੈਂ ਸਮਝਿਆ ਹਿਰਦੇ ਅਸ ਵਿਦਰਾਏ।
ਜਦੋਂ ਗੁਰੂ ਸਾਹਿਬ ਸਾਧ ਸੰਗਤ ਜੀ ਜਵਾਬ ਦਿੰਦੇ ਨੇ ਕਿ ਏਕ ਕੀ ਦੇਗ ਅਖੰਡ ਚੱਲੇ, ਬ੍ਰਹਮੰਡ ਹੀ ਮੰਗਤ ਹੈ ਸਭ ਕੋ, ਏਕ ਅਕਾਲ ਪੁਰਖ ਵਾਹਿਗੁਰੂ ਦੀ ਦੇਗ ਰਾਏ ਬੁਲਾਰ ਜੀ ਚੱਲਦੀ ਪਈ ਆ, ਸਾਰੀ ਸ੍ਰਿਸ਼ਟੀ ਜਿਸ ਦੇ ਦਰ ਦੀ ਮੰਗਤੀ ਹੈ। ਇਹ ਮਹਾਰਾਜ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਨੇ ਹਿਸਾਬ ਕਿਤਾਬ ਅੰਦਾਜ਼ਾ ਲਾ ਲਿਆ ਕਿ ਗੁਰੂ ਸਾਹਿਬ ਜੀ ਨਗਰ ਵਿਚ ਸਦਾ ਵਾਸਤੇ ਨਹੀਂ ਰਹਿਣਗੇ, ਆਪਣੀ ਮੌਜਾ ਜਿੰਨੇ ਦਿਨ ਟਿਕਣਗੇ ਠੀਕ ਹੈ, ਪਰ ਸਾਡੇ ਕਹਿਣ ਤੇ ਜਾਂ ਸਾਡੇ ਬੇਨਤੀਆਂ ਕਰਨ ਤੇ ਮਹਾਰਾਜ ਸਾਹਿਬ ਜੀ ਨੇ ਰੁਕਣਾ ਨਹੀਂ ਹੈ।
ਰਹਿ ਨਾ ਕੈਸੇ ਸਦਨ ਮੈਂ ਕਰੇ ਜੇ ਅਨਕ ਉਪਾਏ।
ਬਹੁਤ ਜ਼ਿਆਦਾ ਉਪਾਅ ਵੀ ਅਸੀਂ ਕਰ ਲਵਾਂਗੇ ਤਾਂ ਵੀ ਘਰ ਵਿਚ ਸਾਡੇ ਕਹਿਣ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਹੀਂ ਰੁਕਣਗੇ। ਜਿਸ ਵੱਡੇ ਕਾਰਜ ਵਾਸਤੇ ਸਤਿਗੁਰੂ ਜੀ ਨੇ ਅਵਤਾਰ ਲਿਆ, ਸੰਸਾਰ ਤੇ ਆਏ ਨੇ, ਉਹ ਕਾਰਜ ਜ਼ਰੂਰ ਕਰਨਗੇ ਮਹਾਰਾਜ ਜੀ।
ਕਵਿਤ ਹੋਰ ਵਿਚਾਰ ਰਾਏ ਕਾਲੂ ਕੋ ਲਾਏ ਗਿਰਾ।
ਰਾਏ ਬੁਲਾਰ ਜੀ ਨੇ ਆਪਣੇ ਹਿਰਦੇ ਵਿਚ ਵਿਚਾਰ ਕਰਕੇ ਤੇ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਦੇ ਤਾਈ ਫਿਰ ਇਸ ਤਰ੍ਹਾਂ ਆਖਿਆ ਜੀ,
ਰੂਪ ਸੁਖਦਾਏ ਨਹਿ ਕਾਂਕੇ ਕਰ ਮਾਹੇ ਹੈ।
ਕਹਿਣ ਲੱਗੇ ਨੇ ਭਾਈ ਸੁਖ ਸਰੂਪ ਜਿਹੜਾ ਮਹਾਰਾਜ ਜੀ ਦਾ ਸਰੂਪ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਸੋ ਸੰਸਾਰ ਤੇ ਇਹਨਾਂ ਵਰਗਾ ਹੋਰ ਕੋਈ ਨਹੀਂ ਹੈ। ਮੈਂ ਕੁਝ ਕੁ ਤੈਨੂੰ ਬੇਨਤੀਆਂ ਕਰਨੀਆਂ ਹਨ, ਜਿਹੜਾ ਧਿਆਨ ਨਾਲ ਸੁਣਨੀਆਂ। ਰਾਏ ਬੁਲਾਰ ਜੀ ਨੇ ਆਖਿਆ ਜੀ,
ਮਨ ਨਾ ਡੁਲਾਏ ਅਬ ਬੈਠ ਘਰ ਜਾਏ ਨਿਜ।
ਕਹਿਣ ਲੱਗੇ ਪਟਵਾਰੀ ਜੀ ਆਪਣਾ ਮਨ ਨਾ ਤੁਸੀਂ ਹੌਲਾ ਕਰੋ ਤੇ ਜਾਓ ਆਪਣੇ ਘਰੇ ਜਾ ਕੇ ਧੀਰਜ ਨਾਲ ਬੈਠੋ ਜੀ।
ਚਿੰਤ ਕੋ ਬੁਲਾਏ ਸੁੱਧ ਤੇਰੋ ਦੁੱਖ ਦਾਹੇ ਹੈ।
ਆਪਣੀ ਚਿੰਤਾ ਦੂਰ ਕਰਦੇ, ਤੇਰਾ ਪੁੱਤਰ ਨਹੀਂ ਇਹ ਅਵਤਾਰ ਹੈ ਸਾਰੇ ਸੰਸਾਰ ਦਾ ਭਲਾ ਤੇ ਸਾਰੇ ਸੰਸਾਰ ਦੀਆਂ ਚਿੰਤਾਵਾਂ ਦੂਰ ਕਰਨ ਵਾਸਤੇ ਸੰਸਾਰ ਤੇ ਆਇਆ ਇਹ।
ਖੁਦਾਏ ਤਨ ਇਨ ਕੀ ਰਜਾਏ।
ਕਹਿੰਦੇ ਨੇ ਇਹ ਤਾਂ ਖੁਦਾ ਨੇ ਆਪਣਾ ਸਰੂਪ ਧਾਰਿਆ ਤੇ ਇਹਨਾਂ ਦੀ ਰਜਾ ਨੂੰ ਇਹਨਾਂ ਦੀ ਆਗਿਆ ਨੂੰ ਕੋਈ ਮੋੜ ਨਹੀਂ ਸਕਦਾ ਹੈ।
ਕੌਣ ਉਲਟਾਏ ਜਹੇ ਇੱਛਾ ਤਹ ਜਾਏ ਹੈ।
ਕੌਣ ਹੈ ਸੰਸਾਰ ਤੇ ਜਿਹੜਾ ਇਹਨਾਂ ਦੀ ਰਜਾ ਨੂੰ ਮੋੜ ਦੇਵੇਗਾ, ਪਲਟਾ ਦੇਵੇਗਾ? ਜਿੱਥੇ ਇਹਨਾਂ ਦੀ ਇੱਛਾ ਹੋਈ ਇਹਨਾਂ ਨੇ ਜਾਣਾ ਹੀ ਹੈ। ਤੂੰ ਇਹਨਾਂ ਨੂੰ ਸਿਰਫ ਆਪਣਾ ਪੁੱਤਰ ਨਾ ਸਮਝ, ਜਿਸ ਕਾਰਜ ਲਈ ਇਹਨਾਂ ਨੇ ਅਵਤਾਰ ਧਾਰਿਆ ਉਹ ਇਹਨਾਂ ਨੇ ਕਰਨਾ ਹੈ।
ਦਾਨ ਦਾ ਆਨੰਦ ਸੁਖ ਕੰਦ ਜਗ ਬੰਦ ਜੋਗ।
ਇਹਨੇ ਦਲਿੱਦਰਤਾ ਨੂੰ ਦੂਰ ਕਰਨ ਵਾਲੇ, ਸੁਖ ਦੇ ਮੁੱਢ ਤੇ ਬੰਦਨਾ ਕਰਨ ਦੇ ਯੋਗ ਹਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ।
ਸੰਬਨ ਕੋ ਮੰਦ ਅਵਤਾਰ ਵਾਹੇ ਵਾਹੇ ਹੈ।
ਪਖੰਡ ਨੂੰ ਨਾਸ ਕਰਨ ਵਾਲੇ ਤੇ ਵਾਹਿਗੁਰੂ ਦਾ ਅਵਤਾਰ ਹਨ ਮਹਾਰਾਜ ਸੱਚੇ ਪਾਤਸ਼ਾਹ।
ਕਾਲੂ ਸੁਣ ਬਾਤ ਮਨ ਮਾਹੇ ਪਛਤਾਤ ਅਤ।
ਰਾਏ ਬੁਲਾਰ ਜੀ ਦੇ ਬਚਨ ਸੁਣ ਕੇ ਬਾਬਾ ਕਲਿਆਣ ਚੰਦ ਜੀ ਸਾਧ ਸੰਗਤ ਜੀ ਕੁਝ ਪਛਤਾਏ ਹਨ ਆਪਣੇ ਮਨ ਵਿਚ।
ਜਾਨ ਨਿਜ ਤਾਤ ਨਹਿ ਭੇਵ ਕੋ ਪਛਾਣ ਹੀ।
ਕਿਉਂਕਿ ਆਪਣਾ ਪੁੱਤਰ ਹੀ ਸਮਝੀ ਜਾਂਦੇ ਆ, ਭੇਦ ਨਹੀਂ ਸਮਝਿਆ ਮਹਾਰਾਜ ਸਾਹਿਬ ਜੀ ਦਾ। ਜਿਵੇਂ ਰਾਏ ਬੁਲਾਰ ਜੀ ਸਮਝ ਕੇ ਕਹਿ ਰਹੇ ਨੇ, ਉਸ ਬਿਰਤੀ ਤੋਂ ਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਨੇ ਮਹਾਰਾਜ ਜੀ ਨੂੰ ਦੇਖਿਆ।
ਗਬਨ ਉਵਾਸ ਬਹੁ ਲੇਤ ਸੀਤ ਸਵਾਸ ਤਬ।
ਰਾਏ ਬੁਲਾਰ ਜੀ ਦੇ ਕਹਿਣ ਤੇ ਪਟਵਾਰੀ ਜੀ ਆਪਣੇ ਘਰੇ ਚਲੇ ਗਏ, ਪਰ ਬੜੇ ਠੰਡੇ ਠੰਡੇ ਸਾਹ ਲੈ ਰਹੇ ਹਨ ਜੀ ਉਹ।
ਹੋਤ ਸੁਖ ਜੋਉ ਤਾਂ ਕੋ ਦੁੱਖ ਪਰਮਾਨ ਹੈ।
ਕਹਿੰਦੇ ਨੇ ਹੋਤ ਸੁਖ ਜੋਉ, ਜਿਹੜਾ ਸੁਖ ਸਰੂਪ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਸਾਧ ਸੰਗਤ ਜੀ ਅਵਤਾਰ ਲੈਣਾ, ਉਸੇ ਨੂੰ ਹੀ ਦੁੱਖ ਰੂਪ ਮੰਨ ਰਹੇ ਉਹਨਾਂ ਦੇ ਪਿਤਾ ਜੀ। ਹੈ ਤਾਂ ਦੁੱਖ ਰੂਪ ਨੇ ਗੁਰੂ ਨਾਨਕ ਦੇਵ ਜੀ, ਪਰ ਉਸ ਦ੍ਰਿਸ਼ਟੀ ਤੋਂ ਨਾ ਦੇਖਣ ਕਰਕੇ, ਆਪਣੇ ਪੁੱਤਰ ਜਾਣਨ ਕਰਕੇ, ਉਹਨਾਂ ਦੇ ਇੱਥੇ ਨਾ ਰਹਿਣ ਕਰਕੇ, ਕਮਾਈ ਨਾ ਕਰਨ ਕਰਕੇ, ਸੰਸਾਰ ਦੀ ਮਾਇਆ ਨਾ ਇਕੱਠੀ ਕਰਨ ਕਰਕੇ ਆਪਣੇ ਪੁੱਤਰ ਨੂੰ ਦੁੱਖ ਰੂਪ ਸਮਝ ਲਿਆ, ਹਾਲਾਂਕਿ ਸਾਰੇ ਸੰਸਾਰ ਵਾਸਤੇ ਉਹ ਸੁੱਖ ਰੂਪ ਹਨ।
ਉਦ ਸਿੰਧ ਤਿਆਗ ਅਨਰਾਗ ਮਿਰਗਾ ਤ੍ਰਿਖਾ ਨੀਰ।
ਕਹਿੰਦੇ ਆਉ ਸਮਝ ਲਓ ਕਿ ਜਿਵੇਂ ਕੋਈ ਅੰਮ੍ਰਿਤ ਦੇ ਸਮੁੰਦਰ ਨੂੰ ਤਿਆਗ ਕੇ ਤੇ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਪਿੱਛੇ ਭੱਜਾ ਫਿਰਦਾ ਹੋਵੇ ਭੁਲੇਖੇ ਨਾਲ।
ਡਰਦਾ ਤਰ ਲੇਤ ਨਾ ਗਿਆਨ ਗਤ ਦਾਨ ਹੈ।
ਸ਼ਰਧਾ ਰੱਖ ਕੇ ਆਪਣੇ ਪੁੱਤਰ ਵਿਚ ਤੇ ਗਿਆਨ ਨੀ ਉਹਨਾਂ ਕੋਲੋਂ ਪ੍ਰਾਪਤ ਕਰਦੇ, ਸਿਰਫ ਮਾਇਆ ਦੀ ਇੱਛਾ ਰੱਖਦੇ ਨੇ ਵੀ ਮੇਰਾ ਪੁੱਤਰ ਹੈ ਤੇ ਕਮਾ ਕੇ ਲਿਆਵੇ।
ਲਾਲੂ ਜਾਤ ਸਾਥ ਸਮਝਾਏ ਵੇ ਕਥਿਤ ਗਾਥ।
ਬਾਬਾ ਲਾਲੂ ਜੀ ਜੋ ਮਹਾਰਾਜ ਸਾਹਿਬ ਜੀ ਦੇ ਚਾਚਾ ਜੀ ਹਨ, ਉਹ ਨਾਲ ਨਾਲ ਜਾ ਰਹੇ ਨੇ ਬਾਬਾ ਕਲਿਆਣ ਚੰਦ ਜੀ ਦੇ ਤੇ ਉਹਨਾਂ ਨੂੰ ਧੀਰਜ ਦੇਣ ਵਾਸਤੇ ਸਮਝਾਉਂਦੇ ਜਾਂਦੇ ਹਨ।
ਤਾਰੋ ਸਿਰ ਤਾਰੋ ਸਰੀਰ ਧੀਰ ਕਿਉਂ ਤੋਂ ਪੀਰ ਮਾਨ ਹੀ।
ਆਖਿਆ ਵੀ ਤੁਸੀਂ ਕਿਉਂ ਮਨ ਵਿਚ ਇਹ ਪੀੜ ਮੰਨਦੇ ਜੇ, ਕਿਉਂ ਧੀਰਜ ਛੱਡੀ ਹੋਈ ਹੈ? ਕੋਈ ਨੀ ਤੁਸੀਂ ਧੀਰਜ ਰੱਖੋ, ਜੋ ਹੋਵੇਗਾ ਦੇਖਿਆ ਜਾਵੇਗਾ।
ਬਾਤ ਕਰ ਜਾਤ ਬਿਲਖਾਤ ਗ੍ਰਹਤਰ ਉਤੇ।
ਮਹਾਰਾਜ ਜੀ ਦੇ ਮਾਤਾ ਜੀ ਵੀ ਇਹ ਸੁਣ ਕੇ ਘਰ ਨੂੰ ਚਲੇ ਗਏ ਤੇ ਵਿਛੋੜੇ ਦਾ ਦੁੱਖ ਅਨੁਭਵ ਕਰਕੇ ਉਹ ਵੀ ਬੜੇ ਵਿਆਕਲ ਹਨ।
ਉਤੋਂ ਇੱਕ ਤਾਤ ਸੁਪਦੇਸ਼ ਜਾਣ ਥਾਨ ਹੈ।
ਇਸ ਕਰਕੇ ਸੋਚ ਕੇ ਚਿੰਤਾ ਤਰ ਨੇ ਮਾਤਾ ਜੀ ਕਿ ਇੱਕੋ ਪੁੱਤਰ ਹੈ ਤੇ ਉਹ ਵੀ ਹੁਣ ਮੰਨ ਨੀ ਰਿਹਾ, ਵਿਦੇਸ਼ ਨੂੰ ਜਾਣ ਵਾਸਤੇ ਬਚਨ ਕਰਦੇ ਹਨ। ਉਹ
ਰਾਏ ਸਮਝਾਇਓ ਨਹਿ ਵਾਕ ਮਨ ਭਾਇਓ ਕੋ।
ਕਹਿੰਦੇ ਰਾਏ ਬਲਾਰ ਜੀ ਨੇ ਸਮਝਾਇਆ ਪਰ ਫਿਰ ਵੀ ਮਹਾਰਾਜ ਸਾਹਿਬ ਜੀ ਨੂੰ ਕੋਈ ਉਹ ਬਚਨ ਪਾਇਆ ਨਹੀਂ, ਕਿਉਂਕਿ ਰਾਏ ਬਲਾਰ ਜੀ ਵੀ ਸਾਧ ਸੰਗਤ ਜੀ ਆਖਰ ਦੁਨਿਆਵੀ ਦ੍ਰਿਸ਼ਟੀ ਤੋਂ ਦੇਖਦੇ ਭਾਵੇਂ ਕਰਤਾਰ ਦੇਖਦੇ, ਪਰ ਮਹਾਰਾਜ ਸਾਹਿਬ ਜੀ ਦਾ ਕੋਈ ਮਨੋਰਥ ਹੈ ਸੰਸਾਰ ਤੇ ਆਉਣ ਦਾ, ਉਹ ਪੂਰਾ ਕਰਨਾ। ਇਸ ਕਰਕੇ ਕਹਿੰਦੇ ਨੇ ਰਾਏ ਬਲਾਰ ਜੀ ਦਾ ਵੀ ਕੋਈ ਬਚਨ ਮਹਾਰਾਜ ਸਾਹਿਬ ਜੀ ਨੇ ਮੰਨਿਆ ਨਹੀਂ ਹੈ।
ਉਦਾਸੀਨ ਪਾਇਓ ਨਾ ਅਵਾਸਿਤ ਜਾਨ ਹੈ।
ਕਹਿੰਦੇ ਘਰ ਵਾਲੇ ਪਾਸੇ ਤੋਂ ਉਦਾਸੀ ਰੱਖੀ ਮਹਾਰਾਜ ਨੇ ਧਾਰਨ ਕਰਕੇ, ਇਸ ਕਰਕੇ ਬਚਨ ਨਹੀਂ ਕੀਤਾ ਵੀ ਅਸੀਂ ਹੁਣ ਸਦਾ ਲਈ ਤਲਵੰਡੀ ਵਿਚ ਟਿਕ ਕੇ ਰਹਾਂਗੇ।
ਤੇਤੀ ਕੋਲ ਕੇਤ ਰਹੇ ਰਾਏ ਕਿਨ ਕੇਤ ਨਿਸ।
ਕਹਿੰਦੇ ਉਹ ਰਾਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਰਾਏ ਬਲਾਰ ਜੀ ਦੇ ਘਰੇ ਹੀ ਰਹੇ ਹਨ ਜੀ।
ਹੋਰ ਜਾ ਪਈ ਜਾਏ ਪੈਸੇ ਉਦਿਆਨ ਹੈ।
ਜਦੋਂ ਸਵੇਰ ਵੇਲਾ ਹੋਇਆ ਤੇ ਇਸ਼ਨਾਨ ਕਰਕੇ ਮਹਾਰਾਜ ਸਾਹਿਬ ਜੀ ਬਾਹਰ ਜੰਗਲਾਂ ਵਾਲੇ ਪਾਸੇ ਨੂੰ ਨਿਕਲ ਗਏ ਹਨ।
ਵਸਤਰ ਗੁਜ਼ਾਰ ਕਰ ਆਪਣੇ ਅਗਾਰਿਆ ਏ।
ਸਾਰਾ ਦਿਨ ਇਕਾਂਤ ਵਿਚ ਬਤੀਤ ਕਰਕੇ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਘਰੇ ਆ ਗਏ ਹਨ ਸ਼ਾਮ ਨੂੰ।
ਮੋਕੇ ਉਧਾਰ ਕਰਤਾਰ ਗੁਣ ਖਾਨ ਹੈ।
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾਤਾ ਸਰੂਪ ਤੇ ਕਰਤਾਰ ਦੇ ਗੁਣ ਗਾਉਣ ਵਾਲੇ ਗੁਣਾਂ ਦੀ ਖਾਣ ਹਨ ਮਹਾਰਾਜ।
ਮਾਤ ਹਰ ਖਾਏ ਔਰ ਆਨੰਦ ਨਾ ਮਾਏ।
ਜਦੋਂ ਸ਼ਾਮ ਨੂੰ ਮਹਾਰਾਜ ਘਰੇ ਆਏ ਤੇ ਦੇਖ ਕੇ ਮਾਤਾ ਤ੍ਰਿਪਤਾ ਜੀ ਬਹੁਤ ਖੁਸ਼ ਹੋਏ। ਇੰਨਾ ਆਨੰਦ ਆਇਆ ਕਹਿੰਦੇ ਆਨੰਦ ਤੇ ਖੁਸ਼ੀ ਉਹਨਾਂ ਦੇ ਸਰੀਰ ਵਿਚ ਸਮਾਉਂਦੀ ਨਹੀਂ ਹੈ।
ਪੁੱਤ ਨੇ ਅਦਕਾਏ ਬਹੁ ਵਿਦ ਸਮਝਾਵੇ।
ਕਹਿੰਦੇ ਨੇ ਪੁੱਤਰ ਮੋਹ ਕਰਕੇ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਆ ਵੀ ਤੁਸੀਂ ਹੁਣ ਘਰੇ ਰਹੋ, ਕਿਉਂ ਮਾਤਾ ਜੀ ਸਮਝਾਉਣ ਲੱਗੇ ਆਪਣੇ ਪੁੱਤਰ ਨੂੰ।
ਤਾਤ ਕੋ ਕਾਜ ਨਹਿ ਰਹੋ ਘਰ ਮਾਹੇ ਬੈਸੇ।
ਕਹਿਣ ਲੱਗੇ ਹੈ ਪਿਆਰੇ ਪੁੱਤਰ ਕੋਈ ਕੰਮ ਨਾ ਤੂੰ ਘਰੇ, ਸਿਰਫ ਕੋਈ ਕੰਮ ਨੀ ਤੂੰ ਕਰਨਾ, ਸਿਰਫ ਘਰੇ ਬੈਠੇ ਰਹਿਣਾ ਮੇਰੀਆਂ ਅੱਖਾਂ ਦੇ ਸਾਹਮਣੇ।
ਕੋ ਨਾ ਕਹਿ ਅਸ਼ੂ ਕਰੋ ਮਨ ਭਾਵੇ।
ਕੋਈ ਵੀ ਤੈਨੂੰ ਕੋਈ ਕੰਮ ਕਰਨ ਵਾਸਤੇ ਨੀ ਆਖੇਗਾ, ਜਿਵੇਂ ਤੇਰਾ ਮਨ ਭਾਉਂਦਾ ਉਸੇ ਤਰ੍ਹਾਂ ਤੂੰ ਵਿਚਰੀ, ਪਰ ਜਾ ਨਾ ਤਲਵੰਡੀ ਨਗਰ ਤੋਂ।
ਆਂਖ ਪੈਣਾ ਹੋਵੋ ਦੂਰ ਰਹੀ ਉਹ ਦੂਰ ਸੋਤਾ।
ਇਹ ਪੁੱਤਰ ਮੇਰੀਆਂ ਅੱਖਾਂ ਤੋਂ ਦੂਰ ਨਾ ਹੋ, ਮੇਰੇ ਸਾਹਮਣੇ ਰਹੋ, ਬਸ ਇੰਨਾ ਕੀ ਮੈਂ ਕਹਿਣਾ ਚਾਹੁੰਦੀ ਹਾਂ।
ਫਿਕਰ ਕੋ ਜ਼ਿਕਰ ਨਾ ਤੁਮ ਕਤ ਆਵੇ।
ਕਿਸੇ ਤਰ੍ਹਾਂ ਦੇ ਚਿੰਤਾ ਤੇ ਫਿਕਰ ਦਾ ਜ਼ਿਕਰ ਵੀ ਨੀ ਤੇਰੇ ਕੋਲ ਕੋਈ ਆਣ ਕੇ ਕਰੇਗਾ ਵੀ ਤੂੰ ਕੰਮ ਨੀ ਕਰਦਾ ਜਾਂ ਘਰੇ ਮਾਇਆ ਨੀ ਆਉਂਦੀ, ਇਹੋ ਜਿਹਾ ਜ਼ਿਕਰ ਕੋਈ ਨੀ ਕਰੇਗਾ ਤੇਰੇ ਕੋਲ।
ਕੋਸ਼ਿਸ਼ ਕੋ ਪਾਵੋ ਔਰ ਇੱਛਾ ਸੋ ਖਾਵੋ।
ਜਿੱਦਾਂ ਦਾ ਚਿੱਤ ਕਰਦਾ ਤੁਸੀਂ ਪੋਸ਼ਾਕ ਪਹਿਨੋ, ਜਿਵੇਂ ਦਾ ਚਿੱਤ ਕਰਦਾ ਤੁਸੀਂ ਭੋਜਨ ਛਕੋ।
ਵੈਸੇ ਹਰ ਗੁਣ ਗਾਵੋ ਤੋਂ ਮੈਂ ਕਹੂ ਨਾ ਹਟਾਵੇ।
ਘਰੇ ਬੈਠੇ ਹਰੀ ਗੁਣ ਗਾਓ, ਜਿੰਨੇ ਗਾਉਣੇ ਆ ਕੋਈ ਨੀ ਰੋਕੇਗਾ ਤੁਹਾਨੂੰ।
ਕਾਲੂ ਟਿਕ ਆਯੋ ਬੈਠ ਬਚਨ ਅਲਾਯੋ।
ਕਹਿੰਦੇ ਓਨੇ ਚਿਰ ਨੂੰ ਮਹਾਰਾਜ ਜੀ, ਜਦੋਂ ਮਹਾਰਾਜ ਜੀ ਨੂੰ ਉਹਨਾਂ ਦੇ ਮਾਤਾ ਜੀ ਇਹ ਕਹਿ ਰਹੇ ਸਨ ਬਚਨ, ਓਨੇ ਚਿਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਪਿਤਾ ਜੀ ਵੀ ਕੋਲ ਆਣ ਕੇ ਬੈਠ ਗਏ ਹਨ।
ਮੋਦੀ ਕ੍ਰਿਤ ਕੋ ਹਟਾਯੋ ਭਲੀ ਬਾਤ ਨਾ ਵਿਚਾਰੀਆ।
ਉਹਨਾਂ ਗੱਲ ਹੀ ਇਥੋਂ ਸ਼ੁਰੂ ਕੀਤੀ, ਕਹਿੰਦੇ ਵਿਚਾਰ ਨੀ ਕੀਤੀ, ਮੋਦੀ ਦਾ ਕੰਮ ਛੱਡ ਕੇ ਆ ਗਿਆ ਹੁਣ ਤੂੰ।
ਆਪ ਤੇ ਅਪਾਰ ਵਿੱਤ ਖਾਤ ਖਰਚੰਤ ਨਿਤ।
ਉਥੋਂ ਬਹੁਤ ਪੈਸੇ ਆਉਂਦੇ ਸਨ, ਖੁੱਲੇ ਖਰਚਦਾ ਸਾਂ, ਵਰਤਦਾ ਸਾਂ, ਇੰਨਾ ਚੰਗਾ ਕੰਮ ਸੀ, ਛੱਡ ਕੇ ਆ ਗਿਆ ਤੂੰ।
ਇਕੱਠੋ ਨਾ ਕਿਨੋ ਸਭ ਬਾਜ ਕਰੋ ਖੁਆਰੀਆ।
ਤੇ ਜਿੰਨੀ ਮਰਜ਼ੀ ਮਾਇਆ ਉਸ ਕੰਮ ਤੋਂ ਇਕੱਠੀ ਕਰ ਲੈਨੋ, ਪਰ ਤੂੰ ਇਕੱਠੀ ਨੀ ਕੀਤੀ, ਵਿਅਰਥ ਗਵਾ ਦਿੱਤੀ ਸਾਰੀ ਮਾਇਆ।
ਆਪਣ ਕੀ ਸੋਜ ਸਭ ਦੀਨੇ ਹੈ ਲੁਟਾਏ ਤੁਮ।
ਤੇ ਫਿਰ ਸਾਰੀ ਜਿਹੜੀ ਮੋਦੀ ਖਾਨੇ ਦੀ ਹੱਟੀ ਦੀ ਜਿਹੜੀ ਸਮੱਗਰੀ ਸੀ ਉਹ ਵੀ ਮੈਨੂੰ ਪਤਾ ਲੱਗਾ, ਲਟਾ ਦਿੱਤੀ ਹੈ ਸਾਰੀ।
ਸੁਣਿਓ ਹਮ ਕਾਨ ਤਨ ਸ਼ੇਖ ਬਹੁ ਸਾਰੀਆ।
ਇਹ ਵੀ ਮੈਂ ਕੰਨਾਂ ਨਾਲ ਸੁਣਿਆ ਕਿ ਚੰਗੀ ਰਕਮ ਵੱਧ ਗਈ ਸੀ ਤੇਰੀ ਉਹਦੇ ਵੱਲੇ, ਦੌਲਤ ਖਾਂ ਵੱਲੇ ਜਿਹੜੀ ਤੈਨੂੰ ਮਿਲੀ ਹੈ ਮੁੜਕੇ।
ਤੂੰ ਵੀ ਨਹਿ ਲਇਓ ਸਭ ਰਾਂਕਨ ਕਦਾਇਓ ਕਹਿ।
ਉਹ ਵੀ ਪੈਸੇ 760 ਰੁਪਈਏ ਜਿਹੜੇ ਵਧੇ ਸਨ ਤੂੰ ਘਰੇ ਨੀ ਲੈ ਕੇ ਆਇਆ, ਗਰੀਬਾਂ ਨੂੰ ਦੇ ਦਿੱਤੇ ਹਨ।
ਸਾਧ ਵੇਖ ਪਾਇਓ ਕਿਨੋ ਕੁਜਾਸ ਹਮਾਰੀ ਆ।
ਤੇ ਉਪਰੋਂ ਸਾਧ ਵੇਖ ਧਾਰਨ ਕਰ ਲਿਆ ਫਕੀਰਾਂ ਵਾਲਾ, ਤੇ ਸਾਨੂੰ ਲੋਕ ਮਖੌਲ ਕਰਦੇ ਆ, ਸਾਡਾ ਜਸ ਘਟਦਾ ਤੇਰੇ ਇਸ ਤਰ੍ਹਾਂ ਦੇ ਕੱਪੜੇ ਪਾਉਣ ਕਰਕੇ।
ਜਬ ਕੋ ਨਾ ਜਨਮ ਭਇਓ ਤਬ ਕੋ ਨਾ ਸੁਖ ਦਇਓ।
ਜਦੋਂ ਦਾ ਜਨਮ ਲਿਆ ਮੇਰੇ ਘਰੇ ਤੂੰ ਸੁਖ ਨੀ ਦਿੱਤਾ ਸਾਨੂੰ ਕਦੇ ਵੀ।
ਹੋਰ ਸਮਝਾਇਓ ਇੱਕ ਬਾਤ ਨਾ ਮਾਨੀਆ।
ਬਹੁਤ ਸਮਝਾਇਆ ਤੈਨੂੰ ਅਸੀਂ, ਬਹੁਤ ਸਮਝਾਇਆ, ਇੱਕ ਬਚਨ ਨੀ ਸਾਡਾ ਤੂੰ ਮੰਨਿਆ ਕਦੇ।
ਆਖਾਂਗੇ ਸ਼ਰੀਕ ਸੁਤ ਕਾਲੂ ਕੋ ਫਕੀਰ ਹੋਇਓ।
ਮੇਰੇ ਸ਼ਰੀਕ ਕਹਿਣਗੇ ਵੀ ਕਾਲੂ ਪਟਵਾਰੀ ਦਾ ਪੁੱਤਰ ਫਕੀਰ ਬਣ ਗਿਆ ਹੈ।
ਜਾਤ ਕੀ ਨਾ ਗੋਤ ਲਾਜ ਰਿਧੇ ਤਜਾਨੀਆ।
ਕੋਈ ਜਾਤ ਗੋਤ ਦੀ ਲਾਜ ਵੀ ਨੀ ਰੱਖੀ ਤੂੰ, ਰਤਾ ਵੀ ਚਿੱਤ ਚ ਵਿਚਾਰ ਨੀ ਕੀਤੀ ਏ ਫਕੀਰਾਂ ਵਾਲੇ ਕੱਪੜੇ ਪਾਉਣ ਲੱਗਿਆ।
ਤਜੋ ਤਨ ਵੇਖ ਪਤ ਹਤੇ ਨਾ ਬਸ਼ੀਖ ਮੇਰੀ।
ਸੋ ਕਹਿੰਦੇ ਨੇ ਵੀ ਹੋਰ ਨਾ ਮੇਰੀ ਪਤ ਖਰਾਬ ਕਰ, ਤੇ ਇਹ ਉਤਾਰ ਦੇ ਫਕੀਰਾਂ ਵਾਲੇ ਜਿਹੜੇ ਕੱਪੜੇ ਪਾਏ ਹੋਏ ਹਨ।
ਜਿਹਨੂੰ ਸੁਖ ਰਹੋ ਸਦਾ ਪਯੋ ਦੁੱਖ ਦਾਨੀਆ।
ਸੁਖ ਦੇਣਾ ਤੇ ਇੱਕ ਪਾਸੇ ਰਹਿ ਗਿਆ, ਸਦਾ ਵਾਸਤੇ ਦੁੱਖ ਹੀ ਦਿੱਤਾ ਤੂੰ ਤਾਂ।
ਰਹੋ ਨਿਜ ਤਾਮ ਨਹਿ ਕਹਿ ਕਰੋ ਕਾਜ ਕਾਸ਼।
ਚੱਲ ਹੁਣ ਤੈਨੂੰ ਅਸੀਂ ਕੋਈ ਕੰਮ ਨੀ ਕਹਿੰਦੇ, ਤੂੰ ਘਰੇ ਹੀ ਰਹਿ ਸਦਾ ਵਾਸਤੇ।
ਕੌਣ ਵੀਰ ਪਰੀ ਤੇ ਫਕੀਰੀ ਰੀਤ ਉਠਾਨੀਆ।
ਜਿਹੜੀ ਬਿਰਤਾ ਪੈ ਗਈ ਸੀ ਫਕੀਰਾਂ ਵਾਲੀ ਰੀਤੀ ਤੂੰ ਧਾਰਨ ਕਰ ਲਈ ਆ, ਕੱਪੜੇ ਉਤਾਰ ਦੇ ਨਾ ਕਰੀ ਕੋਈ ਕੰਮ, ਘਰੇ ਬੈਠਾ ਰਹਿ ਬੇਸ਼ੱਕ ਤੂੰ।
ਜਨਕ ਕੀ ਬਾਤੇ ਸੁਣ ਤੁਸ਼ਨ ਹੀ ਰਹੇ ਗੁਰ।
ਆਪਣੇ ਪਿਤਾ ਜੀ ਦੇ ਸਾਰੇ ਬਚਨ ਚੁੱਪ ਕਰਕੇ ਮਹਾਰਾਜ ਜੀ ਨੇ ਸੁਣੇ ਨੇ, ਬੋਲੇ ਨਹੀਂ ਹਨ ਕੁਝ।
ਵਾਕ ਨਾ ਵਖਾਣੋ ਸੋ ਕਲਿਆਣ ਕੋ ਜੋ ਦਾਨੀਆ।
ਕਹਿੰਦੇ ਕਲਿਆਣ ਦੇ ਦਾਤੇ ਨੇ ਜਿਹੜੇ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਸਾਰੇ ਬਚਨ ਚੁੱਪ ਕਰਕੇ ਸੁਣ ਲਏ, ਕੋਈ ਅੱਗਿਓਂ ਬਚਨ ਅੱਗਿਓਂ ਕੋਈ ਜਵਾਬ ਨਹੀਂ ਦਿੱਤਾ ਪਿਤਾ ਜੀ ਨੂੰ।
ਕਮਲ ਬਦਨ ਤੇ ਨਿਕਾਸੀ ਨਾ ਅਲੈਨ ਗਿਰਾ।
ਕਹਿੰਦੇ ਆਪਣੇ ਪਵਿੱਤਰ ਮੁਖ ਤੋਂ ਕੋਈ ਬਾਣੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਬੋਲੀ ਨਹੀਂ ਉਸ ਵੇਲੇ।
ਤਾਤ ਕੀ ਜਠਾਈ ਨਿਸ ਸਾਮ ਹੀ ਪਰਮਾਨੀਆ।
ਕਿਉਂ ਨੀ ਬੋਲੀ? ਕਹਿੰਦੇ ਤਾਤ ਕੀ ਜਠਾਈ, ਤਾਤ ਪਿਤਾ ਤੇ ਜਠਾਈ ਵਡਿਆਈ ਹੁੰਦੀ। ਕਹਿੰਦੇ ਪਿਤਾ ਜੀ ਦੀ ਵਡਿਆਈ ਨੂੰ ਸਾਹਮਣੇ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੁੱਪ ਕੀਤੇ ਰਹੇ ਹਨ, ਕੋਈ ਬਚਨ ਨੀ ਬੋਲਿਆ, ਕੋਈ ਜਵਾਬ ਨੀ ਦਿੱਤਾ ਹੈ।
ਮਾਨਸ ਮੈਂ ਹੰਸਨੀ ਸੀ ਤਾਂ ਹੀ ਬਿਰਾਜ ਰਹੇ।
ਕਹਿੰਦੇ ਜਿਵੇਂ ਹੰਸਨੀ ਮਾਨ ਸਰੋਵਰ ਤੇ ਬਿਰਾਜਦੀ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਸਾਰੀ ਬਾਣੀ ਸਾਰੇ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਨ ਸਰੋਵਰ ਵਰਗੇ ਹਿਰਦੇ ਚ ਟਿਕੇ ਰਹੇ। ਇੱਕ ਵੀ ਬਚਨ ਆਪਣੇ ਪਿਤਾ ਜੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਬਾਹਰ ਨਹੀਂ ਆਇਆ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ।
ਉੱਤੀ ਜੋ ਵਿਗਿਆਨ ਕੇ ਆਨੰਦ ਮੈਂ ਸੁਮਾਨੀਆ।
ਕਹਿੰਦੇ ਹੈ ਤਾਂ ਵਿਸ਼ੇਸ਼ ਕਰਕੇ ਗਿਆਨ ਦਾ ਤੇ ਆਨੰਦ ਦਾ ਸਮੁੰਦਰ ਮਹਾਰਾਜ ਜੀ ਦੀ ਬਾਣੀ, ਪਰ ਪਿਤਾ ਜੀ ਅੱਗੇ ਕੋਈ ਬਚਨ ਕਰਦੇ ਸੋਭਦੇ ਨਹੀਂ ਸਨ, ਮਰਿਆਦਾ ਰੱਖਣੀ ਹੈ, ਮਰਿਆਦਾ ਪੁਰਸ਼ੋਤਮ ਨੇ, ਇਸ ਕਰਕੇ ਪਿਤਾ ਜੀ ਦੀ ਵਡਿਆਈ ਸਾਹਮਣੇ ਰੱਖ ਕੇ ਸਤਿਗੁਰੂ ਜੀ ਬੋਲੇ ਨਹੀਂ ਕੁਝ।
ਇੱਥੋਂ ਬੁਲਾਏ ਮਾਤਾ ਭੋਜਨ ਅਚਾਇਓ।
ਕਹਿੰਦੇ ਬਹੁਤ ਪ੍ਰੇਮ ਨਾਲ ਕੋਲ ਬੁਲਾ ਕੇ ਮਾਤਾ ਜੀ ਨੇ ਭੋਜਨ ਛਕਾਇਆ ਸਤਿਗੁਰੂ ਜੀ ਨੂੰ।
ਹੁਣ ਪਾਨ ਪੈ ਕਰਾਇਓ ਪਰਿਅੰਕ ਪੌੜਿਆਨੀਆ।
ਕਹਿੰਦੇ ਫਿਰ ਦੁੱਧ ਛਕਾਇਆ ਮਹਾਰਾਜ ਸਾਹਿਬ ਜੀ ਨੂੰ, ਦੁੱਧ ਛਕ ਕੇ ਸੱਚੇ ਪਾਤਸ਼ਾਹ ਜੀ ਪਲੰਘੇ ਤੇ ਜਾ ਬਰਾਜੇ ਹਨ।
ਸੋਈਆ ਕੋਰ ਪਈ ਅਰਵਿੰਦ ਖਿਰੇ।
ਅੰਮ੍ਰਿਤ ਵੇਲਾ ਹੋਇਆ ਤੇ ਸਾਧ ਸੰਗਤ ਜੀ ਜਿਵੇਂ ਫੁੱਲ ਖਿੜਦੇ ਨੇ ਸੂਰਜ ਚੜਨ ਵਾਲਾ ਹੋਵੇ ਤਾਂ।
ਅਰਨੋਦਾ ਕੇ ਚੱਕਵੇ ਹਰਖਾਏ।
ਸੂਰਜ ਚੜਨ ਵਾਲਾ ਹੋਇਆ ਤੇ ਚੱਕਵੀ ਚੱਕਵਿਆਂ ਨੇ ਵੀ ਸੁੱਖ ਮੰਨਿਆ ਹੈ।
ਜੋ ਗੁਰ ਕੀ ਕਰਨਾ ਦੇਖਤੇ ਔਰ।
ਕਹਿੰਦੇ ਜਿਵੇਂ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਪਾਤਰ ਕੋਈ ਸਿੱਖ ਹੋਵੇ ਤੇ ਉਹ ਮਹਾਰਾਜ ਜੀ ਦੇ ਦਰਸ਼ਨ ਕਰੇ।
ਮੇਲ ਸੁਖੋਂ ਸਮੱਤੀ ਮਨ ਪਾਏ।
ਚੰਗੀ ਮਾਤ ਵਾਲੇ ਸਿੱਖ ਨੂੰ ਗੁਰੂ ਦੇ ਦਰਸ਼ਨ ਕਰਕੇ ਜਿਵੇਂ ਆਨੰਦ ਆਉਂਦਾ, ਜਿਵੇਂ ਸੂਰਜ ਦੇ ਚੜ੍ਹਨ ਤੋਂ ਕਮਲ ਫੁੱਲ ਨੂੰ ਆਨੰਦ ਤੇ ਖੇੜਾ ਆਉਂਦਾ, ਜਿਵੇਂ ਸੂਰਜ ਦੇ ਚੜ੍ਹਿਆ ਚੱਕਵੀ ਤੇ ਚੱਕਵੇ ਨੂੰ ਆਨੰਦ ਆਉਂਦਾ, ਏਦਾਂ ਗੁਰੂ ਸਾਹਿਬ ਜੀ ਦਾ ਸਵੇਰ ਵੇਲੇ ਸਾਧ ਸੰਗਤ ਜੀ ਦਰਸ਼ਨ ਹੋਇਆ, ਰਾਤ ਬਤੀਤ ਹੋ ਗਈ ਤੇ ਭਾਵਨਾ ਵਾਲਿਆਂ ਨੂੰ ਆਨੰਦ ਪ੍ਰਾਪਤ ਹੋਇਆ ਜੀ।
ਤਾਰੇ ਛੱਪੇ ਜਾਂ ਵਿਕਾਰ ਨਸੇ।
ਜਿਵੇਂ ਤਾਰੇ ਛੱਪ ਜਾਂਦੇ ਸੂਰਜ ਦੇ ਚੜ੍ਹਨ ਤੇ, ਇਸੇ ਤਰ੍ਹਾਂ ਮਹਾਰਾਜ ਦੇ ਦਰਸ਼ਨ ਕੀਤਿਆਂ ਵਿਕਾਰ ਨਸ ਜਾਂਦੇ ਹਨ।
ਜਨਮੋ ਤਮੂ ਨੇ ਦਿਸਣ ਪਾਏ।
ਕਹਿੰਦੇ ਜਿਵੇਂ ਸੂਰਜ ਚੜਿਆ ਸਾਧ ਸੰਗਤ ਜੀ ਹਨੇਰਾ ਨੀ ਦਿਸਦਾ, ਇਸੇ ਤਰ੍ਹਾਂ ਮੋਹ ਦਾ ਹਨੇਰਾ ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਅੰਦਰੋਂ ਦੂਰ ਹੋ ਜਾਂਦਾ ਹੈ।
ਕੀਨ ਇਸ਼ਨਾਨ ਗਏ ਉਦਿਆਨ।
ਮਹਾਰਾਜ ਇਸ਼ਨਾਨ ਕਰਕੇ ਤੇ ਇਕਾਂਤ ਵਾਲੇ ਪਾਸੇ ਨੂੰ ਚਲੇ ਗਏ ਹਨ।
ਇਕਾਂਤ ਸਥਾਨ ਮੈਂ ਵੈਸ ਸੁਹਾਏ।
ਕਹਿੰਦੇ ਨੇ ਇੱਕ ਇਕਾਂਤ ਥਾਂ ਦੇਖ ਕੇ ਸੱਚੇ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਸੁਭਾਇਮਾਨ ਹੋ ਗਏ ਹਨ।
ਸੋਰਾ ਰਜਨੀ ਰਹਿਣ ਕੀਤ ਮੈਂ ਵਾਸਰ ਮੈਂ ਉਦਿਆਨ।
ਸਾਰਾ ਦਿਨ ਸੱਚੇ ਪਾਤਸ਼ਾਹ ਜੀ ਇਕਾਂਤ ਵਿਚ ਰਹੇ ਹਨ ਸਾਧ ਸੰਗਤ ਜੀ।
ਦਿਵਸਲ ਤਾਏ ਤੈ ਕਸ਼ੂ ਸ੍ਰੀ ਨਾਨਕ ਗੁਣ ਖਾਨ।
ਰਾਤ ਨੂੰ ਆਪਣੇ ਘਰੇ ਆ ਜਾਂਦੇ, ਏਦਾਂ ਦਿਨ ਰਾਤ ਤਲਵੰਡੀ ਵਿਚ ਹੁਣ ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਦੇ ਦਾਤੇ ਆਪਣਾ ਸਮਾਂ ਬਤੀਤ ਕਰ ਰਹੇ ਹਨ ਜੀ।
ਸੋਪੀ ਤਵੇ ਬੁਲਾਵੇ ਰਾਏ ਬੁਲਾਰੂ।
ਕਦੇ ਕਦੇ ਸੱਚੇ ਪਾਤਸ਼ਾਹ ਜੀ ਨੂੰ ਰਾਏ ਬੁਲਾਰ ਆਪਣੇ ਕੋਲੇ ਸੱਦ ਲੈਂਦਾ ਹੈ।
ਦਰਸ਼ਨ ਬਦਨ ਬਲੂਕ ਤੁਚਾਰੂ।
ਮਹਾਰਾਜ ਜੀ ਦੇ ਸੁੰਦਰ ਤੇ ਪਵਿੱਤਰ ਮੁਕੜੇ ਦੇ ਦਰਸ਼ਨ ਕਰਨ ਲਈ ਜਦੋਂ ਚਿੱਤ ਕਰਦਾ, ਸੇਵਕ ਆਪਣੇ ਭੇਜ ਕੇ ਸੱਚੇ ਪਾਤਸ਼ਾਹ ਜੀ ਨੂੰ ਸੱਦ ਲੈਂਦਾ ਹੈ।
ਭੋਜਨ ਦਿਜਤੇ ਰੁਦਰ ਕਰਾਵੇ।
ਫਿਰ ਮਹਾਰਾਜ ਜੀ ਨੂੰ ਬਹੁਤ ਸਰਦਾ ਭਾਵਨਾ ਨਾਲ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦਾ ਹੋ।
ਪੁਨ ਪੁਨ ਬਿਨਾ ਭਨਿਆ ਦਵਾਵੇ
ਤੇ ਵਾਰ ਵਾਰ ਬੇਨਤੀਆਂ ਕਰਕੇ ਹੋਰ ਛਕੋ ਜੀ, ਹੋਰ ਛਕੋ ਜੀ ਕਹਿ ਕੇ ਬਹੁਤਾ ਛਕਾਉਂਦਾ ਹੈ।
ਪ੍ਰੇਮ ਬਿਲੋਕ ਰਾਏ ਕੋ ਪੂਰਾ।
ਕਹਿੰਦੇ ਰਾਏ ਬਲਾਰ ਦਾ ਪੂਰਾ ਪ੍ਰੇਮ ਮਹਾਰਾਜ ਜੀ ਦੇਖਦੇ ਹਨ।
ਸ਼ਰਧਾ ਤੇ ਜਿਹ ਔਰ ਪੂਰਾ।
ਜਿਸ ਦਾ ਹਿਰਦਾ ਸ਼ਰਧਾ ਤੋਂ ਪਾਸਾ ਜਿੰਨਾ ਵੀ ਖਾਲੀ ਨਹੀਂ, ਲਬਾ ਲਬ ਪ੍ਰੇਮ ਤੇ ਸ਼ਰਧਾ ਨਾਲ ਜਿਸ ਦਾ ਅੰਦਰ ਭਰਿਆ ਹੋਇਆ ਹੈ।
ਸ੍ਰੀ ਗੁਰ ਬਚਨ ਬਹੁਰ ਨਾ।
ਮਹਾਰਾਜ ਸੱਚੇ ਪਾਤਸ਼ਾਹ ਰਾਏ ਬਲਾਰ ਦਾ ਕੋਈ ਬਚਨ ਨਹੀਂ ਮੋੜਦੇ ਹਨ।
ਜਵੈ ਬੁਲਾਏ ਨਿਕਟ ਤਬ ਜਾਹੀ,
ਜਦੋਂ ਰਾਜ ਬੁਲਾਰ ਦਾ ਸੁਨੇਹਾ ਆਉਂਦਾ ਉਸੇ ਵੇਲੇ ਚਲੇ ਜਾਂਦੇ ਹਨ।
ਜੀਵਨ ਹਿਤ ਗਿਆਨ ਉਪਦੇਸ਼,
ਜਾਨ ਦਾ ਉਪਦੇਸ਼ ਲੈਣ ਵਾਸਤੇ ਰਾਜ ਬੁਲਾਰ ਜੀ ਦਾ ਮਨ ਬਣਿਆ ਹੈ।
ਔਰ ਅਭਿਲਾਖਾ ਅਰਕ ਨਰੇਸ਼,
ਬਹੁਤ ਜ਼ਿਆਦਾ ਇੱਛਾ ਹੁਣ ਜਾਗੀ ਹੈ ਕਿ ਸਰੀਰ ਛੱਡਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਤੋਂ ਗਿਆਨ ਦਾ ਉਪਦੇਸ਼ ਲੈ ਲਿਆ ਜਾਵੇ।
ਵਿਵਿਧ ਭਾਂਤ ਕੀ ਕਰੇ ਸੋ ਸੇਵਾ,
ਬੜੀ ਪ੍ਰਕਾਰ ਦੀ ਸੇਵਾ ਮਹਾਰਾਜ ਜੀ ਦੀ ਰਾਜ ਬੁਲਾਰ ਜੀ ਕਰਦੇ ਹਨ।
ਇਸ ਦਿਨ ਧਿਆਨ ਕਰੇ ਗੁਰਦੇਵ,
ਦਿਨੇ ਰਾਤ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਧਿਆਨ ਰਾਜ ਬੁਲਾਰ ਜੀ ਰੱਖਦੇ ਹਨ।
ਆਯੂ ਬ੍ਰਿਧ ਜੇ ਜੀਵਨ ਥੂਰਾ,
ਕਹਿੰਦੇ ਹੁਣ ਸਤਸੰਗ ਜੀ ਥੋੜੀ ਉਮਰ ਉਹਨਾਂ ਦੀ ਬਾਕੀ ਬਚੀ ਹੈ ਕਿਉਂਕਿ ਬਿਰਧ ਸਰੀਰ ਹੋ ਗਿਆ ਹੈ।
ਤੈਸ ਕੇ ਸਫਲ ਜਨਮ ਹੋਇਆ ਮੋਰਾ,
ਤੇ ਚਾਹੁੰਦੇ ਨੇ ਵੀ ਹੁਣ ਪੂਰੀ ਤਰ੍ਹਾਂ ਆਪਣਾ ਜਨਮ ਸਫਲਾ ਕਰਕੇ ਜਨਮ ਮਰਨ ਦਾ ਗੇੜ ਮੁਕਾ ਕੇ ਇਥੋਂ ਫੇਰ ਹੀ ਤੁਰਾਂ ਮੈਂ।
ਅਸ਼ਟ ਜਾਪ ਮਨ ਮੈਂ ਲਿਵ ਲਾਗੇ,
ਅੱਠੇ ਪੈਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੂਪ ਵਿਚ ਲਿਵ ਲੱਗੀ ਰਹਿੰਦੀ ਹੈ।
ਸ੍ਰੀ ਗੁਰੂ ਚਰਨ ਕਮਲ ਅਨਰਾਗੇ,
ਮਹਾਰਾਜ ਜੀ ਦੇ ਚਰਨਾ ਕਮਲਾਂ ਦਾ ਸੇਵਕ ਹੈ ਬੜੇ ਪ੍ਰੇਮ ਦਾ ਇਹ ਸਤਸੰਗ ਜੀ ਸੇਵਕ ਰਾਜ ਬੁਲਾਰ।
ਇੱਕ ਵਾਸਰ ਨਰ ਪਾਠ ਅਵਨੀਪਾ,
ਇੱਕ ਦਿਨ ਰਾਜ ਬੁਲਾਰ ਜੀ ਨੇ ਆਪਣਾ ਇੱਕ ਸੇਵਕ ਮਹਾਰਾਜ ਜੀ ਵੱਲੇ ਭੇਜਿਆ ਜੀ।
ਕਮਲ ਬਦਨ ਬੁਲਵਾਏ ਸਮੀਪਾ,
ਸੱਚੇ ਪਾਤਸ਼ਾਹ ਜੀ ਨੇ ਬੁਲਾਵਾ ਭੇਜਿਆ ਤੇ ਕਮਲ ਸਰੀਖੇ ਮੁਖ ਵਰਗੇ ਮਹਾਰਾਜ ਰਾਜ ਬੁਲਾਰ ਕੋਲ ਆਏ ਦਰਸ਼ਨ ਦੇਣ ਲਈ।
ਤੈ ਕਰ ਬੰਦੇ ਦਿਨੈ ਬਖਾਨੀ,
ਕਹਿੰਦੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਰਾਜ ਬੁਲਾਰ ਨੇ ਮਹਾਰਾਜ ਜੀ ਨੂੰ।
ਦੀਨ ਦਿਆਲ ਦਾਸਨ ਗਤ ਦਾਨੀ,
ਇਹ ਦੀਨਾਂ ਤੇ ਦਇਆ ਕਰਨ ਵਾਲੇ ਦਾਸਾਂ ਨੂੰ ਮੁਕਤੀ ਦੇਣ ਵਾਲੇ ਸੱਚੇ ਪਾਤਸ਼ਾਹ ਜੀ,
ਮਮ ਸਰੂਪ ਕੋ ਦੇਹ ਬੁਝਾਈ,
ਆਖਿਆ ਮਹਾਰਾਜ ਕਿਰਪਾ ਕਰਕੇ ਮੇਰਾ ਜਿਹੜਾ ਅਸਲ ਸਰੂਪ ਹੈ ਉਹ ਮੈਨੂੰ ਜਣਾ ਦਿਓ ਵੀ ਮੇਰਾ ਸਰੂਪ ਕੀ, ਮੈਂ ਕੌਣ ਹਾਂ।
ਭੁੱਲ ਰਹੇ ਜੇ ਸੁਧ ਨਹਿ ਕਾਈ,
ਮਹਾਰਾਜ ਅਗਿਆਨ ਕਰਕੇ ਮੈਨੂੰ ਆਪਣੇ ਸਰੂਪ ਦੀ ਸੁਧ ਨਹੀਂ ਹੈ, ਕਿਰਪਾ ਕਰਕੇ ਮੇਰਾ ਅਸਲੀ ਸਰੂਪ ਮੈਨੂੰ ਜਣਾ ਦਿਓ।
ਕੋ ਮੈਂ ਹਾਂ ਕਛ ਜਾਏ ਨਾ ਜਾਣਾ,
ਮਹਾਰਾਜ ਮੈਂ ਕੌਣ ਹਾਂ, ਮੈਂ ਕੌਣ ਹਾਂ ਇਹ ਨਹੀਂ ਜਾਣਿਆ ਜਾਂਦਾ ਕੁਝ।
ਬੜੋ ਵਿਸ਼ੇਸ਼ ਹਿਰਦੈ ਅਗਿਆਨਾ,
ਮਹਾਰਾਜ ਵਿਸ਼ੇਸ਼ ਕਰਕੇ ਹਿਰਦੇ ਜਿਹੜਾ ਅਗਿਆਨ ਹੈ ਪਤਾ ਨਹੀਂ ਲੱਗਣ ਦਿੰਦਾ ਵੀ ਮੇਰਾ ਅਸਲ ਮੁੱਢ ਕੀ ਹੈ, ਮੇਰਾ ਅਸਲ ਸਰੂਪ ਕੀ ਹੈ।
ਮਤ ਕਹਿਤ ਤੁਮ ਸਾ ਅਗਿਆਨਾ,
ਸੋ ਸਿਆਣੇ ਕਹਿੰਦੇ ਨੇ ਕਿ ਹਨੇਰਾ ਤੇ ਅਗਿਆਨ ਇੱਕੋ ਜਿਹੇ ਹੁੰਦੇ ਹਨ।
ਮੈਂ ਨਾ ਜਾਣੋ ਤਾਹੀ ਸਮਾਨਾ,
ਪਰ ਮਹਾਰਾਜ ਮੈਂ ਇਹਨਾਂ ਦੋਨਾਂ ਨੂੰ ਬਰਾਬਰ ਨਹੀਂ ਜਾਣਦਾ। ਸਿਆਣੇ ਵਿਦਵਾਨ ਇਹ ਗੱਲ ਕਹਿੰਦੇ ਨੇ ਵੀ ਮਹਾਰਾਜ ਹਨੇਰਾ ਤੇ ਅਗਿਆਨ ਇੱਕੋ ਜਿਹੇ ਹੁੰਦੇ, ਪਰ ਮੈਂ ਨੀ ਇਹਨਾਂ ਨੂੰ ਇੱਕੋ ਜਿਹੇ ਸਮਝਦਾ।
ਸਿਮਰ ਵਿਕੈ ਤਨ ਸੋਧੋ ਸਭ ਭਾਨੇ,
ਮਹਾਰਾਜ ਨੇ ਆਖਿਆ ਕਿਉਂ ਰਾਜ ਬੁਲਾਰ ਜੀ ਕੀ ਫਰਕ ਸਮਝਦੇ ਜੇ? ਕਹਿੰਦਾ ਵੀ ਹਨੇਰਾ ਤਾਂ ਹੋ ਜਾਂਦਾ ਮਹਾਰਾਜ ਜੀ ਰਾਤ ਪੈਣ ਤੇ, ਜਦੋਂ ਹਨੇਰਾ ਹੋ ਜਾਵੇ ਤਾਂ ਵੀ ਬੰਦੇ ਨੂੰ ਆਪਣੇ ਸਰੀਰ ਦੀ ਸੋਝੀ ਰਹਿੰਦੀ ਹੈ।
ਅੰਤ ਪਦਾਰਥ ਜਾਏ ਨਾ ਜਾਣੇ,
ਹਾਂ ਬਾਕੀ ਪਦਾਰਥ ਜ਼ਰੂਰ ਹਨੇਰੇ ਵਿੱਚ ਨਹੀਂ ਦਿਸਦੇ, ਪਰ ਆਪਣੇ ਸਰੀਰ ਦੀ ਸੋਝੀ ਜ਼ਰੂਰ ਰਹਿੰਦੀ ਹੈ ਕਿ ਆਹ ਮੇਰਾ ਸਰੀਰ ਹੈ। ਫਿਰ ਗਰਮ ਥਾਂ ਤੇ ਠੰਡੇ ਥਾਂ ਤੇ ਹੱਥ ਲੱਗ ਜਾਏ ਤਾਂ ਵੀ ਪਤਾ ਲੱਗ ਜਾਂਦਾ ਹਨੇਰੇ ਵਿੱਚ ਵੀ, ਜੇ ਗਿੱਲੇ ਥਾਂ ਤੇ ਪੈਰ ਪੈ ਜਾਏ ਤਾਂ ਪਤਾ ਲੱਗ ਜਾਂਦਾ, ਪੈਰ ਦੇ ਉੱਪਰ ਦੀ ਕੋਈ ਕੀੜਾ ਮਕੌੜਾ ਚੱਲ ਕੇ ਲੰਘ ਜਾਵੇ ਹਨੇਰੇ 'ਚ ਦਿਸੇ ਭਾਵੇਂ ਨਾ ਤਾਂ ਵੀ ਪਤਾ ਲੱਗ ਜਾਂਦਾ ਮੇਰੇ ਪੈਰ ਦੇ ਉੱਪਰ ਦੀ ਕੁਝ ਲੰਘ ਗਿਆ। ਕਹਿੰਦੇ ਹਨੇਰੇ ਵਿੱਚ ਸਰੀਰ ਦਾ ਤਾਂ ਪਤਾ ਹੁੰਦਾ ਹੀ ਹੈ ਨਾ ਆਪਣੇ ਦਾ।
ਤੁਧ ਅਗਿਆਨ ਸਰਬ ਗਵਾਏ,
ਪਰ ਇਹ ਅਗਿਆਨ ਕਰਕੇ ਅਗਿਆਨ ਤਾਂ ਆਪਣੇ ਸਰੂਪ ਦੀ ਵੀ ਸੋਝੀ ਨਹੀਂ ਆਉਣ ਦਿੰਦਾ, ਇਸ ਕਰਕੇ ਮਹਾਰਾਜ ਮੈਂ ਅਗਿਆਨ ਨੂੰ ਹਨੇਰੇ ਨਾਲੋਂ ਵੱਧ ਖਤਰਨਾਕ ਸਮਝਦਾ। ਸਿਆਣੇ ਕਹਿੰਦੇ ਨੇ ਵੀ ਹਨੇਰਾ ਤੇ ਅਗਿਆਨ ਇੱਕੋ ਜਿਹੇ ਹੁੰਦੇ ਆ, ਹਨੇਰੇ 'ਚ ਵੀ ਕੁਝ ਨਹੀਂ ਪਤਾ ਲੱਗਦਾ, ਅਗਿਆਨ 'ਚ ਵੀ ਬੰਦੇ ਨੂੰ ਕੁਝ ਨਹੀਂ ਪਤਾ ਲੱਗਦਾ ਮੈਂ ਕੌਣ, ਪਰ ਮਹਾਰਾਜ ਹਨੇਰੇ 'ਚ ਸਰੀਰ ਦੀ ਸੋਝੀ ਜ਼ਰੂਰ ਰਹਿੰਦੀ ਹੈ, ਸੁਰਤ ਜ਼ਰੂਰ ਰਹਿੰਦੀ ਹੈ, ਅਗਿਆਨ ਵਿੱਚ ਤਾਂ ਬੰਦੇ ਨੂੰ ਸੁਰਤ ਵੀ ਨਹੀਂ ਰਹਿੰਦੀ ਵੀ ਮੈਂ ਕੌਣ ਆ। ਇਸ ਕਰਕੇ ਮੈਂ ਮੰਨਦਾ ਭਾਈ ਅਗਿਆਨ ਜਿਹੜਾ ਹਨੇਰੇ ਨਾਲੋਂ ਵੱਧ ਖਤਰਨਾਕ ਹੈ।
ਆਪਣੋ ਆਪ ਨਾ ਜਾਣਿਓ ਜਾਏ,
ਇਸ ਅਗਿਆਨ ਕਰਕੇ ਆਪਣੇ ਆਪ ਦਾ ਹੀ ਪਤਾ ਨਹੀਂ ਲੱਗਦਾ ਸਾਰੀ ਉਮਰ ਬੰਦੇ ਨੂੰ।
ਜਾਂਤੇ ਤਮ ਜੋ ਸਮ ਨਹਿ ਤਾਂ ਕੇ,
ਇਸ ਕਰਕੇ ਮਹਾਰਾਜ ਹਨੇਰੇ ਦੇ ਬਰਾਬਰ ਮੈਂ ਅਗਿਆਨ ਨੂੰ ਨਹੀਂ ਮੰਨਦਾ, ਮੇਰੇ ਵਾਸਤੇ ਹਨੇਰਾ ਘੱਟ ਖਤਰਨਾਕ ਤੇ ਅਗਿਆਨ ਬਹੁਤਾ ਖਤਰਨਾਕ ਹੈ।
ਸਰਬ ਜੀਵ ਦੁਖੀਆ ਵਸ ਜਾਂ ਕੇ,
ਇਸ ਅਗਿਆਨ ਕਰਕੇ ਸਾਰੇ ਜੀਵ ਦੁੱਖ ਦੇ ਵਸ ਵਿੱਚ ਪਏ ਰਹਿੰਦੇ ਹਨ।
ਉਪਦੇਸ਼ ਕੋ ਪ੍ਰਾਪਤ ਹੋਏ ਸਮਾਨਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਵਰਗਾ ਕੋਈ ਉਪਦੇਸ਼ਕ, ਆਪ ਜੀ ਵਰਗਾ ਕੋਈ ਗੁਰੂ ਅਵਤਾਰ, ਆਪ ਜੀ ਵਰਗਾ ਉਪਦੇਸ਼ ਦੇ ਕੇ ਕਲਿਆਣ ਕਰ ਦੇਣ ਵਾਲਾ।
ਅਗਨੀ ਵਿਕੈ ਨਾ ਜਾਣੋ ਆਨਾ,
ਸਾਰੀ ਧਰਤੀ ਉੱਤੇ ਮਹਾਰਾਜ ਮੈਨੂੰ ਪਤਾ ਹੋਰ ਕੋਈ ਨਹੀਂ ਹੈ ਆਪ ਜੀ ਵਰਗਾ ਜੀ।
ਕਿਰਪਾ ਸਿੰਧ ਕਰਨਾ ਅਬ ਕੀਜਾ,
ਇਹ ਕਿਰਪਾ ਦੇ ਸਮੁੰਦਰ ਮਹਾਰਾਜ ਮੇਰੇ ਉੱਤੇ ਹੁਣ ਕਿਰਪਾ ਕਰ ਦੇਵੋ।
ਮਮ ਸਰੂਪ ਸਮਝਾਏ ਸੋ ਦੀਜਾ,
ਮੇਰਾ ਜਿਹੜਾ ਅਸਲ ਸਰੂਪ ਹੈ ਕਿਰਪਾ ਕਰਕੇ ਮੈਨੂੰ ਸਮਝਾ ਦਿਓ ਜੀ।
ਤੂੰ ਕਰਨਾ ਤੇ ਮੋਜੋ ਜਗਿਆਸਾ,
ਤੁਹਾਡੀ ਕਿਰਪਾ ਨਾਲ ਮੇਰੇ ਅੰਦਰ ਇਹ ਜਗਿਆਸਾ ਉੱਠੀ ਹੈ, ਜਗਿਆਸਾ ਇੱਛਾ ਜਾਗੀ ਹੈ ਕਿ ਮੈਨੂੰ ਵੀ ਘੱਟੋ ਘੱਟ ਉਸ ਗਿਆਨ ਦਾ ਪਤਾ, ਜਿਹਨੂੰ ਬ੍ਰਹਮ ਗਿਆਨ ਕਹਿੰਦੇ ਨੇ, ਜਿਹੜਾ ਆਪਣੇ ਸਰੂਪ ਨੂੰ ਜਣਾ ਦਿੰਦਾ ਹੈ ਮੇਰੇ ਮਨ ਚ ਇੱਛਾ ਜਾਗੀ ਉਹ ਜਰੂਰ ਤੁਹਾਡੇ ਤੋਂ ਪ੍ਰਾਪਤ ਕਰ ਲਵਾਂ।
ਸਦੀ ਹਿਰਦੇ ਮੈਂ ਆਦਿ ਸੁਖਿਆਸਤਾ।
ਮਹਾਰਾਜ ਆਪਣੇ ਅਸਲ ਸਰੂਪ ਨੂੰ ਜਾਣਨ ਦੀ ਪਿਆਸ ਮੇਰੇ ਹਿਰਦੇ ਵਿੱਚ ਬਹੁਤ ਜ਼ਿਆਦਾ ਵੱਧ ਗਈ ਹੈ ਜੀ।
ਲੱਖ ਅਧਿਕਾਰ ਗਿਆਨ ਕੋ ਦਾਨਾ।
ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਗਿਆਨ ਦਾ ਅਧਿਕਾਰੀ ਜਾਣ ਕੇ ਕਿਰਪਾ ਕਰਕੇ ਗਿਆਨ ਦੇਵੋ ਜੀ।
ਜੇਕਰ ਕਰੋ ਮੋਰ ਕਲਿਆਣਾ।
ਮਹਾਰਾਜ ਉਹ ਗਿਆਨ ਦੇ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਮੇਰੀ ਕਲਿਆਣ ਕਰੋ।
ਇਸ ਪ੍ਰਕਾਰ ਕੀ ਸੁਣ ਕਰ ਬਾਣੀ।
ਇਸ ਪ੍ਰਕਾਰ ਦੀਆਂ ਸਾਰੀਆਂ ਬੇਨਤੀਆਂ ਰਾਏ ਬਲਾਰ ਜੀ ਦੀਆਂ ਜਿਸ ਵੇਲੇ ਮਹਾਰਾਜ ਜੀ ਨੇ ਸੁਣੀਆਂ ਤਾਂ
ਜਿਨ੍ਹਾਂ ਦੀਨਤਾ ਮੈਂ ਜੋ ਸਾਨੇ।
ਜਿਹੜੀਆਂ ਬਹੁਤ ਸਤਸੰਗ ਜੀ ਦੀਨਤਾ ਨਾਲ ਬੇਨਤੀਆਂ ਕੀਤੀਆਂ ਰਾਏ ਬਲਾਰ ਨੇ ਤੇ ਮਹਾਰਾਜ ਨੇ ਜਾਣ ਲਿਆ ਵੀ ਇਹ ਗਿਆਨ ਦਾ ਅਧਿਕਾਰੀ ਹੈ, ਕਿਉਂਕਿ ਜਿਹੜੇ ਉੱਤਮ ਉਪਦੇਸ਼ਕ ਹੁੰਦੇ ਸਤਸੰਗ ਜੀ ਜਿਵੇਂ ਦਾ ਕੋਈ ਅਧਿਕਾਰੀ ਹੋਵੇ ਉਵੇਂ ਦਾ ਹੀ ਉਪਦੇਸ਼ ਦਿੰਦੇ ਆ। ਮਲੀਨ ਹਿਰਦੇ ਨੂੰ ਕਦੀ ਸਿੱਧਾ ਬ੍ਰਹਮ ਗਿਆਨ ਨਾ ਦੇਣਗੇ, ਉਹਨੂੰ ਪਹਿਲਾਂ ਸੇਵਾ ਚ ਲਾਉਣਗੇ, ਨਿਸ਼ਕਾਮ ਸੇਵਾ ਕਰਵਾਉਣਗੇ, ਫਿਰ ਭਗਤੀ ਦੱਸਣਗੇ ਗਿਆਨ ਸਹਿਤ, ਫਿਰ ਕਿਤੇ ਜਾ ਕੇ ਬ੍ਰਹਮ ਗਿਆਨ ਦਾ ਟਿਕਾ ਕਰਨਗੇ। ਮਹਾਰਾਜ ਨੇ ਜਾਣ ਲਿਆ ਵੀ ਰਾਏ ਬਲਾਰ ਦਾ ਹਿਰਦਾ ਪਹਿਲਾਂ ਹੀ ਪਵਿੱਤਰ ਹੋ ਚੁੱਕਾ ਹੈ ਤੇ ਹੁਣ ਇਹ ਬ੍ਰਹਮ ਗਿਆਨ ਦਾ ਅਧਿਕਾਰੀ ਹੈ।
ਦੇਨ ਗਿਆਨ ਕੀ ਮਤ ਦੇਹ ਤਾਏ।
ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਉਹਨੂੰ ਹੁਣ ਗਿਆਨ ਦੀ ਮਤ ਦੇਣ ਲਈ ਤਿਆਰ ਹੋਏ ਹਨ।
ਉਦਤ ਪਏ ਸ੍ਰੀ ਗੁਰ ਜਾਗ ਸਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਜਗਤ ਦੇ ਮਾਲਕ ਆਏ ਇਸੇ ਕਰਕੇ ਨੇ ਵੀ ਹਰੇਕ ਨੂੰ ਆਪਣਾ ਨਿੱਜ ਸਰੂਪ ਜਣਾ ਦਿੱਤਾ ਜਾਵੇ ਅਧਿਕਾਰੀ ਬਣਾ ਬਣਾ ਕੇ। ਅਧਿਕਾਰੀ ਬਣਾਉਣ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਲਵੰਡੀ ਛੱਡੀ ਸਾਰੇ ਸ੍ਰਿਸ਼ਟੀ ਦੇ ਲੋਕਾਂ ਦੀ ਕਲਿਆਣ ਕਰਨ ਲਈ, ਉਹਨਾਂ ਦੇ ਹਿਰਦੇ ਦੀ ਨਿਰਮਲਤਾ ਤੇ ਪਵਿੱਤਰਤਾ ਵਾਸਤੇ ਚਾਰ ਉਦਾਸੀਆਂ ਕੀਤੀਆਂ ਮਹਾਰਾਜ ਜੀ ਨੇ।
ਦੋਹਰਾ ਸ੍ਰੀ ਗੁਰੂ ਪਦ ਸੋਭਾ ਬਿਮਲ ਪਿੰਜਰ ਸਰ ਪਹਿਚਾਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਹੋਏ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਜਿਹੜੀ ਨਿਰਮਲ ਸੋਭਾ ਹੈ, ਇਹ ਸੁੱਚੇ ਮੋਤੀਆਂ ਦੇ ਸਤਸੰਗ ਜੀ ਉਣੇ ਹੋਏ ਇੱਕ ਪਿੰਜਰੇ ਵਰਗੀ ਹੈ। ਮਹਾਰਾਜ ਜੀ ਦੀ ਜਿਹੜੀ ਚਰਨਾਂ ਦੀ ਸੋਭਾ ਹੈ ਜੀ।
ਮਨ ਖੰਜਨ ਤਹਿ ਪਾਏ ਕਹਿ ਕਹੋ ਕਥਾ ਗੁਣ ਖਾਨ।
ਕਹਿੰਦੇ ਨੇ ਮਨ ਖੰਜਨ ਤਹਿ ਪਾਏ ਕਹਿ। ਖੰਜਨ ਇੱਕ ਪੰਛੀ ਹੁੰਦਾ ਸਤਸੰਗ ਜੀ, ਇਹਨੂੰ ਮਮੋਲਾ ਵੀ ਕਹਿੰਦੇ ਆ। ਪਿੰਜਰੇ ਵਿੱਚ ਕਦੇ ਨੀ ਰਹਿੰਦਾ, ਪਿੰਜਰੇ ਵਿੱਚ ਪਾਇਆ ਜਾਵੇ ਤੇ ਮਰ ਜਾਏਗਾ ਉਸੇ ਵੇਲੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਜੀ ਦੇ ਚਰਨਾਂ ਦੀ ਸੋਭਾ ਤਾਂ ਇੱਕ ਸੁੱਚੇ ਮੋਤੀਆਂ ਦੇ ਬਣੇ ਹੋਏ ਪਿੰਜਰੇ ਵਰਗੀ ਹੈ। ਮੇਰਾ ਮਨ ਉਵੇਂ ਮਮੋਲਾ ਬਹੁਤ ਚੰਚਲ ਹੁੰਦਾ ਤੇ ਕਹਿੰਦੇ ਨੇ ਭਾਈ ਸੰਤੋਖ ਸਿੰਘ ਜੀ ਮੇਰਾ ਮਨ ਮਮੋਲੇ ਵਰਗਾ ਬਹੁਤ ਚੰਚਲ ਹੈ, ਪਰ ਉਹ ਖੰਜਰ ਪਿੰਜਰੇ ਚ ਨਹੀਂ ਪੈਂਦਾ। ਮੈਂ ਆਪਣੇ ਮਨ ਦੇ ਇਸ ਚੰਚਲ ਪੰਛੀ ਨੂੰ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੋਭਾ ਦੇ ਪਿੰਜਰੇ ਵਿੱਚ ਪਾ ਕੇ ਬਈ ਇਹ ਚੰਚਲਤਾ ਨਾ ਕਰੇ, ਇਹਨੂੰ ਮਾਰ ਕੇ, ਕਿਉਂਕਿ ਪਿੰਜਰੇ ਚ ਪੰਛੀ ਉਹ ਖੰਜਰ ਪਾ ਦਿੱਤਾ ਜਾਏ ਮਰ ਜਾਏਗਾ। ਕਹਿੰਦੇ ਨੇ ਮਹਾਰਾਜ ਜੀ ਦੇ ਚਰਨਾਂ ਦੀ ਸੋਭਾ ਦੇ ਪਿੰਜਰੇ ਚ ਮਨ ਨੂੰ ਪਾਵਾਂਗਾ ਤਾਂ ਮਨ ਮਰੇਗਾ, ਇਹਦੀ ਚੰਚਲਤਾ ਤਾਂ ਮਰੇਗੀ। ਆਪਣੇ ਚੰਚਲ ਮਨ ਨੂੰ ਸਤਿਗੁਰੂ ਜੀ ਦੇ ਚਰਨਾਂ ਦੀ ਸੋਭਾ ਦੇ ਪਿੰਜਰੇ ਚ ਪਾ ਕੇ ਮਹਾਰਾਜ ਜੀ ਦੀ ਅੱਗਿਓ ਦੁੱਖ ਦੇਣ ਵਾਲੀ ਕਥਾ ਏਦਾਂ ਕਹਿੰਦਾ ਹਾਂ ਜੀ।
ਸ੍ਰੀ ਬਾਲਾ ਸੁੰਦਰਵਾਜ ਚੌਪਈ ਸੁਣਤ ਬੇਨਤੀ ਕਰੀ ਜੋ ਰਾਓ।
ਮਹਾਰਾਜ ਸਾਹਿਬ ਜੀ ਨੇ ਸਾਰੀ ਉਹ ਬੇਨਤੀ ਸੁਣ ਲਈ ਜੋ ਰਾਏ ਬਲਾਰ ਨੇ ਕੀਤੀ ਜੀ।
ਬੋਲੇ ਸ੍ਰੀ ਗੁਰ ਮਿਰਦਲ ਸੁਭਾਓ।
ਬਹੁਤ ਕਮਲ ਕੋਮਲ ਬਚਨ, ਮਿਰਦਲ ਕੋਮਲ ਸੁਭਾਅ ਵਾਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਵਿੱਤਰ ਮੁਖ ਤੋਂ ਏਦਾਂ ਬੋਲੇ।
ਉਹ ਪੂਪਤ ਤੂੰ ਆਪਣਾ ਹੰਤ।
ਕਹਿਣ ਲੱਗੇ ਨੇ ਦੱਸੋ ਫਿਰ ਰਾਏ ਬਲਾਰ ਜੀ ਭਾਈ ਤੁਹਾਡੀ ਜਿਹੜੀ ਹੰਗਤਾ, ਤੁਹਾਡਾ ਜਿਹੜਾ ਮੈਂ ਪੁਣਾ, ਇਹ ਕਿੱਥੇ ਸਮਝਦੇ ਹੋ ਤੁਸੀਂ?
ਕਿ ਮੈਂ ਤਰੀ ਕਹੋ ਬਿਰਤੰਤ।
ਇਹ ਜਿਹੜਾ ਤੁਹਾਡਾ ਮੈਂ ਪੁਣਾ ਨਾ, ਇਹ ਤੁਸੀਂ ਕਿੱਥੇ ਟਿਕਾਇਆ ਹੋਇਆ, ਕਿੱਥੇ ਰੱਖਿਆ ਹੋਇਆ, ਦੱਸੋ। ਹੁਣ ਬ੍ਰਹਮ ਗਿਆਨ ਦੇ ਬਚਨ ਸਤਸੰਗ ਜੀ ਸ਼ੁਰੂ ਹੋਣ ਲੱਗੇ, ਇਹਦੇ ਲਈ ਥੋੜੀ ਜਿਹੀ ਆਪਾਂ ਨੂੰ ਬਿਰਤੀ ਸੂਖਮ ਕਰਨੀ ਪਏਗੀ, ਨਹੀਂ ਤੇ ਐਂ ਲੱਗੇਗਾ ਪਤਾ ਨੀ ਕੀ ਆਖੀ ਜਾਂਦੇ ਆ। ਪਰ ਆਪ ਜੀ ਤੇ ਮਹਾਰਾਜ ਜੀ ਦੀ ਕਿਰਪਾ, ਸਾਰੇ ਰੋਜ਼ ਕਥਾ ਸੁਣਨ ਵਾਲੇ ਹੋਏ, ਬਚਨ ਸਤਸੰਗ ਜੀ ਸਾਰਿਆਂ ਦੇ ਹੀ ਪੱਲੇ ਬੰਨਣ ਵਾਲੇ ਨੇ, ਕਿਉਂਕਿ ਹਰੇਕ ਬੰਦਾ ਮੈਂ ਦੇ ਸੰਗਲ ਚ ਬੱਝਾ ਹੋਇਆ। ਕੋਈ ਵੀ ਸੰਸਾਰ ਤੇ ਐਸਾ ਨੀ ਜਿਹੜਾ ਇਹ ਨਾ ਆਖੇ ਮੇਰੇ ਚ ਮੈਂ ਨੀ ਹੈ। ਪਰ ਅਸਲ ਵਿੱਚ ਇਹ ਮੈਂ ਹੁੰਦੀ ਤਾਂ ਤਾਰਨ ਵਾਲੀ ਜਾਂ ਮਾਰਨ ਵਾਲੀ ਤਾਂ ਬਣ ਜਾਂਦੀ। ਆਪਾਂ ਗਲਤ ਥਾਂ ਤੇ ਮੈਂ ਰੱਖ ਬੈਠੇ, ਮੰਨ ਬੈਠੇ ਆ ਵੀ ਇਹ ਮੈਂ, ਆ ਸਰੀਰ ਮੈਂ ਆ। ਅਸਲ ਵਿੱਚ ਸਰੀਰ ਮੈਂ ਨਹੀਂ ਹੁੰਦਾ, ਇਹਦੇ ਅੰਦਰ ਕਿਤੇ ਜਾ ਕੇ ਮੈਂ ਲੱਭੇਗੀ। ਤੋ ਧਿਆਨ ਨਾਲ ਸੁਣੋ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਤੁਸੀਂ ਰਾਏ ਬਲਾਰ ਜੀ ਆਪਣਾ ਮੈਂ ਪੁਣਾ, ਆਪਣੀ ਜਿਹੜੀ ਹੰਗਤਾ ਜਿਹਨੂੰ ਦੇਹ ਹੰਗਤਾ ਕਹਿੰਦੇ ਆ, ਉਹ ਕਿੱਥੇ ਮੰਨੀ ਹੋਈ ਹੈ ਜੀ?
ਤੁਰਕ ਜਨਮ ਮਮ ਦੀਨ ਦਿਆਲਾ।
ਉਹ ਕਹਿਣ ਲੱਗਾ ਮਹਾਰਾਜ ਜੀ ਮੈਂ ਤਾਂ ਇਹ ਸਮਝਦਾ ਭਾਈ ਮੈਂ ਰਾਏ ਬਲਾਰ ਤੇ ਤੁਰਕਾਂ ਦੇ ਘਰ ਦਾ ਮੇਰਾ ਜਨਮ ਹੈ।
ਆਰਬਲਾ ਬ੍ਰਿਧ ਮਾਮ ਸਿੱਤ ਦਾਲਾ।
ਇਹ ਵੀ ਮੈਂ ਸਮਝਦਾ ਵੀ ਮੇਰੀ ਇਸ ਵੇਲੇ ਬਿਰਧ ਆਜੂ ਹੋਈ ਹੈ, ਸਰੀਰ ਮੇਰਾ ਕਮਜ਼ੋਰ ਹੈ, ਤੁਰਕਾਂ ਦੇ ਘਰ ਦਾ ਮੇਰਾ ਜਨਮ ਹੈ, ਇਥੋਂ ਦਾ ਮੈਂ ਰਾਜਾ ਹਾਂ।
ਚਰਨ ਸਥਲ ਮੈਂ ਨਿਰਮਲ ਹੋਇਓ।
ਉਹ ਕਹਿੰਦੇ ਨੇ ਮੇਰੀ ਜਿਹੜੀ ਇਹ ਚਮੜੀ ਹੈ ਨਾ, ਇਹ ਹੁਣ ਕਮਜ਼ੋਰ ਹੋ ਗਈ ਹੈ, ਚਮੜੀ ਸਰੀਰ ਕਮਜ਼ੋਰ ਹੋ ਗਿਆ, ਚਮੜੀ ਜਿਹੜੀ ਹੈ ਇਹਦੇ ਤੇ ਝਿਰੜੀਆਂ ਪੈ ਗਈਆਂ ਹਨ।
ਕੰਪਤ ਸਿਰ ਮੈਂ ਦਿਸ਼ਿਆਂ ਨੂੰ ਭੋਇਓ।
ਤੇ ਕਹਿੰਦੇ ਨੇ ਮੇਰਾ ਸਿਰ ਵੀ ਕੰਬੀ ਜਾਂਦਾ, ਬਾਕੀ ਸਰੀਰ ਦੇ ਗਿਆਨ ਇੰਦਰੇ ਵੀ ਕਮਜ਼ੋਰ ਹੋ ਗਏ, ਮੈਨੂੰ ਆਪਣੇ ਆਪ ਦਾ ਪਤਾ ਹੈ।
ਮਮ ਬੰਤਾ ਮੇਰੇ ਸੁੱਤ ਨਾਤੀ।
ਫਿਰ ਮਹਾਰਾਜ ਮੈਨੂੰ ਪਤਾ ਵੀ ਘਰ ਵਿੱਚ ਮੇਰੀ ਇੱਕ ਇਸਤਰੀ ਹੈ, ਮੇਰੇ ਪੁੱਤਰ ਨੇ, ਮੇਰੇ ਪੋਤਰੇ ਹਨ।
ਮਮ ਸੂਤਰ ਇਹ ਮੇਰੇ ਗਿਆਤੀ,
ਮੇਰੇ ਸੰਬੰਧੀ ਵੀ ਨੇ ਇਸ ਤਲਵੰਡੀ ਪਿੰਡ ਵਿਚ, ਇਹ ਵੀ ਮੈਨੂੰ ਪਤਾ, ਮੇਰੇ ਭਰਾ ਵੀ ਹਨ ਇਸ ਤਲਵੰਡੀ ਪਿੰਡ ਵਿਚ, ਇਹ ਵੀ ਮੈਨੂੰ ਪਤਾ ਹੈ।
ਨਾਮ ਬੁਲਾਰ ਦਿਖੇ ਮਮ ਹੰਤਾ,
ਮੇਰਾ ਨਾਮ ਰਾਏ ਬੁਲਾਰ ਹੈ, ਮੇਰਾ ਮੈਂ ਪੁਣਾ ਮਹਾਰਾਜ ਜੀ ਇੱਥੇ ਹੀ ਹੈ, ਵੀ ਮੈਂ ਇਹ ਤੁਰਕਾਂ ਦੇ ਘਰ ਦਾ ਮੇਰਾ ਜਨਮ ਹੈ, ਰਾਏ ਬੁਲਾਰ ਮੇਰਾ ਨਾਮ ਹੈ, ਤਲਵੰਡੀ ਦਾ ਮੈਂ ਰਾਜਾ, ਮੇਰੇ ਪੁੱਤਰ ਪੋਤਰੇ ਭਰਾ ਸੰਬੰਧੀ ਸਾਰਾ ਕੁਝ ਇੱਥੇ ਹੈ, ਮੈਂ ਤਾਂ ਇਹਨੂੰ ਸਾਰਾ ਕੁਝ ਮਹਾਰਾਜ ਜੀ ਆਪਣਾ ਆਪ ਮੰਨੀ ਬੈਠਾ ਹਾਂ।
ਸੰਵੰਤਨ ਮੈਂ ਲਖੋ ਇਦਾਂਤਾ,
ਇਥੋਂ ਤੱਕ ਮੇਰਾ ਜਿਹੜਾ ਆਪਣਾ ਸਰੂਪ, ਮੇਰੀ ਪਹੁੰਚ ਹੈ ਮਹਾਰਾਜ, ਮੇਰੇ ਸਰੀਰ ਤੱਕ, ਇਥੋਂ ਤੱਕ ਸੰਬੰਧੀਆਂ ਤੱਕ ਹੀ ਹੈ।
ਹੇ ਭੂਪਤ ਇਹ ਤਨ ਕੇ ਧਰਮਾ,
ਮਹਾਰਾਜ ਜੀ ਨੇ ਵਚਨ ਸ਼ੁਰੂ ਕੀਤਾ, ਕਹਿਣ ਲੱਗੇ ਨਹੀਂ ਤੂੰ ਗਲਤ ਥਾਂ ਤੇ ਆਪਣੇ ਆਪ ਨੂੰ ਬਿਠਾਈ ਬੈਠਾ। ਹੇ ਭੂਪਤ, ਹੇ ਰਾਜੇ, ਹੇ ਰਾਏ ਬੁਲਾਰ ਜੀ, ਇਹ ਤਾਂ ਜੋ ਕੁਝ ਤੁਸਾਂ ਦੱਸਿਆ ਇਹ ਤਾਂ ਸਰੀਰ ਦਾ ਧਰਮ ਹੈ ਸਾਰਾ।
ਆਪ ਅਰੂਪੇ ਭਾ ਔਰ ਭਰਮਾ,
ਜੇ ਤੁਸਾਂ ਆਪਣੇ ਸਰੀਰ ਨੂੰ ਮੈਂ ਸਮਝ ਕੇ ਤੇ ਭਰਮ ਵਿਚ ਪੈ ਗਏ ਜੇ, ਇਸੇ ਕਰਕੇ ਭਰਮ ਹੈ ਵੀ ਤੁਸੀਂ ਸਮਝ ਲਿਆ ਮੈਂ ਰਾਏ ਬੁਲਾਰ ਹਾਂ, ਮੈਂ ਤਲਵੰਡੀ ਦਾ ਰਾਜਾ, ਮੇਰੇ ਪੁੱਤਰ ਮੇਰੇ ਪੋਤਰੇ, ਆਪਣੇ ਆਪ ਨੂੰ ਤੁਸਾਂ ਗਲਤ ਥਾਂ ਤੇ ਮੰਨ ਕੇ ਭਰਮ ਆਪਣੇ ਚ ਪੈਦਾ ਕਰ ਲਿਆ ਹੈ।
ਜਨਮ ਮਰਨ ਦੁੱਖ ਤਾਨ ਕੇ ਮਾਹੀ,
ਮਹਾਰਾਜ ਨੇ ਆਖਿਆ ਇਸ ਸਰੀਰ ਦੇ ਵਿਚ ਤਾਂ ਜਨਮ ਮਰਨ ਦਾ ਦੁੱਖ ਹੁੰਦਾ, ਇਹ ਸਰੀਰ ਵੱਧਦਾ ਘਟਦਾ, ਇਹ ਕਾਲਾ ਪੀਲਾ ਹੋ ਜਾਂਦਾ, ਇਹ ਜੰਮਦਾ ਮਰਦਾ ਹੈ।
ਬਾਲਕ ਤਰਨ ਬ੍ਰਿਧ ਤੂੰ ਨਾ,
ਤੇ ਪਰ ਜਿਹੜਾ ਤੇਰਾ ਅਸਲ ਸਰੂਪ ਹੈ ਰਾਏ ਬੁਲਾਰ, ਉਹ ਨਾ ਜਨਮਦਾ ਨਾ ਮਰਦਾ, ਨਾ ਉਹਦੇ ਤੇ ਬਾਲਕ ਪੁਣਾ, ਨਾ ਜਵਾਨੀ, ਨਾ ਉਹਦੇ ਤੇ ਬੁਢੇਪਾ ਆਉਂਦਾ ਹੈ। ਪਰ ਤੂੰ ਕਹਿੰਦਾ ਮੇਰਾ ਸਰੀਰ ਮੈਂ ਆ, ਸਰੀਰ ਜੰਮਦਾ ਵੀ ਹੈ ਮਰਦਾ ਵੀ ਹੈ, ਜਵਾਨ ਵੀ ਹੁੰਦਾ ਬੁੱਢਾ ਵੀ ਹੋ ਜਾਂਦਾ ਹੈ।
ਕਾਕ ਬਾਦ ਆਤਸ਼ ਆਬ ਨਬ,
ਮਹਾਰਾਜ ਕਹਿੰਦੇ ਜਿਹੜੇ ਪੰਜ ਤੱਤ ਨੇ, ਧਰਤੀ ਹਵਾ ਆਕਾਸ਼ ਪਾਣੀ ਆਦਿਕ,
ਪੰਜ ਭੂਤ ਇਹ ਜੜ ਜਾਨੋ ਸਭ,
ਮਹਾਰਾਜ ਕਹਿੰਦੇ ਇਹ ਸਰੀਰ ਤੇ ਨਾ ਪੰਜਾਂ ਤੱਤਾਂ ਦਾ ਬਣਿਆ, ਅੱਗ ਮਿੱਟੀ ਪਾਣੀ ਹਵਾ ਤੇ ਆਕਾਸ਼, ਇਹ ਪੰਜ ਤੱਤ ਆਪਸ ਵਿਚ ਐਸੋ ਆਪਣੇ ਆਪ ਵਿਚ ਜੜ ਨੇ, ਇਹ ਚੇਤਨ ਨੇ। ਚੇਤਨ ਉਹਨੂੰ ਆਖੀਦਾ ਜਿਸ ਵਿਚ ਸਾਧ ਸੰਗਤ ਜੀ ਤੁਰਨ ਫਿਰਨ ਦੀ, ਹਿੱਲਣ ਦੀ, ਸਮਝਣ ਦੀ, ਦੁੱਖ ਸੁੱਖ ਨੂੰ ਅਨੁਭਵ ਕਰਨ ਦੀ ਤਾਕਤ ਹੋਵੇ, ਉਹਨੂੰ ਚੇਤਨ ਆਖੀਦਾ। ਜਿਵੇਂ ਪੱਥਰ ਚੇਤਨ ਨਹੀਂ ਹੁੰਦਾ, ਮਨੁੱਖ ਚੇਤਨ ਹੈ, ਪੰਛੀ ਚੇਤਨ ਹੈ, ਪਸ਼ੂ ਚੇਤਨ ਨੇ, ਪੱਥਰ ਚੇਤਨ ਨਹੀਂ। ਮਹਾਰਾਜ ਨੇ ਆਖਿਆ ਪੰਜ ਤੱਤ ਮਿਲ ਕੇ ਸਰੀਰ ਬਣ ਗਿਆ ਰਾਏ ਬੁਲਾਰ ਜੀ, ਇਹ ਪੰਜੇ ਤੱਤ ਤਾਂ ਅਸਲ ਵਿਚ ਜੜ ਰੂਪ ਹਨ।
ਤਿਨਕੀ ਦੇ ਰਚੀ ਜੜ ਸੋ ਜਿਸ ਕਾਰਨ ਤਸ ਕਾਰਜ ਹੋ,
ਕਹਿੰਦੇ ਨੇ ਇਹ ਤਾਂ ਪੰਜਾਂ ਤੱਤਾਂ ਦੀ ਦੇਹ ਅਕਾਲ ਪੁਰਖ ਵਾਹਿਗੁਰੂ ਨੇ ਜੜ ਦਿੱਤੀ, ਜਿਸ ਕਾਰਜ ਵਾਸਤੇ ਇਹ ਦੇਹ ਪੰਜ ਤੱਤ ਪੈਦਾ ਕਰਕੇ ਸਰੀਰ ਬਣਾਇਆ, ਇਹ ਤਾਂ ਉਸ ਕਾਰਜ ਨੂੰ ਕਰਨ ਲਈ ਮਿਲਿਆ ਹੋਇਆ ਸਰੀਰ।
ਤੂੰ ਸਦੀਵ ਚੇਤਨ ਸੁਖ ਸੰਗਾ,
ਮਹਾਰਾਜ ਕਹਿੰਦੇ ਸਰੀਰ ਜੜ ਹੈ, ਪੰਜੇ ਤੱਤ ਵੀ ਜੜ ਨੇ, ਪਰ ਤੂੰ ਚੇਤਨ ਹੈ। ਪਹਿਲਾਂ ਆਖਿਆ ਸੀ ਤੂੰ ਜੰਮਣ ਮਰਨ ਚ ਨਹੀਂ ਆਉਂਦਾ, ਤੂੰ ਵਾਧਾ ਘਟਦਾ ਨਹੀਂ, ਤੇਰੇ ਤੇ ਬਚਪਨ ਨਹੀਂ, ਜਵਾਨੀ ਨਹੀਂ, ਬੁਢੇਪਾ ਨਹੀਂ। ਸਰੀਰ ਜੰਮਦਾ ਮਰਦਾ, ਇਹ ਬਚਪਨ ਵਿਚ ਵੀ ਜਾਂਦਾ, ਜਵਾਨੀ ਚ ਵੀ, ਬੁਢੇਪੇ ਚ ਵੀ, ਪਰ ਤੇਰੇ ਤੇ ਇਹ ਕੁਝ ਨਹੀਂ ਆਉਂਦਾ। ਫਿਰ ਦੱਸ ਤੂੰ ਇਹ ਕਿੱਦਾਂ ਹੋਇਆ? ਤੇ ਹੁਣ ਕਹਿੰਦੇ ਨੇ ਅਸਲ ਵਿਚ ਇਹ ਤੇਰਾ ਜਿਹੜਾ ਸਰੀਰ ਹੈ, ਉਹ ਸਰੀਰ ਜਿਹੜਾ ਇਹ ਹੈਗਾ ਜੜ, ਪੰਜਾਂ ਤੱਤਾਂ ਦਾ ਬਣਿਆ, ਪੰਜੇ ਤੱਤ ਜੜ ਨੇ, ਪਰ ਤੂੰ ਚੇਤਨ ਹੈ, ਤੇਰੀ ਚੇਤਨਤਾ ਕਰਕੇ ਸਰੀਰ ਜੜ ਤੋਂ ਚੇਤਨ ਹੋਇਆ। ਤੇ ਵਾਕਿਆ ਸਾਧ ਸੰਗਤ ਜੀ ਏਦਾਂ ਹੀ ਹੁੰਦਾ, ਮਹਾਰਾਜ ਆਪਣੀ ਕਲਾ ਸਰੀਰ ਚੋਂ ਖਿੱਚ ਲੈਣ, ਫਿਰ ਇਸ ਸਰੀਰ ਨੂੰ ਨਾ ਸਰਦੀ ਨਾ ਗਰਮੀ ਨਾ ਭੁੱਖ ਨਾ ਤਰੇ, ਨਾ ਆਪਣਿਆਂ ਦਾ ਕੋਈ ਵਰਲਾਪ ਹੀ ਸੁਣਦਾ, ਨਾ ਆਵਾਜ਼ਾਂ ਹੀ ਸੁਣਦੀਆਂ, ਨਾ ਕੁਝ ਦਿਖਾਈ ਦਿੰਦਾ। ਸਰੀਰ ਤਾਂ ਜੜ ਹੈ, ਸਰੀਰ ਵਿਚੋਂ ਚੇਤਨ ਤਾਂ ਪਰੇ ਹੋ ਜਾਵੇ ਤੇ ਸਰੀਰ ਨੂੰ ਕੋਈ ਸਾਧ ਸੰਗਤ ਜੀ ਅਗਲੇ ਚੁੱਕ ਕੇ ਅੱਗ ਚ ਰੱਖ ਦਿੰਦੇ ਆ, ਕੋਈ ਫਰਕ ਨਹੀਂ ਪੈਂਦਾ। ਜੇ ਚੇਤਨ ਹੋਵੇ, ਹਲ ਪਾ ਰਿਹਾ ਕਰੇ, ਆਪਣੇ ਸੰਬੰਧੀਆਂ ਦੀਆਂ ਆਵਾਜ਼ਾਂ ਸੁਣੇ, ਜਦੋਂ ਮਰ ਗਏ ਤਾਂ ਰੋਂਦੇ ਨੇ, ਪਰ ਉਦੋਂ ਨਹੀਂ ਸੁਣ ਸਕਦਾ। ਕਿਉਂ? ਕਿਉਂਕਿ ਸਰੀਰ ਚੋਂ ਜਿਹੜੀ ਚੇਤਨ ਕਰਨ ਵਾਲੀ ਸਰੀਰ ਨੂੰ ਤਾਕਤ ਸੀ, ਉਹ ਤਾਂ ਨਿਕਲ ਗਈ, ਬਾਅਦ ਚ ਤੇ ਮਿੱਟੀ ਪਈ ਕੱਲੀ, ਜੜ ਹੈ। ਮਹਾਰਾਜ ਕਹਿੰਦੇ ਸਰੀਰ ਜੜ ਹੈ, ਪਰ ਤੂੰ ਚੇਤਨ ਹੈ, ਤੂੰ ਨਹੀਂ ਹੈ ਜੜ, ਸਮਝ ਆਪਣੇ ਆਪ ਨੂੰ ਥੋੜਾ ਜਿਹਾ।
ਸਦਾ ਇੱਕ ਰਸ ਦੁੱਖ ਸਭ ਹੀਨਾ,
ਕਹਿੰਦੇ ਨੇ ਤੂੰ ਸਦਾ ਇੱਕ ਰਸ ਹੈ ਤੇ ਦੁੱਖ ਤੇਰੇ ਨੇੜੇ ਵੀ ਨਹੀਂ ਆ ਸਕਦਾ। ਸਰੀਰ ਜਿਹੜਾ, ਇਹਦੇ ਕੋਲ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਹਨ।
ਜਨਮ ਮਰਨ ਤੇ ਰਹਿਤਿਆ ਭੰਗਾ,
ਇੱਕ ਰਸ ਸਦਾ ਰਹਿਣ ਵਾਲਾ ਤੇਰਾ ਅਸਲ ਸਰੂਪ ਹੈ, ਜਿਹੜਾ ਨਾ ਜਨਮਦਾ ਤੇ ਨਾ ਮਰਦਾ ਹੀ ਹੈ।
ਨਾਮ ਰੂਪ ਪੁਨ ਵਰਨ ਬੇਹੀਨਾ,
ਕਹਿੰਦੇ ਨੇ ਫਿਰ ਤੇਰੇ ਅਸਲ ਸਰੂਪ ਦਾ ਕੋਈ ਨਾਮ ਨਹੀਂ, ਕੋਈ ਜਾਤ ਨਹੀਂ, ਕੋਈ ਪਾਤੀ ਨਹੀਂ, ਕੋਈ ਵਰਣਨ ਨਹੀਂ ਹੈ। ਸਰੀਰ ਪਤਾ ਵੀ ਹੈ ਵੀ ਸਾਧ ਸੰਗਤ ਜੀ ਦਾ ਨਾਮ ਕੀ ਹੈ, ਰਾਏ ਬੁਲਾਰ। ਸਰੀਰ ਪਤਾ ਕਿਹੜੀ ਜਾਤੀ ਚ, ਕਿਹੜੇ ਧਰਮ ਚ ਪੈਦਾ ਹੋਏ ਨੇ, ਕਿ ਮੈਂ ਤੁਰਕਾਂ ਦੇ ਘਰ ਪੈਦਾ ਹੋਇਆ। ਮਹਾਰਾਜ ਕਹਿੰਦੇ ਤੇਰਾ ਅਸਲ ਸਰੂਪ ਦਾ ਨਾ ਕੋਈ ਨਾਮ, ਨਾ ਕੋਈ ਜਾਤ, ਨਾ ਉਹਦੀ ਕੋਈ ਪਤ, ਨਾ ਉਹਦਾ ਕੋਈ ਵਰਣ ਹੈ।
ਸਦਾ ਏਕ ਰਸ ਦੁੱਖ ਸਭ ਹੀਨਾ।
ਸੋ ਕਹਿੰਦੇ ਇੱਕ ਰਸ ਰਹਿਣ ਵਾਲਾ ਦੁੱਖਾਂ ਤੋਂ ਪਰੇ ਤੇਰਾ ਅਸਲ ਸਰੂਪ ਹੈ।
ਤੂੰ ਤਜ ਕਰ ਜਬ ਜਾਵਤ ਦੇਹੀ,
ਕਹਿੰਦੇ ਨੇ ਉਹ ਅਸਲ ਸਰੂਪ ਤੇਰਾ ਜਿਹੜਾ ਜਦੋਂ ਪਰੇ ਹੋ ਜਾਵੇਗਾ ਸਰੀਰ ਤੋਂ, ਸਰੀਰ ਨੂੰ ਛੱਡ ਦੇਵੇਗਾ ਉਹ ਤਾਂ।
ਕਰਕੇ ਕੱਢ ਐ ਬਹਿਰ ਸੁਨੇਹੀ,
ਤੇ ਜਿਹੜੇ ਸੁਨੇਹੀ ਨੇ ਤੇਰੇ ਸਰੀਰ ਨੂੰ ਚੱਕ ਕੇ ਬਾਹਰ ਕੱਢ ਲੈਣਗੇ ਘਰੋਂ। ਕੱਢੋ ਕੱਢ ਹੋਈ ਉਸੇ ਵੇਲੇ ਹੋ ਜਾਵੇਗੀ ਜਦੋਂ ਪ੍ਰਾਣ ਵਿਚੋਂ ਨਿਕਲ ਗਈ ਆਤਮਾ ਤਾਂ।
ਜਿਸ ਵਿਹੀਨ ਤਨ ਅੰਮ੍ਰਿਤ ਅਪਵਿੱਤਰ,
ਕਹਿੰਦੇ ਨੇ ਜਿਸ ਦੇ ਪਰੇ ਹੁੰਦੇ ਇਸ ਤਨ ਨੂੰ ਅਪਵਿੱਤਰ ਮੰਨ ਲੈਂਦੇ ਲੋਕ। ਕਹਿੰਦੇ ਨੇ ਵੀ ਅਪਵਿੱਤਰ ਹੋ ਗਿਆ, ਹੱਥ ਵੀ ਲੱਗਣ ਤੇ ਕਹਿਣਗੇ ਇਸ਼ਨਾਨ ਕਰਨਾ ਪਵੇਗਾ। ਉਹ ਤੇਰਾ ਸਰੂਪ ਤਾਂ ਨੀ ਹੋ ਸਕਦਾ, ਤੇਰਾ ਸਰੂਪ ਤਾਂ ਅਪਵਿੱਤਰ ਹੁੰਦਾ ਹੀ ਨੀ ਕਦੇ।
ਤੂੰ ਤੋਂ ਲੱਗੇ ਪ੍ਰਤਕ ਪਵਿੱਤਰ,
ਮਹਾਰਾਜ ਕਹਿੰਦੇ ਨੇ ਤੇਰਾ ਸਰੀਰ ਜਿਹੜਾ ਅਸਲ ਸਰੂਪ ਉਹ ਸਦਾ ਹੀ ਪਵਿੱਤਰ ਹੈ। ਤੂੰ ਜਿਹਨੂੰ ਸਰੀਰ ਨੂੰ ਮੈਂ ਮੰਨੀ ਬੈਠਾ ਇਹਦੇ ਵਿੱਚੋਂ ਤਾਂ ਜਦੋਂ ਅਸਲ ਚੀਜ਼ ਨਿਕਲੀ ਇਹਨੂੰ ਕੋਈ ਪਵਿੱਤਰ ਮੰਨਦਾ ਹੀ ਨੀ ਹੈ। ਇਹਨੂੰ ਤਾਂ ਮੁੜ ਕੇ ਇਸ਼ਨਾਨ ਕਰਾਉਣ ਵਾਲੇ ਆਪ ਇਸ਼ਨਾਨ ਕਰਨ ਤੁਰ ਲੱਗ ਪੈਂਦੇ ਅੱਧੇ ਘੰਟੇ ਬਾਅਦ। ਇਹ ਤਾਂ ਇੰਨਾ ਪਵਿੱਤਰ ਮੰਨਿਆ ਜਾਂਦਾ ਹੈ।
ਜਾਤ ਵਰਨ ਤੇ ਲੱਗ ਕਰ ਨਿਆਰੋ,
ਮਹਾਰਾਜ ਕਹਿੰਦੇ ਨੇ ਜਾਤ ਤੋਂ ਵਰਨ ਤੋਂ ਆਪਣੇ ਆਪ ਨੂੰ ਥੋੜਾ ਜਿਹਾ ਨਿਆਰਾ ਕਰ। ਤੂੰ
ਨਿਜ ਸਰੂਪ ਕਰੀਏ ਨਿਰਤਾਰ,
ਆਪਣੇ ਸਰੀਰ ਨਾਲੋਂ ਪਰੇ ਕਰਕੇ ਆਪਣੇ ਸਰੂਪ ਨੂੰ ਦੇਖ ਵੀ ਤੇਰਾ ਅਸਲ ਸਰੂਪ ਕੀ ਹੈ। ਇਹ ਤੈਨੂੰ ਸਮਝਾ ਦਿੱਤਾ ਸਰੀਰ ਨੀ ਤੇਰਾ ਸਰੂਪ। ਇਹ ਤਾਂ ਜਦੋਂ ਵਿੱਚੋਂ ਕੋਈ ਚੀਜ਼ ਨਿਕਲ ਜਾਵੇਗੀ ਇਹਨੂੰ ਤਾਂ ਫਿਰ ਤੋ ਦੱਬ ਦੇਣਗੇ, ਸਾੜ ਦੇਣਗੇ, ਪਰੇ ਕਰ ਦੇਣਗੇ। ਇਹਦੇ ਨਾਲੋਂ ਵੱਖ ਕਰਕੇ ਦੇਖ ਵੀ ਤੂੰ ਕੌਣ ਹੈ। ਜੇ ਤੂੰ ਇਹ ਸਰੀਰ ਨਹੀਂ ਤੇ ਫਿਰ ਭਲਾ ਮੈਂ ਸਾਨੂੰ ਜਵਾਬ ਦੇ ਵੀ ਕੌਣ ਹੈ ਤੂੰ।
ਹਰ ਪੁਨ ਜਹ ਜਹ ਮਮਤਾ ਸਾਪਤੀ,
ਤੇ ਹੋਰ ਜਿੱਥੇ ਜਿੱਥੇ ਵੀ ਤੇਰੀ ਮਮਤਾ ਜਿਨ੍ਹਾਂ ਜਿਨ੍ਹਾਂ ਪਦਾਰਥਾਂ ਵਿੱਚ ਲੱਗੀ ਹੋਈ ਹੈ।
ਦੁੱਖ ਮੈਂ ਸੰਗੀ ਹੋਇਆ ਨਾ ਕਦਾਪੇ,
ਇਹ ਜਾਣ ਲਾ ਵੀ ਉਹ ਪਦਾਰਥ ਜਿੱਥੇ ਜਿੱਥੇ ਤੇਰੀ ਮਮਤਾ ਹੈ ਉਹ ਤੇਰੇ ਦੁੱਖ ਵਿੱਚ ਕਦੀ ਸਾਥੀ ਨਾ ਹੋਣਗੇ। ਇਸ ਕਰਕੇ ਉਹਨਾਂ ਨੂੰ ਵੀ ਇੱਕ ਥੋੜੀ ਦੇਰ ਲਈ ਪਰੇ ਕਰਦੇ ਆਪਣੇ ਤੋਂ।
ਅਨਿਆਦਕ ਜੇ ਪਿਸੋਂ ਪਦਾਰਥ,
ਇਹ ਧਨ ਆਦਿਕ ਜਿਹੜੇ ਪਦਾਰਥ ਨੂੰ ਸਮਝਦਾ ਵੀ ਮੈਂ ਰਾਜਾ, ਮੇਰੀਆਂ ਜ਼ਮੀਨਾਂ, ਮੇਰੇ ਘੋੜੇ, ਮੇਰੇ ਹਾਥੀ, ਮੇਰਾ ਖਜ਼ਾਨਾ, ਮੇਰੀ ਮਾਇਆ, ਇਹ ਪਦਾਰਥ ਸਾਥ ਨੀ ਦੇਣਗੇ। ਇਸ ਕਰਕੇ ਇਹਨਾਂ ਨੂੰ ਵੀ ਤਿਆਗ ਦੇ, ਤੇਰੇ ਨਹੀਂ ਹਨ।
ਸਭ ਜੀਵਿਤ ਲੋ ਮੋਏ ਅਕਾਰਥ,
ਇਹ ਸਾਰਾ ਕੁਝ ਜਿਉਂਦਿਆਂ ਤੱਕ ਹੀ ਆ, ਜਦੋਂ ਬੰਦਾ ਮਰ ਜਾਵੇ ਉਹਦੇ ਵਾਸਤੇ ਸਾਰਾ ਕੁਝ ਵਿਅਰਥ ਹੁੰਦਾ ਇਹ।
ਜੇ ਗਿਆਤੀ ਬੰਤਾ ਸੁਤ ਨਾਤੇ,
ਇਹ ਤੇਰੇ ਸੰਬੰਧੀ, ਤੇਰੀ ਇਸਤਰੀ, ਤੇਰੇ ਪੁੱਤਰ, ਤੇਰੇ ਪੋਤਰੇ ਜੋ ਹਨ।
ਤਨ ਤਿਆਗੇ ਤੇ ਕੋ ਨਾ ਸੰਗਾਤੇ,
ਇਹ ਤੇਰਾ ਸਰੀਰ ਛੁੱਟ ਜਾਵੇਗਾ ਤੇ ਕੋਈ ਇਹਨਾਂ ਚੋਂ ਤੇਰਾ ਸਾਥੀ ਨੀ ਹੋਵੇਗਾ। ਇਸ ਕਰਕੇ ਇਹਨਾਂ ਨੂੰ ਵੀ ਆਪਣੇ ਮਨ ਤੋਂ ਥੋੜਾ ਪਰੇ ਕਰ ਇੱਕ ਵਾਰੀ।
ਦੋਹਰਾ ਬਸਤਰ ਸਮਾਨ ਸਰੀਰ ਜੋ ਜੀਰਨ ਹੋਇਆ ਤਨ ਜਾਏ,
ਕਹਿੰਦੇ ਨੇ ਤੇਰੇ ਅਸਲ ਸਰੂਪ ਨੂੰ ਤਾਂ ਇਹ ਬਸਤਰ ਦੀ ਤਰ੍ਹਾਂ ਸਰੀਰ ਮਿਲਿਆ ਸੀ। ਜਿਵੇਂ ਬਸਤਰ ਪੁਰਾਣੇ ਹੋ ਜਾਣ ਬੰਦਾ ਲਾ ਕੇ ਦੂਜੇ ਪਾ ਲੈਂਦਾ, ਤੇਰਾ ਜਿਹੜਾ ਅਸਲ ਸਰੂਪ ਹੈ ਉਹਨੇ ਇਹ ਬਸਤਰ ਪਹਿਨਿਆ। ਇਹਨੇ ਜਦੋਂ ਬਜ਼ੁਰਗ ਹੋ ਜਾਣਾ ਜਿਵੇਂ ਤੇਰਾ ਹੋ ਗਿਆ, ਬਸ ਤੂੰ ਇਹਨੂੰ ਛੱਡ ਦੇਣਾ ਤੇ ਅੱਗਿਓ ਤੇਰੇ ਅਸਲ ਸਰੂਪ ਨੇ ਫਿਰ ਨਵਾਂ ਸਰੀਰ ਲੈ ਲੈਣਾ ਹੈ।
ਜਾਂ ਤੇ ਨਿਆਰੋ ਆਤਮਾ ਲਖੁਰ ਦੇ ਨਰ ਨਾ ਹੈ।
ਇਸ ਕਰਕੇ ਰਾਏ ਬਲਾਰ ਜੀ ਤੁਹਾਡਾ ਜਿਹੜਾ ਅਸਲ ਸਰੂਪ ਉਹ ਆਤਮਾ ਹੈ, ਤੁਹਾਡੀ ਆਤਮਾ, ਤੇ ਉਹਨੂੰ ਸਾਰਿਆਂ ਨਾਲੋਂ ਨਿਆਰੀ, ਉਹਨੂੰ ਨਿਰਲੇਪ, ਉਹਨੂੰ ਵੱਖਰੀ ਸਮਝੋ ਸਾਰੇ ਕਾਸੇ ਨਾਲੋਂ।
ਚੌਪੇ ਸੁਣ ਤਨ ਮਾਨ ਵਿਸਾਰਿਓ ਰਾਏ,
ਕਹਿੰਦੇ ਮਹਾਰਾਜ ਜੀ ਦਾ ਇੱਕ ਵਾਰ ਇਹ ਬਚਨ ਸੁਣਿਆ ਤੇ ਜਿਹੜੀ ਤਨ ਅੰਗਤਾ ਸੀ ਸਰੀਰ ਵਿੱਚ ਮੈਂ ਫਸੀ ਸੀ ਇਹ ਤਾਂ ਉਸੇ ਵੇਲੇ ਤਿਆਗ ਦਿੱਤੀ, ਕਿਉਂਕਿ ਮਹਾਰਾਜ ਬ੍ਰਹਮ ਗਿਆਨ ਕਰਵਾ ਰਹੇ ਹਨ ਉਹਨਾਂ ਨੂੰ।
ਸ੍ਰੀ ਗੁਰ ਸੋਪਨ ਗਿਰਾ ਅਲਾਏ,
ਕਹਿੰਦੇ ਫਿਰ ਰਾਏ ਬਲਾਰ ਜੀ ਨੇ ਆਪਣੀ ਤਨ ਦੀ ਹੰਗਤਾ ਛੱਡ ਕੇ ਸਰੀਰ ਨਾਲੋਂ ਆਪਣੇ ਆਪ ਨੂੰ ਵੱਖ ਕਰਕੇ ਫਿਰ ਬੇਨਤੀ ਕੀਤੀ ਜੀ।
ਤਨ ਮੈਂ ਨਹੀਂ ਬਤਾਈ ਸਾਚੇ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਠੀਕ ਹੈ ਮੈਨੂੰ ਪਤਾ ਲੱਗ ਗਿਆ ਵੀ ਇਹ ਤਨ ਮੇਰਾ ਸਰੂਪ ਨਹੀਂ, ਮੈਂ ਇਹਨੂੰ ਐਵੇਂ ਹੀ ਮੈਂ ਮੰਨੀ ਗਿਆ, ਇਹ ਮੈਂ ਨਹੀਂ ਹਾਂ।
ਇੰਦਰਾ ਮੈਂ ਹੰਤਾ ਰੁਚ ਰਾਜੇ,
ਪਰ ਮਹਾਰਾਜ ਸਰੀਰ ਤੋਂ ਤਾਂ ਮੈਂ ਆਪਣੇ ਆਪ ਨੂੰ ਪਰੇ ਕਰ ਲਿਆ, ਪਰ ਇਹ ਜਿਹੜੇ ਗਿਆਨ ਇੰਦਰੇ ਨੇ ਇਹਨਾਂ ਦੇ ਵਿੱਚ ਮੈਂ ਫਸ ਗਈ ਮੇਰੀ। ਹੁਣ ਮੈਂ ਇਹ ਗਿਆਨ ਇੰਦਰਿਆਂ ਨੂੰ ਆਪਣਾ ਆਪ ਸਮਝਣ ਲੱਗ ਪਿਆ ਹੁਣ ਜੀ।
ਗਿਆਨ ਤੇ ਮੈਂ ਦੇਖੋ ਮੈਂ ਸੁਣ
ਹਾਂ, ਇਸ ਕਰਕੇ ਮਹਾਰਾਜ ਮੇਰੇ ਮਨ ਚ ਆ ਰਿਹਾ ਵੀ ਮੈਂ ਦੇਖਦਾ ਹਾਂ, ਮੈਂ ਸੁਣਦਾ ਹਾਂ, ਕਿਉਂਕਿ ਕੰਨ ਵੀ ਗਿਆਨ ਇੰਦਰੇ ਨੇ, ਅੱਖਾਂ ਵੀ ਗਿਆਨ ਇੰਦਰੇ। ਮਹਾਰਾਜ ਹੁਣ ਮੇਰੀ ਸੁਰਤ ਇੱਥੇ ਫਸ ਗਈ ਵੀ ਮੈਂ ਦੇਖਦਾ, ਦੇਖਣ ਵਾਲਾ ਸਮਝ ਲਓ ਮੈਂ ਹਾਂ ਅੱਖਾਂ, ਤੇ ਸੁਣਨ ਵਾਲਾ ਕੰਨ, ਇਹ ਮੇਰਾ ਸਰੂਪ ਹੈ।
ਮੈਂ ਚੱਲ ਹਾਂ ਮੈਂ ਗਹੋਂ ਬਖਾਨ ਹਾਂ,
ਮੈਂ ਚੱਲਦਾ ਹਾਂ, ਮੈਂ ਬੈਠ ਜਾਂਦਾ ਹਾਂ, ਮੈਂ ਫੜ ਲੈਂਦਾ ਹਾਂ, ਮੈਂ ਛੱਡ ਦਿੰਦਾ ਹਾਂ, ਇਹ ਇੱਥੇ ਮੇਰੀ ਆ ਗਈ ਹੈ ਮੈਂ ਜੀ।
ਮੈਂ ਸੁੰਘੋ ਮੈਂ ਕਰੋ ਸਪਾਰਸ,
ਮੈਂ ਸੁੰਘ ਲੈਂਦਾ ਹਾਂ ਕਿਸੇ ਚੀਜ਼ ਨੂੰ, ਮੈਂ ਸਪਰਸ਼ ਕਰਕੇ ਦੇਖ ਲੈਂਦਾ ਗਰਮ ਹੈ ਠੰਡੀ ਹੈ।
ਲਿਓ ਸਾਧ ਅਸਹੰਤਾ ਤਾਰਸਾ,
ਇਹ ਰਸਨਾ ਦੇ ਨਾਲ ਸਵਾਦ ਲੈਂਦਾ ਮੈਂ ਤਰ੍ਹਾਂ ਤਰ੍ਹਾਂ ਦੇ, ਫਿੱਕੇ ਮਿੱਠੇ ਕਸੈਲੇ ਲੂਣ ਵਾਲੇ।
ਤਾਂ ਤੇ ਅਨੈ
ਇਸ ਕਰਕੇ ਮੈਂ ਇਸ ਸਰੀਰ ਨਾਲੋਂ ਗਿਆਨ ਇੰਦਰੀਆਂ ਨੂੰ ਵੱਖਰੇ ਸਮਝਦਾ, ਤੇ ਮੈਂ ਸਮਝਦਾ ਵੀ ਗਿਆਨ ਇੰਦਰੀ ਮੇਰਾ ਸਰੂਪ ਹੈ।
ਤੋ ਸਰੂਪ ਮੈਂ ਮਾਨਿਓ ਨੀਤਾ,
ਮਹਾਰਾਜ ਇਹਨਾਂ ਗਿਆਨ ਇੰਦਰੀਆਂ ਨੂੰ ਮੈਂ ਦੇਖਣਾ, ਮੈਂ ਸੁਣਨਾ, ਮੈਂ ਦੇਖਦਾ, ਮੈਂ ਸੁਣਦਾ, ਮੈਂ ਉੱਠਦਾ, ਮੈਂ ਬੈਠਦਾ, ਮੈਂ ਚੱਲਦਾ, ਮੈਂ ਫੜਦਾ ਹੱਥਾਂ ਨਾਲ ਚੀਜ਼, ਮੈਂ ਛੱਡ ਦਿੰਦਾ, ਮਹਾਰਾਜ ਮੈਂ ਸਮਝਦਾ ਉਹ ਮੈਂ ਹਾਂ ਜਿਹੜੀ ਦੇਖਦੀ ਹੈ, ਸੁਣਦੀ ਹੈ, ਫੜ ਲੈਂਦੀ, ਤਿਆਗ ਦਿੰਦੀ।
ਉਹ ਰਾਜਨ ਤੂੰ ਇੰਦਰੇ ਨਾ ਹੈ।
ਮਹਾਰਾਜ ਨੇ ਕਿਹਾ ਨਹੀਂ ਨਹੀਂ ਰਾਜ ਬਲਾਰ ਜੀ, ਤੁਸੀਂ ਇਹ ਇੰਦਰੇ ਵੀ ਨਹੀਂ ਹੋ, ਦੇਖਣਾ ਸੁਣਨਾ ਇਹ ਵੀ ਤੁਹਾਡਾ ਅਸਲ ਸਰੂਪ ਨਹੀਂ ਹੈ।
ਸੁਣੋ ਜੋਗਤ ਆ ਪਰ ਸਰੋਤ ਮਾਏ।
ਇਸ ਕਰਕੇ ਤੁਹਾਨੂੰ ਹੋਰ ਬਚਨ ਸੁਣਾਉਂਦੇ ਆ, ਹੁਣ ਸੁਣੋ ਅਗਲਾ। ਤੁਹਾਡਾ ਜਿਹੜਾ ਇਹ ਇੰਦਰਿਆਂ ਦੇ ਵਿੱਚ ਮੈਂ ਫਸੀ ਜਾ ਕੇ ਗਿਆਨ ਇੰਦਰਿਆਂ ਚ, ਇਹਨੂੰ ਛਡਾਉਣ ਵਾਸਤੇ ਅਗਲਾ ਬਚਨ ਸੁਣੋ।
ਕਿਉਂ ਤਿਖਾਣ ਕੇ ਹੱਥ ਮਾਏ।
ਮਹਾਰਾਜ ਕਹਿੰਦੇ ਜਿਵੇਂ ਤਰਖਾਣ ਦੇ ਹੱਥ ਵਿਚ
ਬਿਨਾਂ ਕੁਠਾਰ ਕਿਰਤ ਹੋਵੇ ਨਾ,
ਜਿਵੇਂ ਤਰਖਾਣ ਦੇ ਹੱਥ ਵਿਚ ਕੁਹਾੜਾ ਹੁੰਦਾ ਤੇ ਕੁਹਾੜੇ ਤੋਂ ਬਿਨਾਂ ਉਹ ਆਪਣੀ ਕਿਰਤ ਨਹੀਂ ਪੂਰੀ ਕਰ ਸਕਦਾ।
ਜੋ ਸਾਧਨ ਹੈ ਇੰਦਰਾ ਬ੍ਰਿੰਦਾ।
ਇਸੇ ਤਰ੍ਹਾਂ ਜਿਵੇਂ ਤਰਖਾਣ ਦੇ ਕੋਲ ਸਾਧਨ ਹੁੰਦਾ ਕੁਹਾੜਾ ਆਪਣੇ ਕੰਮ ਨੂੰ ਕਰਨ ਲਈ, ਇਸੇ ਤਰ੍ਹਾਂ ਇਹ ਗਿਆਨ ਇੰਦਰੇ ਤੈਨੂੰ ਆਪਣੇ ਪਰਮਾਤਮਾ ਤੱਕ ਪਹੁੰਚਣ ਲਈ ਪਰਮਾਤਮਾ ਨੇ ਦਿੱਤੇ ਨੇ। ਗਿਆਨ ਇੰਦਰੇ ਤੇਰਾ ਸਰੂਪ ਨਹੀਂ, ਇਹ ਤੇ ਇੱਕ ਸਾਧਨ ਹੈ। ਅੱਖਾਂ ਕੰਨ ਨੱਕ ਹੱਥ ਆਦਿਕ ਰਸਨਾ, ਇਹ ਤਾਂ ਸਾਧਨ ਮਿਲਿਆ ਸੀ ਪਰਮਾਤਮਾ ਤੱਕ ਪਹੁੰਚਣ ਲਈ।
ਇੰਤੇ ਆਤਮ ਪ੍ਰਤਕ ਆਨੰਦ।
ਇਹਨਾਂ ਗਿਆਨ ਇੰਦਰਿਆਂ ਦੀ ਤਾਕਤ ਨਾਲੋਂ ਵੀ ਆਤਮਾ ਜਿਹੜਾ ਉਹ ਵੱਖਰਾ ਹੈ।
ਨਾਨਾ ਇੰਦਰਾ ਤਾ ਮਤ ਨਾਨਾ।
ਮਹਾਰਾਜ ਕਹਿੰਦੇ ਨੇ ਇਹ ਵੱਖਰੇ ਵੱਖਰੇ ਇੰਦਰੇ ਨੇ ਤੇ ਵੱਖਰਾ ਵੱਖਰਾ ਇਹਨਾਂ ਦਾ ਮਤ ਹੈ, ਵੱਖਰਾ ਸੁਭਾਅ। ਅੱਖਾਂ ਦਾ ਸੁਭਾਅ ਦੇਖਣਾ ਹੈ, ਕੰਨਾਂ ਦਾ ਸੁਭਾਅ ਸੁਣਨਾ, ਕੰਨ ਦੇਖ ਨਹੀਂ ਸਕਦੇ, ਅੱਖਾਂ ਸੁਣ ਨਹੀਂ ਸਕਦੀਆਂ। ਕਹਿੰਦੇ ਵੱਖਰੇ ਵੱਖਰੇ ਗਿਆਨ ਇੰਦਰੇ ਨੇ ਤੇ ਵੱਖਰਾ ਵੱਖਰਾ ਹੀ ਇਹਨਾਂ ਦਾ ਸੁਭਾਅ ਸਾਰਿਆਂ ਦਾ।
ਕੈਸੇ ਨਿਜ ਸਰੂਪ ਬਿਆਨ ਮਾਨਾ।
ਕਿਵੇਂ ਤੂੰ ਇਹਨਾਂ ਇੰਦਰਿਆਂ ਨੂੰ ਆਪਣਾ ਸਰੂਪ ਮੰਨ ਸਕਦਾ ਜਿਨ੍ਹਾਂ ਵਿਚ ਨਾਨਾ ਤੱਤ ਹੋਵੇ। ਤੇਰੇ ਅਸਲ ਸਰੂਪ ਵਿਚ ਏਕਤਾ, ਏਕਤਾ ਦਾ ਮਤਲਬ ਤੇਰਾ ਅਸਲ ਸਰੂਪ ਇੱਕ ਹੈ, ਉਹਦੇ ਵਿਚ ਨਾਨਾਪਣਾ ਨਹੀਂ, ਉਹਦੇ ਵਿਚ ਬਹੁਤ ਵੱਖਰੇ ਵੱਖਰੇ ਸੁਭਾਅ ਨਹੀਂ, ਉਹ ਇੱਕ ਸੁਭਾਅ ਦਾ ਇੱਕ ਰਸ ਹੈ। ਤੇ ਤੇਰੇ ਗਿਆਨ ਇੰਦਰੇ ਤਾਂ ਵੱਖਰੇ ਨੇ, ਅੱਖਾਂ ਦਾ ਕੰਮ ਵੱਖਰਾ, ਕੰਨਾਂ ਦਾ ਵੱਖਰਾ, ਰਸਨਾ ਦਾ ਵੱਖਰਾ, ਤਵਚਾ ਦਾ ਵੱਖਰਾ, ਜਿਨ੍ਹਾਂ ਵਿਚ ਇੰਨਾ ਨਾਨਾ ਤਵ ਹੋਵੇ ਉਹ ਤੇਰਾ ਸਰੂਪ ਨਹੀਂ ਹੋ ਸਕਦਾ।
ਸਦਾ ਏਕ ਤੂੰ ਚੇਤਨ ਨਾਨਿਕ।
ਤੂੰ ਤੇ ਸਦਾ ਇੱਕ ਹੈ, ਇੱਕ ਤੇਰੇ ਵਿਚ ਇਹ ਵੱਖਰੇਵੇਂ ਨਹੀਂ ਹਨ, ਚੇਤਨ ਸਰੂਪ ਹੈ ਤੇ ਇੱਕ ਹੈ ਤੂੰ ਸਦਾ।
ਜੀਵਨ ਜੜ ਹੈ ਬ੍ਰਿੰਦਰ ਕੀਤਾ।
ਉਹ ਸਰੂਪ ਹੈ ਜਿਸ ਤੋਂ ਬਿਨਾਂ ਇਹ ਗਿਆਨ ਇੰਦਰੀ ਵੀ ਜੜ ਨੇ, ਜਿਸ ਤੋਂ ਬਿਨਾਂ ਅੱਖਾਂ ਦੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ।
ਅੰਧ ਮੂਕ ਗੁੰਗੇ ਪੁੰਨ ਜੇ।
ਮਹਾਰਾਜ ਕਹਿੰਦੇ ਕੁਝ ਗਿਆਨ ਇੰਦਰੀਆਂ ਤੋਂ ਬਿਨਾਂ ਵੀ ਹੁੰਦੇ ਨੇ ਲੋਕ, ਕੁਝ ਅੰਨੇ ਹੁੰਦੇ ਨੇ ਉਹਨਾਂ ਦੀ ਅੱਖਾਂ ਕੰਮ ਨਹੀਂ ਕਰਦੀਆਂ, ਕੁਝ ਬੋਲੇ ਹੁੰਦੇ ਨੇ ਕੰਨ ਕੰਮ ਨਹੀਂ ਕਰਦੇ, ਕੁਝ ਗੁੰਗੇ ਹੁੰਦੇ ਨੇ ਉਹਨਾਂ ਦੀ ਰਸਨਾ ਕੰਮ ਨਹੀਂ ਕਰਦੇ।
ਜੀਵਤ ਜਾਗਤ ਰਹਿਤ ਹੈ
ਤੇ। ਮਹਾਰਾਜ ਕਹਿੰਦੇ ਜਿਉਂਦੇ ਤਾਂ ਉਹ ਵੀ ਰਹਿੰਦੇ ਨੇ। ਜੇਕਰ ਤੇਰਾ ਇਹ ਗਿਆਨ ਇੰਦਰੇ ਹੀ ਤੇਰਾ ਸਰੂਪ ਹੋਵੇ ਤੇ ਫਿਰ ਜਿਹੜਾ ਅੰਨਾ ਹੋਵੇ, ਬੋਲਾ ਹੋਵੇ, ਗੂੰਗਾ ਹੋਵੇ, ਉਹ ਤਾਂ ਬਚਣਾ ਹੀ ਨਹੀਂ ਚਾਹੀਦਾ। ਇਹਦਾ ਅਰਥ ਹੈ ਵੀ ਕਿਸੇ ਹੋਰ ਤਾਕਤ ਕਰਕੇ ਬਚਾ ਹੋ ਰਿਹਾ, ਬਚਾਉਣ ਵਾਲੀ ਤਾਕਤ ਤੇਰਾ ਅਸਲ ਸਰੂਪ ਹੈ। ਅੰਨੇ ਵੀ ਬਚੇ ਹੁੰਦੇ ਆ, ਗੂੰਗੇ ਵੀ ਬਚੇ ਹੁੰਦੇ ਆ, ਬੋਲੇ ਵੀ ਬਚੇ ਹੁੰਦੇ ਆ। ਜੇ ਤੇ ਇੰਦਰੇ ਹੀ ਅਸਲ ਸਰੂਪ ਹੋਣ ਤੇ ਜਿਨ੍ਹਾਂ ਦੀ ਅੱਖਾਂ ਨੀ ਕੰਮ ਕਰਦੀਆਂ ਉਹਦੀ ਮੌਤ ਹੋ ਜਾਏ, ਜਿਹਦੇ ਕੰਨ ਕੰਮ ਨਾ ਕਰਨ ਉਹਦੀ ਮੌਤ। ਪਰ ਮਹਾਰਾਜ ਕਹਿੰਦੇ ਜਿਉਂਦੇ ਰਹਿੰਦੇ ਨਾ, ਇਹਦਾ ਅਰਥ ਹੈ ਵੀ ਜਿਹੜੀ ਤਾਕਤ ਕਰਕੇ ਜਿਉਂਦੇ ਰਹਿੰਦੇ ਆ, ਇਹਨਾਂ ਗਿਆਨ ਇੰਦਰਿਆਂ ਤੋਂ ਬਿਨਾਂ ਵੀ ਲੋਕ ਅੰਨੇ ਬੋਲੇ ਤੇ ਗੂੰਗੇ ਵੀ ਜਿਸ ਕਰਕੇ ਜਿਉਂਦੇ ਨੇ, ਤੇਰਾ ਉਹ ਸਰੂਪ ਹੈ ਅਸਲੀ।
ਅੰਤੇ ਆਤਮ ਲਖੀਏ ਨਿਆਰੋ।
ਇਸ ਕਰਕੇ ਆਪਣੀ ਆਤਮਾ ਨੂੰ ਇਹਨਾਂ ਇੰਦਰੀਆਂ ਤੋਂ ਵੀ ਨਿਆਰਾ ਕਰ ਥੋੜਾ ਜਿਹਾ, ਜਿਵੇਂ ਸਰੀਰ ਤੋਂ ਵੱਖਰਾ ਕੀਤਾ ਪਹਿਲਾਂ, ਹੁਣ ਗਿਆਨ ਇੰਦਰੀਆਂ ਤੋਂ ਵੱਖਰਾ ਕਰ ਆਪਣੇ ਆਪ ਨੂੰ।
ਇੰਦਰਾ ਤਨ ਕੇ ਜੌਨ ਆਧਾਰ।
ਇਹ ਤਾਂ ਜਿਹੜੇ ਤੇਰੇ ਤਨ ਦੇ ਇੰਦਰੇ ਨੇ ਨਾ, ਇਹ ਤਾਂ ਇਹਨਾਂ ਦਾ ਜਿਹੜਾ ਆਸਰਾ ਹੈ, ਜਿਸ ਕਰਕੇ ਸਰੀਰ ਚੇਤਨ ਹੋਇਆ ਸੀ, ਜਿਸ ਕਰਕੇ ਅੱਖਾਂ ਦੇਖਣ ਲੱਗੀਆਂ, ਜਿਸ ਕਰਕੇ ਕੰਨ ਸੁਣਦੇ ਹਨ।
ਨਿਜ ਤਤ ਕੋ ਰਖੀਤ ਗੁਣ ਗਰਾਹੇ।
ਉਹ ਕਹਿੰਦੇ ਨੇ ਜਿਹੜਾ ਤੇਰਾ ਅਸਲ ਵਿਚ ਤਤ ਸਰੂਪ ਹੈ ਨਾ, ਜਿਹੜਾ ਇਹਨਾਂ ਦਾ ਆਸਰਾ ਹੈ ਸਾਰੇ ਗਿਆਨ ਇੰਦਰੀਆਂ ਦਾ।
ਨਵ ਕੋ ਸ਼ਬਦ ਸ੍ਰਵਣ ਗਹਿ ਤਾਹੀ।
ਕਹਿੰਦੇ ਨੇ ਇਹਨਾਂ ਹੁਣ ਗਿਆਨ ਇੰਦਰੀਆਂ ਦਾ ਵੱਖਰਾ ਵੱਖਰਾ ਸੁਭਾਅ ਤੇ ਗੁਣ ਹੁੰਦਾ, ਜਿਵੇਂ ਆਕਾਸ਼ ਦਾ ਗੁਣ ਸਾਧ ਸੰਗਤ ਜੀ ਕੰਨਾਂ ਵਿਚ ਹੁੰਦਾ ਤੇ ਇਹਦੇ ਕੋਲ ਵਡਿਆਈ ਸੁਣਦੀ ਹੈ।
ਤਵਚਾ ਵਾਉ ਕੀ ਇੰਦਰਾ ਜਾਨ।
ਕਹਿੰਦੇ ਜਿਹੜੀ ਤਵਚਾ ਚਮੜੀ ਹੈ, ਇਹਦਾ ਸਾਧ ਸੰਗਤ ਜੀ ਗੁਣ ਹੈ ਸਪਰਸ਼ਤਾ। ਸਪਰਸ਼ਤਾ ਜਿਹੜੀ ਹਵਾ ਹੁੰਦੀ, ਹਵਾ ਗੁਣ ਜਿਹੜਾ ਸਾਧ ਸੰਗਤ ਜੀ ਆਕਾਸ਼ ਦਾ ਗੁਣ ਹੈ, ਇਹ ਕੰਨਾਂ ਵਿਚ ਪੰਜਾਂ ਤੱਤਾਂ ਦਾ ਸਰੀਰ ਬਣਿਆ ਨਾ। ਆਕਾਸ਼ ਕਿੱਥੇ ਹੈ ਮਹਾਰਾਜ? ਕਹਿੰਦੇ ਨੇ ਆਕਾਸ਼ ਤੇਰੇ ਕੰਨਾਂ ਵਿਚ ਹੈ। ਆਕਾਸ਼ ਤੱਤ ਕੰਨਾਂ ਵਿਚ ਹੈ ਤਾਂ ਕੰਨ ਸੁਣਦੇ ਨੇ, ਉਹ ਚੇਤਨਤਾ ਤੋਂ ਸ਼ਕਤੀ ਲੈ ਕੇ। ਫਿਰ ਕਹਿੰਦੇ ਜਿਹੜੀ ਤੇਰੀ ਚਮੜੀ ਹੈ, ਇਹਨਾਂ ਦੇ ਵਿਚ ਮਹਾਰਾਜ ਕਹਿੰਦੇ ਨੇ ਹਵਾ ਦਾ ਗੁਣ ਹੈ ਦੂਸਰਾ ਤੱਤ, ਤੇ ਇਹਦੇ ਵਿਚ ਵਡਿਆਈ ਹੈ ਸਪਰਸ਼ ਕਰਨ ਦੀ। ਚਮੜੀ ਨਾਲ ਆਪਾਂ ਦੇਖ ਸਕਦੇ ਸਾਧ ਸੰਗਤ ਜੀ ਤੱਤੀ ਠੰਡੀ ਚੀਜ਼ ਨੂੰ ਹੱਥ ਲਾ ਕੇ।
ਏਕੋ ਵਿਸ਼ਾ ਸਪਰਸ਼ ਪਛਾਣ।
ਕਹਿੰਦੇ ਇਹਦਾ ਚਮੜੀ ਦਾ ਵਿਸ਼ਾ ਹੈ ਸਪਰਸ਼ ਕਰਨਾ।
ਜਿਸ ਸੁਭਾਅ ਤਾਂ ਕੋ ਸੋਗ ਹੈ।
ਜਿਹੜੇ ਇੰਦਰੇ ਦਾ ਜਿਹੋ ਜਿਹਾ ਸੁਭਾਅ ਹੋਵੇ, ਉਹੋ ਜਿਹਾ ਗੁਣ ਉਹ ਗ੍ਰਹਿਣ ਕਰ ਲੈਂਦਾ ਹੈ।
ਅਹੰਤਾ ਤੂੰ ਕਿਉਂ ਲਹੈ।
ਇਹ ਐਵੇਂ ਵਾਧੂ ਹੀ ਕਾਹਨੂੰ ਇਹਨਾਂ ਗਿਆਨ ਇੰਦਰੀਆਂ ਚ ਆਪਣੇ ਆਪ ਦੀ ਹੰਗਤਾ ਫਸਾ ਕੇ ਬੈਠ ਗਏ ਰਾਜ ਬਲਾਰ ਜੀ।
ਅਗਨੀ ਕੀ ਗੁਣ ਤੇ ਰੂਪ।
ਕਹਿੰਦੇ ਅਗਨੀ ਤੱਤ ਅੱਖਾਂ ਵਿਚ ਹੁੰਦਾ ਹੈ, ਅੱਖਾਂ ਦਾ ਗੁਣ ਜਿਹੜਾ ਅੱਗ ਦਾ ਗੁਣ ਹੈ ਉਹ ਅੱਖਾਂ ਕੋਲੇ ਹੈ।
ਤੂੰ ਤੈ ਗਹਿ ਸਮਝੀਏ ਭੂਪਾ।
ਤੇ ਕਹਿੰਦੇ ਨੇ ਫਿਰ ਉਹ ਅੱਗ ਦਾ ਗੁਣ ਅੱਖਾਂ ਨੇ ਗ੍ਰਹਿਣ ਕਰ ਲਿਆ, ਜਿਵੇਂ ਅੱਗ ਦਾ ਸਾਧ ਸੰਗਤ ਜੀ ਤੇਜ ਹੁੰਦਾ, ਅੱਖਾਂ ਦਾ ਵੀ ਤੇਜ ਹੁੰਦਾ, ਬਹੁਤ ਤੇਜ ਹੁੰਦਾ ਬੰਦੇ ਦੀਆਂ ਅੱਖਾਂ ਦਾ। ਅੱਖਾਂ ਗੱਲਾਂ ਬਾਤਾਂ ਕਰਦੀਆਂ ਬਿਨਾਂ ਰਸਨਾ ਦੇ ਬੋਲਣ ਤੋਂ ਵੀ, ਜਿਹੜੇ ਫੇਸ ਰੀਡਿੰਗ ਕਰਨੀ ਜਾਣਦੇ ਅੱਖਾਂ ਤੋਂ ਸਮਝ ਲੈਂਦੇ ਬੰਦਾ ਖੁਸ਼ ਆ ਕਿ ਉਦਾਸ ਹੈ, ਅੱਖਾਂ ਨਾਲ ਕੀ ਕਹਿ ਗਿਆ। ਅੱਖਾਂ ਦਾ ਤੇਜ ਪ੍ਰਤਾਪ, ਅੱਖਾਂ ਦੀ ਲਾਲੀ, ਅੱਖਾਂ ਦਾ ਕ੍ਰੋਧ ਤੇ ਅੱਖਾਂ ਦੀ ਨਿਮਰਤਾ, ਕਹਿੰਦੇ ਨੇ ਸਾਰਾ ਅੱਗ ਦਾ ਗੁਣ ਅੱਖਾਂ ਨੇ ਲਿਆ ਹੋਇਆ ਹੈ ਜੀ।
ਜਲ ਕੀ ਜੀ ਸੋ ਰਸ ਗੁਣ ਤਾਂ,
ਕਹਿੰਦੇ ਜਿਹੜਾ ਚੌਥਾ ਤੱਤ ਹੈ ਜਲ, ਉਹ ਜ਼ਬਾਨ ਵਿੱਚ ਹੈ ਤੇ ਇਹਦੇ ਕੋਲ ਗੁਣ ਹੈ ਰਸ ਚੱਖਣ ਦਾ ਜੀ।
ਜਾਨੋ ਵਿਸ਼ਾ ਸਾਧ ਸੋ ਗ੍ਰਾਹੇ,
ਕਹਿੰਦੇ ਨੇ ਇਹ ਜਿਹੜਾ ਸਵਾਦ ਚੱਖਣਾ ਇਹ ਜ਼ਬਾਨ ਦਾ ਵਿਸ਼ਾ ਹੈ।
ਟਿੱਕੀ ਘ੍ਰਾਣ ਗੰਧ ਗੁਣ ਜਨ,
ਤੇ ਪੰਜਵਾਂ ਤੱਤ ਬਚਿਆ ਧਰਤੀ, ਕਹਿੰਦੇ ਧਰਤੀ ਤੱਤ ਨੱਕ ਵਿੱਚ ਹੁੰਦਾ ਤੇ ਨੱਕ ਦੇ ਕੋਲ ਹੈ ਸਤਸੰਗ ਜੀ ਗੁਣ ਸੁੰਘਣ ਦਾ।
ਕਹੇ ਸੁਤਾ ਕੋਲੋ ਪਛਾਣ,
ਕਹਿੰਦੇ ਜਦੋਂ ਸਮਝ ਲਓ ਭਾਈ ਇਹ ਪੰਜੇ ਤੱਤ ਇਹਨੂੰ ਪੰਜਾਂ ਗਿਆਨ ਇੰਦਰੀਆਂ ਚ ਵੱਸ ਕੇ ਆਪਣਾ ਆਪਣਾ ਕੰਮ ਸ਼ੁਰੂ ਕਰ ਦਿੰਦੇ, ਪਰ ਕੰਮ ਵੱਖਰਾ ਵੱਖਰਾ। ਅੱਖਾਂ ਦਾ ਕੰਮ ਦੇਖਣਾ, ਕੰਨਾਂ ਦਾ ਸੁਣਨਾ, ਰਸਨਾਂ ਦਾ ਬੋਲਣਾ। ਕੰਨ ਬੋਲ ਨੀ ਸਕਦੇ, ਅੱਖਾਂ ਸਤਸੰਗ ਜੀ ਸੁਣ ਨੀ ਸਕਦੀਆਂ। ਕਹਿੰਦੇ ਇਹ ਇੰਨਾ ਨਾਨਾ ਤਾਵ ਹੈ ਇਹਨਾਂ ਸਾਰਿਆਂ ਪੰਜਾਂ ਗਿਆਨ ਇੰਦਰੀਆਂ ਵਿੱਚ। ਆਖਿਆ ਰਾਏ ਬਲਾਰ ਜੀ, ਥੋੜਾ ਜਿਹਾ ਹੁਣ ਇਹਨਾਂ ਗਿਆਨ ਇੰਦਰੀਆਂ ਤੋਂ ਵੱਖਰਾ ਕਰਕੇ ਆਪਣੇ ਆਪ ਨੂੰ ਵਿਚਾਰੋ ਕਿ ਉਹ ਕੌਣ ਹੈ ਜਿਸ ਕਰਕੇ ਦੇਖਦੀਆਂ ਇਹ ਸੁਣਦੇ ਹਨ ਕੰਨ।
ਅਪਨ ਅਹੰਤਾ ਕਿਉਂ ਤੁਮ ਤਾਰੋ,
ਇਹਨਾਂ ਵਿੱਚ ਕਿਉਂ ਆਪਣੀ ਹੰਕਤਾ ਤੁਸਾਂ ਧਾਰਨ ਕੀਤੀ ਹੋਈ ਹੈ।
ਤਬ ਰਖੀਤ ਲਖੀਏ ਦੁੱਖ ਕੂਪਾ,
ਇਹ ਸਾਰੇ ਗਿਆਨ ਇੰਦਰੀਆਂ ਦੁੱਖ ਰੂਪ ਹਨ, ਸਮਝੋ ਇਹਨਾਂ ਨੂੰ ਤੁਸੀਂ।
ਤੋਰ ਸਰੂਪ ਆਨੰਦ ਅਨੂਪਾ,
ਜਿਹੜਾ ਤੇਰਾ ਸਰੂਪ ਹੈ ਦੁੱਖ ਰੂਪ ਨਹੀਂ, ਉਹ ਸੁਖ ਸਦਾ ਸੁਖ ਸਰੂਪ ਰਹਿਣ ਵਾਲਾ। ਗਿਆਨ ਇੰਦਰੇ ਤਾਂ ਇਹ ਬੰਦੇ ਨੂੰ ਦੁੱਖ ਤੱਕ ਪਹੁੰਚਾ ਦਿੰਦੇ ਆ। ਕੰਨ ਜੇ ਮਹਾਰਾਜ ਦੀ ਵਡਿਆਈ ਨਾ ਸੁਣਨ ਤਾਂ ਨਰਕਾਂ ਨੂੰ ਲੈ ਕੇ ਜਾਣਗੇ ਜੋ ਸੁਣਾਂਗੇ ਆਪਾਂ। ਅੱਖਾਂ ਗੁਰੂ ਦੇ ਦਰਸ਼ਨ ਕਰਨ ਨੂੰ ਹਟ ਜਾਣ ਤੇ ਜੋ ਕੁਝ ਦੇਖਦੀਆਂ ਇਹ ਨਰਕਾਂ ਦੇ ਦਰਵਾਜੇ ਤੱਕ ਪਹੁੰਚਾ ਕੇ ਆਉਣਗੀਆਂ। ਮਹਾਰਾਜ ਕਹਿੰਦੇ ਇਹ ਤਾਂ ਦੁੱਖ ਰੂਪ ਬਣ ਜਾਂਦੇ ਨੇ ਬੰਦੇ ਵਾਸਤੇ, ਪਰ ਤੇਰਾ ਅਸਲ ਸਰੂਪ ਸੁਖ ਰੂਪ ਹੈ, ਇਹਨਾਂ ਨਾਲੋਂ ਵੱਖਰਾ ਕਰ ਆਪਣੇ ਆਪ ਨੂੰ ਥੋੜਾ
ਕੁਲਾਰ ਵਿਸਾਰੀ।
ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਸੁਣ ਕੇ ਸਾਧ ਸੰਗਤ ਜੀ ਗਿਆਨ ਇੰਦਰੀਆਂ ਤੋਂ ਵੀ ਉੱਪਰ ਚਲੇ ਗਏ ਨੇ। ਰਾਏ ਬਲਾਰ ਜੀ ਉਹਨਾਂ ਨੇ ਉਹ ਇੰਦਰੀਆਂ ਦੀ ਜਿਹੜੀ ਹੰਕਤਾ ਸੀ ਉਹ ਵੀ ਛੱਡ ਦਿੱਤੀ ਹੈ।
ਹੁਣ ਸ੍ਰੀ ਗੁਰ ਤੋਂ ਗਿਰਾਓ ਚਾਰੇ,
ਜਿਵੇਂ ਜਿਵੇਂ ਉਹਨਾਂ ਦੀ ਅਵਸਥਾ ਕਿਉਂ ਬ੍ਰਹਮ ਗਿਆਨ ਦੀਆਂ ਸੱਤ ਭੂਮਿਕਾ ਹੁੰਦੀਆਂ ਤੇ ਹੌਲੀ ਹੌਲੀ ਮਹਾਰਾਜ ਚੜਾ ਰਹੇ ਉਹਨੂੰ ਉੱਪਰ। ਹੁਣ ਜਦੋਂ ਦੂਸਰੀ ਅਵਸਥਾ ਚੋਂ ਉੱਪਰ ਚਲੇ ਗਏ ਸਾਧ ਸੰਗਤ ਜੀ, ਤੇ ਫਿਰ ਬੇਨਤੀ ਕੀਤੀ ਹੈ ਰਾਏ ਬਲਾਰ ਜੀ ਨੇ।
ਨਹਿਰ ਠੀਕ ਹੈ ਮੋਰ ਸਰੂਪ,
ਕਹਿਣ ਲੱਗਾ ਮਹਾਰਾਜ ਠੀਕ ਹੈ ਤੁਹਾਡੀ ਕਿਰਪਾ ਹੋ ਗਈ, ਮੈਂ ਇਹਨਾਂ ਤੋਂ ਉੱਪਰ ਚਲੇ ਗਿਆ, ਮੈਨੂੰ ਪਤਾ ਲੱਗ ਗਿਆ ਕਿ ਇਹ ਗਿਆਨ ਇੰਦਰੀ ਮੇਰਾ ਸਰੂਪ ਨਹੀਂ ਹਨ।
ਜਾਨੋ ਮੈਂ ਹੋ ਪ੍ਰਾਣਿਆਂ ਨੂੰ,
ਮਹਾਰਾਜ ਹੁਣ ਮੇਰੀ ਸੁਰਤੀ ਪ੍ਰਾਣਾ ਚ ਜਾ ਕੇ ਫਸ ਗਈ ਵੀ ਮੈਂ ਪ੍ਰਾਣ ਰੂਪ ਹਾਂ, ਮੇਰਾ ਜਿਹੜਾ ਅਸਲ ਸਰੂਪ ਇਹ ਪ੍ਰਾਣ ਹਨ, ਇਹ ਸਵਾਸ ਹਨ ਜਿਹੜੇ ਚੱਲਦੇ ਹਨ।
ਜਬ ਲੋ ਪ੍ਰਾਣ ਰਹੇ ਤਨ ਜੀਵਤ,
ਜਦੋਂ ਤੱਕ ਪ੍ਰਾਣ ਰਹਿੰਦੇ ਨੇ ਉਦੋਂ ਤੱਕ ਹੀ ਸਰੀਰ ਜਿਉਂਦਾ ਰਹਿੰਦਾ ਹੈ।
ਨਿਤ ਜਾਏ ਤਬ ਮ੍ਰਿਤ ਪੁਨ ਜੀਵਤ,
ਜਦੋਂ ਪ੍ਰਾਣ ਵੱਖਰੇ ਹੋ ਜਾਣ ਸਰੀਰ ਤੋਂ ਤੇ ਲੋਕ ਕਹਿੰਦੇ ਨੇ ਮਰ ਗਿਆ ਹੈ ਮਰ ਗਿਆ ਹੈ।
ਜੀਵਤ ਮਰਨਾ ਪ੍ਰਾਣ ਅਧੀਨ,
ਇਹਦਾ ਅਰਥ ਹੈ ਜਿਉਣਾ ਤੇ ਮਰਨਾ ਪ੍ਰਾਣਾ ਦੇ ਅਧੀਨ ਹੈ ਜੀ।
ਜਾਂ ਤੇ ਸੋ ਸਰੂਪ ਨੇ ਜਤੀਨ,
ਇਸ ਕਰਕੇ ਜੇ ਸਰੀਰ ਤੁਸੀਂ ਕਹਿੰਦੇ ਜੇ ਜਿਸ ਦੇ ਆਸਰੇ ਤੇ ਆ, ਮੈਨੂੰ ਪਤਾ ਲੱਗ ਗਿਆ ਇਹ ਪ੍ਰਾਣਾ ਦੇ ਆਸਰੇ ਤੇ ਆ, ਉਹਦੇ ਕਰਕੇ ਜਿਉਂਦਾ। ਪ੍ਰਾਣ ਚੱਲਦੇ ਨੇ ਤੇ ਸਰੀਰ ਜਿਉਂਦਾ, ਜਿਉਂਦਾ ਤੇ ਦੇਖਦਾ ਤੇ ਸੁਣਦਾ, ਇਹਦਾ ਅਰਥ ਹੈ ਮੇਰਾ ਸਰੂਪ ਅਸਲ ਪ੍ਰਾਣ ਹਨ।
ਦੁੱਖ ਸੁੱਖ ਤੋਂ ਅਨੁਭਵ ਜਿਸ ਮਾਏ,
ਕਿਉਂਕਿ ਪ੍ਰਾਣ ਅੰਦਰ ਸਰੀਰ ਦੇ ਹੋਣ ਤੇ ਬੰਦਾ ਦੁੱਖ ਸੁੱਖ ਦਾ ਅਨੁਭਵ ਕਰ ਸਕਦਾ ਹੈ।
ਤਨ ਰਖੀਕ ਜੇ ਬਿਨ ਫਿਰ ਨਾ,
ਇਹ ਸਰੀਰ ਤੇ ਗਿਆਨ ਇੰਦਰੀ ਜਿਨ੍ਹਾਂ ਪ੍ਰਾਣਾ ਤੋਂ ਬਿਨਾਂ ਕਿਸੇ ਮੁੱਲ ਦੇ ਨਹੀਂ ਹਨ, ਇਹਦਾ ਅਰਥ ਹੈ ਮੇਰਾ ਸਰੂਪ ਮਹਾਰਾਜ ਜੀ ਫਿਰ ਪ੍ਰਾਣ ਹੋਇਆ।
ਆਓ ਅਸਨ ਮੈਂ ਪੀਵੋ ਪਾਨਾ,
ਮੈਂ ਖਾਂਦਾ ਹਾਂ ਜਿਸ ਕਰਕੇ ਤੇ ਮੈਂ ਪੀਂਦਾ ਹਾਂ, ਇਹ ਸਾਰੀ ਪ੍ਰਾਣਾ ਦੀ ਤਾਕਤ ਕਰਕੇ ਹੈ ਜੀ।
ਤੇ ਮਨ ਸਰੂਪ ਹੈ ਪ੍ਰਾਣ,
ਇਸ ਕਰਕੇ ਮਹਾਰਾਜ ਹੁਣ ਮੈਨੂੰ ਐਵੇਂ ਲੱਗਣ ਲੱਗ ਪਿਆ ਭਾਈ ਪ੍ਰਾਣ ਮੇਰਾ ਅਸਲ ਸਰੂਪ ਹੈ।
ਇਹ ਰਾਜਨ ਜੇ ਪ੍ਰਾਣ ਅਨੂਪ,
ਮਹਾਰਾਜ ਨੇ ਆਖਿਆ ਇਹ ਰਾਏ ਬਲਾਰ ਜੀ ਕਿਉਂਕਿ ਰਾਜਾ ਸੀ ਨਾ, ਇਸ ਕਰਕੇ ਮਹਾਰਾਜ ਕਹਿੰਦੇ ਨੇ ਹੇ ਰਾਜਨ ਇਹ ਜਿਹੜਾ ਪ੍ਰਾਣ ਹੈ ਨਾ, ਇਹ ਪ੍ਰਾਣ ਵੀ ਤੇਰਾ ਅਸਲ ਸਰੂਪ ਨਹੀਂ, ਤੇਰਾ ਅਸਲ ਸਰੂਪ ਉਪਮਾ ਤੋਂ ਰਹਿਤ ਹੈ।
ਸੋਪੇ ਨਹੀਂ ਹੈ ਤੋਰ ਸਰੂਪ,
ਇਹ ਪ੍ਰਾਣ ਜਿਨ੍ਹਾਂ ਨੂੰ ਤੂੰ ਸਰੀਰ ਦਾ ਤੇ ਗਿਆਨ ਇੰਦਰੀਆਂ ਦਾ ਆਸਰਾ ਜ਼ਰੂਰ ਪ੍ਰਾਣ ਨੇ, ਪਰ ਪ੍ਰਾਣਾ ਨੂੰ ਵੀ ਕਿਸੇ ਚੀਜ਼ ਦਾ ਆਸਰਾ, ਤੂੰ ਉਹ ਸਰੂਪ ਹੈ ਅਸਲ ਵਿੱਚ।
ਜਾਗ੍ਰਤ ਸੁਪਨ ਸੁਖੋਵਤ ਮਾਏ,
ਮਹਾਰਾਜ ਕਹਿੰਦੇ ਨੇ ਬੰਦਾ ਜਦੋਂ ਪ੍ਰਾਣ ਚੱਲਦੇ ਹੋਣ ਤੇ ਤਿੰਨਾਂ ਅਵਸਥਾ ਚ ਵਿਚਰਦਾ, ਜਾਗ੍ਰਤ ਅਵਸਥਾ, ਸੁਪਨ ਅਵਸਥਾ ਤੇ ਸੁਖੋਪਤ ਅਵਸਥਾ। ਜਾਗ੍ਰਤ ਕੀ, ਆਪਾਂ ਜਾਗ ਰਹੇ ਕਥਾ ਸੁਣ ਰਹੇ ਹਾਂ, ਇਹ ਜਾਗ੍ਰਤ ਅਵਸਥਾ ਆਪਣੀ। ਸੁਖੋਪਤ ਅਵਸਥਾ ਜਦੋਂ ਸੌ ਜਾਵਾਂਗੇ ਪਰ ਸੁਪਨੇ ਆਉਣਗੇ, ਸੁਪਨਿਆਂ ਚ ਕਿਤੇ ਫਿਰ ਕਥਾ ਚ ਬੈਠੇ ਹੋ ਸਕਦੇ ਆ, ਇੰਡੀਆ ਜਾ ਸਕਦੇ ਸੁਪਨੇ ਵਿੱਚ, ਦੁਖੀ ਹੋ ਸਕਦੇ ਆ, ਸੁਖੀ ਹੋ ਸਕਦੇ ਆ, ਉਹ ਦੂਸਰੀ ਅਵਸਥਾ ਆ ਗਈ ਸੌ ਕੇ। ਤੀਸਰੀ ਅਵਸਥਾ ਸੁਖੋਪਤ ਅਵਸਥਾ ਹੁੰਦੀ ਜਦੋਂ ਬੰਦਾ ਸਾਧ ਸੰਗਤ ਜੀ ਨਾ ਜਾਗਦਾ ਤੇ ਨਾ ਸੁਪਨਾ ਦੇਖ ਰਿਹਾ, ਸੰਸਾਰ ਨਾਲੋਂ ਪਰੇ ਹੋ ਗਿਆ। ਹੁਣ ਜਾਗਦੇ ਵੀ ਆਪਾਂ ਨੂੰ ਸੰਸਾਰ ਦਿਸ ਰਿਹਾ, ਸੌ ਜਾਵਾਂਗੇ ਸੁਪਨੇ ਵਿੱਚ ਫਿਰ ਸੰਸਾਰ ਦਿਸੇਗਾ, ਸੰਬੰਧੀ ਦਿਸਣਗੇ, ਫਿਰ ਪਰਿਵਾਰ ਸੁਪਨੇ ਚ ਦਿਸਣ ਲੱਗ ਪੈਂਦਾ। ਦੂਸਰੀ ਅਵਸਥਾ ਤੋਂ ਵੀ ਕਹਿੰਦੇ ਉੱਤੇ ਤੀਸਰੀ ਅਵਸਥਾ ਜਦੋਂ ਗੂੜੀ ਨੀਂਦ ਬੰਦੇ ਨੂੰ ਆ ਜਾਂਦੀ ਹੈ, ਉਦੋਂ ਨਾ ਇਸ ਸੰਸਾਰ ਦਾ ਚੇਤਾ ਹੁੰਦਾ ਨਾ ਕੋਈ ਸੁਪਨਾ ਹੀ ਆ ਰਿਹਾ ਹੁੰਦਾ, ਉਹਨੂੰ ਸੁਖ ਰੂਪ ਮੰਨਿਆ ਗਿਆ, ਉਹ ਸੁਖੋਪਤ ਅਵਸਥਾ। ਮਹਾਰਾਜ ਕਹਿੰਦੇ ਸਰੀਰ ਤਿੰਨਾਂ ਅਵਸਥਾ ਵਿੱਚ ਰਾਏ ਬਲਾਰ ਜੀ ਵਿਚਰਦਾ ਹੈ।
ਤਿੰਨੇ ਸਥਿਰਤਾ ਕਬੋ ਨਾਹੀ,
ਕਹਿੰਦੇ ਨੇ ਫਿਰ ਇਹ ਸਥਿਰ ਨਹੀਂ ਰਹਿੰਦੀਆਂ ਤਿੰਨੇ ਅਵਸਥਾ, ਨਾ ਬੰਦਾ ਸਦਾ ਜਾਗਦਾ ਰਹਿ ਸਕਦਾ, ਨਾ ਸਦਾ ਸੁਪਨੇ ਆਉਂਦੇ ਰਹਿ ਸਕਦੇ, ਤੇ ਨਾ ਸਦਾ ਗਾੜੀ ਨੀਂਦ ਵਿੱਚ ਹੀ ਰਹਿੰਦਾ। ਕਦੇ ਜਾਗਣਾ ਕਦੇ ਸੋਣਾ ਕਦੇ ਸੁਪਨਾ ਆ ਗਿਆ ਕਦੇ ਗਾੜੀ ਨੀਂਦ ਆ ਗਈ ਇਹ ਤਾਂ ਬਦਲਦੀ ਰਹਿੰਦੀ ਅਵਸਥਾ ਸਦਾ
ਤਿੰਨ ਸਮਾਨ ਤੇਰੀ ਰੀਤਾ
ਕਹਿੰਦੇ ਨੇ ਤੇਰੇ ਸਰੂਪ ਨੇ ਤੇ ਸਦਾ ਇੱਕ ਰਾਸ ਰਹਿਣਾ ਉਹ ਤੇ ਅਵਸਥਾ ਬਦਲਦਾ ਹੀ ਨੀ ਇਹ ਪ੍ਰਾਣਾ ਕਰਕੇ ਪ੍ਰਾਣ ਤਾਂ ਅਵਸਥਾ ਬਦਲਦੇ ਨੇ ਕਿਉਂਕਿ ਪ੍ਰਾਣਾ ਕਰਕੇ ਸਰੀਰ ਤਿੰਨਾਂ ਅਵਸਥਾ ਚ ਜਾਂਦਾ ਤੇ ਫਿਰ ਇਹਨਾਂ ਦੀ ਜਿਹੜੀ ਅਵਸਥਾ ਸਦਾ ਸਮੇਂ ਸਮੇਂ ਤੇ ਬਦਲਦੀ ਹੈ
ਆਪ ਲਖੋ ਬੇਪ੍ਰੀਤਾ
ਇਹਨਾਂ ਤੋਂ ਆਪਣੇ ਆਪ ਨੂੰ ਤੂੰ ਨਿਆਰਾ ਮੰਨ ਲਾ ਤੂੰ ਪ੍ਰਾਣ ਵੀ ਨਹੀਂ ਪ੍ਰਾਣ ਵੀ ਕਿਸੇ ਦੇ ਆਸਰੇ ਤੇ ਹਨ ਉਹ ਜਿਹੜਾ ਆਸਰਾ ਉਹ ਹੈ ਤੇਰਾ ਅਸਲ ਸਰੂਪ
ਜਾਗਰਤ ਸੁਪਨ ਭੋਗ ਸ਼ਰਮ ਪਾਵਾ
ਜਾਗਦਿਆਂ ਸੁਪਨਾ ਲੈਂਦਿਆਂ ਤੇ ਗੂੜੀ ਨੀਂਦ ਵਿਚ ਵੀ ਬੰਦੇ ਨੂੰ ਥਕੇਵਾ ਹੋ ਜਾਂਦਾ ਹੈ
ਬਹੁਤ ਸੁਖੋਬਤ ਮੈਂ ਸਦਾਵਾ
ਜਦੋਂ ਉਹ ਸੁਖੋਬਤ ਅਵਸਥਾ ਵਿਚੋਂ ਵਾਪਸ ਆਉਂਦਾ ਹੈ ਗੂੜੀ ਨੀਂਦ ਸੌ ਕੇ ਉੱਠਦਾ ਹੈ ਕੋਈ ਤਾਂ
ਤਨ ਆਨੰਦ ਕੇ ਬੀਚ ਸਮਾਵੇ
ਕਹਿੰਦੇ ਉਦੋਂ ਉੱਠ ਕੇ ਕਹਿੰਦਾ ਬਹੁਤ ਆਨੰਦ ਆਇਆ ਵੀ ਅੱਜ ਤਾਂ ਸੌਣ ਦਾ ਉਹ ਅਸਲ ਵਿਚ ਕਹਿੰਦੇ ਵੀ ਆਨੰਦ ਜਿਹੜਾ ਸੁਖੋਪਤ ਅਵਸਥਾ ਦਾ ਹੈ ਤਾਂ ਉਹ ਆਨੰਦ ਪਰ ਨਕਲੀ ਆਨੰਦ ਹੈ ਅਸਲੀ ਆਨੰਦ ਨਹੀਂ ਜਾਗਰਤ ਦਾ ਸਕੇਵਾ ਸਾਧ ਸੰਗਤ ਜੀ ਕਹਿੰਦੇ ਸੌ ਕੇ ਉੱਤਰ ਜਾਂਦਾ ਸੁਪਨਿਆਂ ਦਾ ਥਕੇਵਾ ਗੂੜੀ ਨੀਂਦ ਵਿਚ ਜਾ ਕੇ ਉੱਤਰ ਜਾਂਦਾ ਇਹਦਾ ਅਰਥ ਹੈ ਵੀ ਗੂੜੀ ਨੀਂਦ ਸੁੱਖ ਦਿੰਦੀ ਹੈ ਥਕੇਵਾ ਉਤਾਰ ਦਿੰਦੀ ਫਿਕਰ ਉਤਾਰ ਦਿੰਦੀ ਜਿੰਨੀ ਦੇਰ ਗੂੜੀ ਨੀਂਦ ਚ ਕੋਈ ਚਿੰਤਾ ਨਹੀਂ ਹੁੰਦੀ ਬੰਦੇ ਨੂੰ ਕਿਸੇ ਕਿੰਨਾ ਦੁਖੀ ਹੋਵੇ ਡਾਕਟਰ ਨੂੰ ਟੀਕਾ ਲਾ ਕੇ ਗੂੜੀ ਨੀਂਦ ਚ ਪਹੁੰਚਾ ਦਿੰਦੇ ਆ ਤੇ ਫਿਰ ਬੰਦਾ ਸੁਖੀ ਹੋ ਜਾਂਦਾ ਜਿੰਨੀ ਦੇਰ ਸੁੱਤਾ ਰਹਿੰਦਾ ਉਹਦਾ ਦੁੱਖ ਕੱਟਿਆ ਗਿਆ ਜਾਗੇਗਾ ਤੇ ਚਿੰਤਾ ਫਿਰ ਭੇੜੇਗੀ ਜੇ ਪੀੜ ਹੁੰਦੀ ਤੇ ਪੀੜ ਫੇਰ ਆਵੇਗੀ ਪਰ ਜਾਗਣ ਤੋਂ ਬਾਅਦ ਗੂੜੀ ਨੀਂਦ ਚ ਪਹੁੰਚ ਗਿਆ ਤੇ ਓਨੀ ਦੇਰ ਸਾਧ ਸੰਗਤ ਜੀ ਉਹਦੇ ਦੁੱਖ ਕੱਟੇ ਗਏ ਸਮਝ ਲੋ ਤੁਸੀਂ
ਬ੍ਰਿਤਹੀਨ ਨਾ ਆਵੇ ਜਾਵੇ
ਕਹਿੰਦੇ ਨੇ ਪਰ ਤੇਰਾ ਅਸਲ ਸਰੂਪ ਜਿਹੜਾ ਉਹ ਇਸ ਬਿਰਤੀ ਚ ਨਹੀਂ ਫਸਦਾ ਉਹ ਆਉਂਦਾ ਜਾਂਦਾ ਨਹੀਂ ਇਹ ਤਾਂ ਕਦੇ ਥਕੇਵਾ ਉਤਰ ਗਿਆ ਕਦੇ ਜਾਗਿਆ ਫਿਰ ਥਕੇਵਾ ਹੋ ਗਿਆ ਕਈ ਵਾਰ ਸੌ ਕੇ ਵੀ ਬੰਦਾ ਕਹਿੰਦਾ ਅੱਜ ਥਕੇਵਾ ਹੀ ਨਹੀਂ ਉਤਰਿਆ ਕਿਉਂਕਿ ਸੁਪਨੇ ਆਉਂਦੇ ਰਹੇ ਸਾਰੀ ਰਾਤ ਕਹਿੰਦਾ ਨੀਂਦ ਹੀ ਨੀ ਲੱਥੀ ਮਹਾਰਾਜ ਕਹਿੰਦੇ ਤੇਰਾ ਅਸਲ ਸਰੂਪ ਏਦਾਂ ਦਾ ਨਹੀਂ ਹੈ
ਜੋ ਹੈ ਸਦਾ ਅਚਲ ਅਨੁਪਾ
ਤੇਰਾ ਅਸਲ ਸਰੂਪ ਹੈ ਸਦਾ ਅਚਲ ਤੇ ਉਪਮਾ ਤੋਂ ਰਹਿਤ ਜਿਵੇਂ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਚ ਬਚਨ ਸਾਹਿਬ ਸੰਗਤ ਜੀ ਕੀਤੇ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਜਾਓ ਤੇ ਇਹੀ ਇਸੇ ਅਵਸਥਾ ਦੀ ਗੱਲ ਮਹਾਰਾਜ ਨੇ ਕੀਤੀ ਹੈ ਉਹਦੇ ਅਰਥ ਉਸ ਤਰ੍ਹਾਂ ਵਿਦਵਾਨਾਂ ਨੇ ਵੱਖਰੇ ਵੱਖਰੇ ਕੀਤੇ ਸਵਸਤ ਕਹਿੰਦੇ ਕਲਿਆਣ ਸਰੂਪ ਪਰਮਾਤਮਾ ਨੂੰ ਆਤ ਹੁੰਦੀ ਸਾਧ ਸੰਗਤ ਜੀ ਮਾਇਆ ਆਤ ਹੋਏ ਤਾਂ ਮੁਗਧ ਸਿਆਣਾ ਮਾਇਆ ਹੋਵੇ ਤਾਂ ਮੂਰਖ ਵੀ ਸਿਆਣੇ ਹੋ ਜਾਂਦੇ ਕਹਿੰਦੇ ਉਹ ਕਲਿਆਣ ਸਰੂਪ ਪਰਮਾਤਮਾ ਜਦੋਂ ਮਾਇਆ ਸਬਲ ਹੋਇਆ ਮਾਇਆ ਸਬਲ ਕਿਵੇਂ ਜਦੋਂ ਨੇ ਆਪਣੇ ਤੋਂ ਮਾਇਆ ਪੈਦਾ ਕੀਤੀ ਪਰ ਉਹਦੇ ਤੋਂ ਪੈਦਾ ਹੋ ਕੇ ਵੀ ਮਾਇਆ ਆਪਣੇ ਆਪ ਕੁਝ ਨਹੀਂ ਕਰ ਸਕਦੀ ਮਾਇਆ ਨੇ ਸਾਧ ਸੰਗਤ ਜੀ ਅੱਗੇ ਜਿਹੜਾ ਸਾਰਾ ਕਾਰਜ ਚਲਾਉਣਾ ਸੰਸਾਰ ਦਾ ਪਰਮਾਤਮਾ ਵਿੱਚ ਆਪਣੀ ਤਾਕਤ ਰੱਖੇਗਾ ਮਾਇਆ ਚ ਰਲੇਗਾ ਤਾਂ ਮਾਇਆ ਅੱਗੇ ਕੁਝ ਕਰ ਸਕੇਗੀ ਨਹੀਂ ਤੇ ਇਕੱਲੀ ਨਹੀਂ ਕਰ ਸਕਦੀ ਸਵਸਤ ਆਤ ਬਾਣੀ ਬ੍ਰਹਮਾਓ ਉਹ ਕਲਿਆਣ ਸਰੂਪ ਪਰਮਾਤਮਾ ਜਦੋਂ ਮਾਇਆ ਨਾਲ ਰਲਿਆ ਤੇ ਫਿਰ ਇੱਕ ਬਾਣੀ ਹੋਈ ਉਹਦੇ ਤੋਂ ਉਹ ਤੋਂ ਇੱਕ ਸ਼ਬਦ ਉੱਠਿਆ ਤੇ ਬ੍ਰਹਮਾਓ ਬ੍ਰਹਮਾ ਆਦਿਕ ਸਾਰਾ ਸੰਸਾਰ ਪੈਦਾ ਹੋ ਗਿਆ ਪਰ ਪਰਮਾਤਮਾ ਕਿਵੇਂ ਦਾ ਸਾਰੀ ਮਾਇਆ ਸਾਰੇ ਸੰਸਾਰ ਨੂੰ ਪੈਦਾ ਕਰਕੇ ਉਹਦੇ ਵਿੱਚ ਬੈਠ ਕੇ ਵੀ ਏਦਾਂ ਨਿਰਲੇਪ ਕਹਿੰਦੇ ਸਤ ਸੁਹਾਣ ਸਦਾ ਮਨ ਜਾਓ ਸਤ ਉਹ ਸਤ ਸਰੂਪ ਹੈ ਸੁਹਾਣ ਚੇਤਨ ਸਰੂਪ ਹੈ ਤੇ ਜਾਓ ਕਹਿੰਦੇ ਆਨੰਦ ਸਰੂਪ ਨੂੰ ਉਹ ਸਤ ਚੇਤਨ ਆਨੰਦ ਸਰੂਪ ਹੈ ਤੇ ਸਦਾ ਖੇੜੇ ਚ ਰਹਿੰਦਾ ਮਾਇਆ ਬਣਾ ਕੇ ਮਾਇਆ ਚ ਰਲ ਕੇ ਆਪ ਸੰਸਾਰ ਬਣਾ ਕੇ ਸੰਸਾਰ ਦੁਖੀ ਵੀ ਹੋ ਸਕਦਾ ਪਰ ਪਰਮਾਤਮਾ ਦੁਖੀ ਨਹੀਂ ਹੁੰਦਾ ਉਹ ਇਵੇਂ ਦਾ ਅਸਲ ਵਿੱਚ ਸੁਖ ਸਰੂਪ ਹੈ ਉਹਦਾ ਫਿਰ ਉਹਦਾ ਦੂਸਰਾ ਅਰਥ ਕੀਤਾ ਸਤ ਸੁਹਾਣ ਸਦਾ ਮਨ ਜਾਓ ਕਹਿੰਦੇ ਨੇ ਸਵਸਥ ਆਸ ਬਾਣੀ ਬਰਮਾਓ ਸਵਸਥ ਆਖੀਦਾ ਸਾਧ ਸੰਗਤ ਜੀ ਜੈ ਨੂੰ ਵੀ ਤੇਰੀ ਸਦਾ ਵਾਸਤੇ ਜੈ ਹੋਵੇ ਸੁਹਾਣ ਆਖੀਦਾ ਸਾਧ ਸੰਗਤ ਜੀ ਸੋਹਣੇ ਨੂੰ ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਬੜਾ ਸੁੰਦਰ ਸਰੂਪ ਹੈ ਤੇਰੀ ਸਦਾ ਹੀ ਜੈ ਹੋਵੇ ਕਿਵੇਂ ਤੂੰ ਆਥ ਬਾਣੀ ਸੋ ਆਥ ਮਾਇਆ ਰੂਪ ਹੈ ਤੇ ਬਾਣੀ ਰੂਪ ਹੈ ਤੇ ਬਰਮਾਓ ਬ੍ਰਹਮਾ ਆਦਿਕ ਰੂਪ ਹੈ ਤਿੰਨਾਂ ਚੀਜ਼ਾਂ ਤੋਂ ਸ੍ਰਿਸ਼ਟੀ ਪੈਦਾ ਹੋਈ ਮੰਨੀ ਜਾਂਦੀ ਕੁਝ ਲੋਕ ਕਹਿੰਦੇ ਨੇ ਵੀ ਬਾਣੀ ਹੋਈ ਏ ਤੇ ਕਵਾਓ ਕੀਤਾ ਪਸਾਓ ਕਹਿੰਦੇ ਨੇ ਬਾਣੀ ਜੇ ਬਾਣੀ ਤੋਂ ਮਾਇਆ ਬਣੀ ਤੇ ਤਾਂ ਵੀ ਤੂੰ ਬਾਣੀ ਰੂਪ ਵੀ ਆਪ ਹੀ ਆ ਕੁਝ ਕਹਿੰਦੇ ਨੇ ਸਾਧ ਸੰਗਤ ਜੀ ਮਾਇਆ ਜਿਹੜੀ ਹੈ ਇਹਨੇ ਸੰਸਾਰ ਪੈਦਾ ਕੀਤਾ ਮਹਾਰਾਜ ਕਹਿੰਦੇ ਉਹ ਮਾਇਆ ਰੂਪ ਵੀ ਤੂੰ ਆਪ ਹੀ ਆ ਬ੍ਰਹਮਾ ਹੁੰਦਾ ਬ੍ਰਹਮਾ ਕੁਝ ਕਹਿੰਦੇ ਬ੍ਰਹਮੇ ਨੇ ਸ੍ਰਿਸ਼ਟੀ ਪੈਦਾ ਕੀਤੀ ਗੁਰੂ ਸਾਹਿਬ ਕਹਿੰਦੇ ਨੇ ਤੂੰ ਆਪ ਹੀ ਬ੍ਰਹਮਾ ਰੂਪ ਹੈ ਆਪ ਹੀ ਬਾਣੀ ਰੂਪ ਹੈ ਆਪ ਹੀ ਮਾਇਆ ਰੂਪ ਹੈ ਤੇ ਸਦਾ ਸੁਖ ਸਰੂਪ ਹੈ ਤੂੰ ਇਹ ਐਸੇ ਸਰੂਪ ਵਾਲੇ ਪ੍ਰਮਾਤਮਾ ਸਵਸਥ ਹੁੰਦਾ ਜੈ ਤੇਰੀ ਸਦਾ ਜੈ ਹੋਵੇ ਫਿਰ ਕਹਿੰਦੇ ਸਤ ਸੁਹਾਣ ਸਦਾ ਮਨ ਚਾਹੋ ਤੂੰ ਸਤ ਸਰੂਪ ਹੈ ਸੁਹਾਣ ਸੋਹਣਾ ਤੇ ਸਦਾ ਤੂੰ ਖੇੜੇ ਚ ਰਹਿਣਾ ਤੇ ਤੂੰ ਜਾਣਦਾ ਵੀ ਸ੍ਰਿਸ਼ਟੀ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਤੂੰ ਕੀ ਬਣਾਇਆ ਸੀ ਤੂੰ ਬ੍ਰਹਮਾ ਬਣਾਇਆ ਤੈਨੂੰ ਹੀ ਪਤਾ ਹੋਵੇਗਾ ਤੂੰ ਮਾਇਆ ਬਣਾਈ ਤੈਨੂੰ ਪਤਾ ਹੋਣਾ ਤੂੰ ਬਾਣੀ ਉਚਾਰੀ ਸਭ ਤੋਂ ਪਹਿਲਾਂ ਸ਼ਬਦ ਓੰਕਾਰ ਆਖਿਆ ਤੈਨੂੰ ਪਤਾ ਹੋਵੇਗਾ ਇਹ ਤੂੰ ਜਾਣਦਾ ਸਤ ਸੁਹਾਣ ਸਦਾ ਮਨ ਚਾਹੋ ਕਵਣ ਸੋ ਵੇਲਾ ਵਕਤ ਕਵਣ ਕਵਣ ਥਿੱਤ ਕਵਣ ਵਾਰ ਇਹ ਕੋਈ ਨੀ ਜਾਣਦਾ ਵੇਲਾ ਕਿਹੜਾ ਸੀ ਥਿੱਤ ਕਿਹੜੀ ਸੀ ਵਾਰ ਕਿਹੜਾ ਸੀ ਤੂੰ ਬ੍ਰਹਮਾ ਪਹਿਲਾਂ ਪੈਦਾ ਕੀਤਾ ਮਾਇਆ ਪਹਿਲਾਂ ਪੈਦਾ ਕੀਤੀ ਤੇ ਮਾਇਆ ਚੋਂ ਬ੍ਰਹਮਾ ਨਿਕਲਿਆ ਇਹ ਸਾਰਾ ਕੁਝ ਹੈ ਪ੍ਰਮਾਤਮਾ ਤੂੰ ਆਪ ਜਾਣਦਾ ਤੇ ਫਿਰ ਸਦਾ ਇੱਕ ਰਾਸ ਆਨੰਦ ਸਰੂਪ ਵਿੱਚ ਟਿਕਣ ਵਾਲਾ ਹੈ ਤੂੰ
ਬ੍ਰਿਤਹੀਨ ਆਵੇ ਜਾਵੇ
ਕਹਿੰਦੇ ਨੇ ਤੇਰਾ ਅਸਲ ਸਰੂਪ ਜਿਹੜਾ ਇਹੋ ਜਿਹੀਆਂ ਬਿਰਤੀਆਂ ਚ ਨੀ ਫਸਦਾ, ਉਹ ਨਾ ਆਉਂਦਾ ਨਾ ਜਾਂਦਾ ਨਾ ਜੰਮਦਾ ਨਾ ਮਰਦਾ ਹੈ।
ਜੋ ਹੈ ਸਦਾ ਚੱਲ ਅਨੂਪ,
ਉਹ ਸਦਾ ਚੱਲ ਹੈ ਤੇ ਉਪਮਾ ਤੋਂ ਰਹਿਤ ਹੈ ਤੇਰਾ ਅਸਲ ਸਰੂਪ।
ਹੋਰ ਲੱਗੀਏ ਆਪਣਾ ਸਰੂਪ,
ਉਸ ਸਰੂਪ ਨੂੰ ਆਪਣਾ ਆਪ ਮੰਨ ਤੂੰ।
ਮੈਂ ਜੋ ਪਾਖੇ ਪ੍ਰਾਣ ਬਹਿਨ,
ਤੇ ਤੂੰ ਜੋ ਆਖਿਆ ਵੀ ਇਹ ਪ੍ਰਾਣ ਹੈ ਮੇਰਾ ਅਸਲ ਸਰੂਪ।
ਇਹੀ ਇੰਦਰਾ ਫਿਰ ਨਾ ਚੀਨਾ,
ਤੂੰ ਆਖਿਆ ਕਿ ਪ੍ਰਾਣਾ ਤੋਂ ਬਿਨਾਂ ਸਰੀਰ ਕਿਸੇ ਕੰਮ ਦਾ ਨਹੀਂ, ਇੰਦਰੇ ਕਿਸੇ ਕੰਮ ਦੇ ਨਹੀਂ ਹਨ।
ਜਾਂ ਕੋ ਉੱਤਰ ਸੁਣੋ ਉਮੰਗ,
ਮਹਾਰਾਜ ਕਹਿੰਦੇ ਹੁਣ ਇਹ ਉੱਤਰ ਸੁਣ ਭਾਈ, ਤੂੰ ਪ੍ਰਾਣ ਰੂਪ ਵੀ ਨਹੀਂ ਹੈ, ਤੈਨੂੰ ਦਿੰਦੇ ਹਾਂ ਸੁਣ ਚਾਹ ਦੇ ਨਾਲ।
ਜੀਵ ਕੋ ਪ੍ਰਾਣ ਤੁਰੰਗ,
ਕਹਿਣ ਲੱਗੇ ਨੇ ਜੀਵਾਤਮਾ ਦੇ ਜਿਹੜੇ ਪ੍ਰਾਣ ਨੇ, ਇਹ ਘੋੜਾ ਮਿਲਿਆ ਤੇ ਪ੍ਰਾਣ ਸਵਾਰੀ ਕਰਨ ਲਈ ਮਿਲੇ ਨੇ ਜੀਵਾਤਮਾ ਨੂੰ। ਅਸਲ ਵਿੱਚ ਜੀਵਾਤਮਾ ਦੀ ਸਵਾਰੀ ਹਨ ਜਿਹੜੇ ਪ੍ਰਾਣ ਹਨ।
ਤਾਂ ਪਰ ਹੋਇਆ ਅਰੂੜ ਪਰਲੋਕ,
ਕਹਿੰਦੇ ਨੇ ਜੀਵਾਤਮਾ ਪ੍ਰਾਣਾਂ ਦੇ ਘੋੜੇ ਤੇ ਚੜ ਕੇ ਪਰਲੋਕ ਨੂੰ ਜਾਂਦੀ ਆ। ਜਿੰਨੀ ਦੇਰ ਇੱਥੇ ਸਰੀਰ ਵਿੱਚ ਹੈ ਉਨੀ ਦੇਰ ਸਰੀਰ ਚੱਲੀ ਫਿਰੀ ਜਾਂਦਾ, ਸਰੀਰ ਚੋਂ ਪ੍ਰਾਣ ਨਿਕਲ ਜਾਂਦੇ ਤੇ ਪ੍ਰਾਣਾਂ ਦੇ ਘੋੜੇ ਤੇ ਸਵਾਰ ਹੋ ਕੇ ਜੀਵਾਤਮਾ ਪਰਲੋਕ ਨੂੰ ਤੁਰ ਪੈਂਦੀ ਹੈ।
ਜਾਏ ਸੰਬੰਧੀ ਹੋਤ ਸ਼ਾਸ਼ੂਕ,
ਕਹਿੰਦੇ ਸੰਬੰਧੀ ਕਹਿ ਦਿੰਦੇ ਨੇ ਮਰ ਗਿਆ, ਬੜਾ ਸੋਗ ਬੜੀ ਚਿੰਤਾ। ਅਸਲ ਵਿੱਚ ਉਹ ਜੀਵਾਤਮਾ ਇਹਨਾਂ ਪ੍ਰਾਣਾਂ ਨੂੰ ਲੈ ਕੇ ਚਲੀ ਗਈ, ਕਿਉਂਕਿ ਜੀਵਾਤਮਾ ਨੇ ਸਵਾਰੀ ਕੀਤੀ ਹੋਈ ਸੀ ਪਰ ਪ੍ਰਾਣਾਂ ਤੇ ਪ੍ਰਾਣ ਆਪਣੇ ਆਪ ਵਿੱਚ ਆਜ਼ਾਦ ਨਹੀਂ ਸਨ।
ਜਾਂ ਤੇ ਅੰਤ ਸਰੂਪ ਪਛਾਣੋ,
ਇਸ ਕਰਕੇ ਇਹਨਾਂ ਪ੍ਰਾਣਾਂ ਨਾਲੋਂ ਵੀ ਆਪਣੇ ਸਰੂਪ ਨੂੰ ਥੋੜਾ ਜਿਹਾ ਵੱਖਰਾ ਸਮਝੋ।
ਜਾਣੋ ਸਭ ਸੰਕਟ ਹਾਨੋ,
ਜੇ ਜਾਣ ਜਾਵੇਗਾ ਤੇ ਸਾਰੇ ਸੰਕਟ ਤੇਰੇ ਹੁਣੇ ਹੀ ਕੱਟੇ ਜਾਣਗੇ। ਜਿਵੇਂ ਜਿਵੇਂ ਕਹਿ ਰਹੇ ਉਦਾਂ ਸਮਝ ਲਾ ਤੂੰ।
ਰਾਏ ਸਰੋਣਿਆ ਸੁਬਚਨ,
ਕਹਿੰਦੇ ਮਹਾਰਾਜ ਜੀ ਦਾ ਇਹ ਬਚਨ ਸੁਣ ਕੇ ਰਾਏ ਬਲਾਰ ਜੀ,
ਜਾਗੀ ਪ੍ਰਾਣ ਅਹੰਕੀ ਰਚਨਾ,
ਪ੍ਰਾਣਾਂ ਦੀ ਜਿੱਥੇ ਹੰਕਤਾ ਫਸੀ ਸੀ ਉਹਨਾਂ ਤੋਂ ਵੀ ਵੱਖਰਾ ਆਪਣੇ ਆਪ ਨੂੰ ਕਰ ਲਿਆ ਜੀ।
ਬੋਲਿਓ ਜਾਤ ਲਖਿਓ ਸਭ ਕਾਂਜ,
ਉਸੇ ਵੇਲੇ ਆਖਿਆ ਮਹਾਰਾਜ ਇੱਥੇ ਕਿ ਪਹੁੰਚ ਗਿਆ ਵੀ ਸਾਰਾ ਸੰਸਾਰ ਮੈਨੂੰ ਹੁਣ ਝੂਠਾ ਤੇ ਕੱਚਾ ਦਿਸਣ ਲੱਗ ਪਿਆ।
ਪ੍ਰਾਣ ਨਹੀਂ ਮੈਂ ਸੱਚ ਵਾਚ,
ਮਹਾਰਾਜ ਤੁਸੀਂ ਸੱਚ ਹੀ ਆਖਿਆ, ਮੈਂ ਪ੍ਰਾਣ ਸਰੂਪ ਤਾਂ ਨਹੀਂ ਹਾਂ, ਮੈਂ ਨੀ ਪ੍ਰਾਣ ਸਰੂਪ। ਇੱਥੇ ਅਵਸਥਾ ਰਾਏ ਬਲਾਰ ਦੀ ਸਾਹਿਬ ਸੰਗਤੀ ਚਲੀ ਗਈ, ਪਰ ਬਚਨ ਅਜੇ ਚੱਲ ਰਹੇ ਨੇ, ਸਮਾਂ ਸਮਾਪਤ ਹੋ ਗਿਆ। ਜਿਵੇਂ ਮਹਾਰਾਜ ਸਾਹਿਬ ਦੀ ਕਿਰਪਾ ਕਰਨਗੇ, ਆਪ ਜੀ ਗੁਰਮੁਖਾਂ ਤੋਂ ਆਉਣ ਵਾਲੇ ਦਿਨਾਂ ਵਿੱਚ ਸਾਧ ਸੰਗਤ ਜੀ ਸੁਣੋਗੇ, ਸਰਦਾ ਭਾਵਨਾ ਨਾਲ ਸੁਣਨ ਕਰਕੇ ਸਾਧ ਸੰਗਤ ਜੀ ਅਸਲ ਵਿੱਚ ਇਹ ਦੇਹ ਹੰਗਤਾ ਛੁੱਟਦੀ ਹੈ। ਹੋ ਸਕਦਾ ਇੱਕ ਵਾਰ ਸੁਣਿਆ ਨਾ ਗੱਲ ਬਣੇ, ਦੂਜੀ ਵਾਰ ਤੀਜੀ ਵਾਰ ਚੌਥੀ ਵਾਰ ਅਗਰ ਇਹੀ ਬਚਨ ਆਪਾਂ ਸੁਣ ਲਈਏ ਤਾਂ ਜ਼ਰੂਰ ਸਾਧ ਸੰਗਤ ਜੀ ਮਹਾਰਾਜ ਦੀ ਕਿਰਪਾ ਵਰਤ ਜਾਂਦੀ, ਕਿਉਂਕਿ ਆਖਰ ਤਾਂ ਮਹਾਰਾਜ ਨੇ ਬਚਨ ਕਰਕੇ ਹੀ ਕਿਰਪਾ ਕੀਤੀ ਨਾ ਸਾਰਿਆਂ ਉੱਤੇ, ਤੇ ਮਹਾਰਾਜ ਸਾਹਿਬ ਜੀ ਦੇ ਬਚਨ ਹੀ ਨੇ ਇਹ ਜੋ ਰਾਏ ਬਲਾਰ ਨਾਲ ਹੋ ਰਹੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਦੇਹ ਹੰਗਤਾ ਸਾਧ ਸੰਗਤ ਜੀ ਆਪਣੀ ਵੀ ਥੋੜੀ ਬਹੁਤੀ ਨਾਸ ਹੋਵੇ ਇਹ ਅਰਦਾਸ ਬੇਨਤੀ ਭੁੱਲਾਂ ਟੁੱਟਾਂ ਦੀ ਖਮਾ ਜੀ। ਦੇਖ ਕਦੇ ਚੇਤਨਕਰ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰੇ ਉਤਾਰ। ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।